ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿੱਥੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਤੇ ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਤੇ ਦੋਸਤ ਅਮਨਦੀਪ ਸਿੰਘ ਸਿੱਧੂ, ਕੌਫ ਸਾਰਬਰ ਸਟੂਡੀਓ ਤੋਂ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਪਿਆਰੋ, ਠੀਕ ਠਾਕ ਹੋ, ਚੜ੍ਹਦੇ ਕਲਾ 'ਚੋਂ ਤੰਦਰੁਸਤੋਂ? ਅਤੇ ਆਓ ਫਿਰ ਆਪਾਂ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਤਰੀਕ ਹੈਗੀ ਹੈ 20 ਅਕਤੂਬਰ 2024, ਨਾਨਕ ਸ਼ਾਹੀ 6 ਕੱਤਕ, ਸੰਮਤ 556 ਚੜ੍ਹ ਚੁੱਕਾ ਹੈ। ਔਰ ਆਸਟ੍ਰੇਲੀਆ ਦੇ ਵਿੱਚ ਦਿਨ ਐਤਵਾਰ ਚੱਲ ਰਿਹਾ ਜੀ, ਸ਼ੁਰੂ ਹੋ ਚੁੱਕਾ। ਸੁਬਾਹ ਦੇ 8:01 ਹੋਏ ਨੇ ਅਤੇ ਵੀਕਐਂਡ ਪੂਰੇ ਜੋਬਨ 'ਤੇ, ਦਿਨ ਬੜਾ ਖੂਬਸੂਰਤ ਹੈ। ਅੱਜ ਬਾਹਰ ਧੁੱਪ ਨਿਕਲੀ ਹੋਈ ਹੈ, ਟਿੱਕੀ ਹੋਈ ਆ, ਹਵਾ ਦੇ ਵਿੱਚ ਹਲਕੀ ਹਲਕੀ ਠੰਡਕ ਹੈ। ਕੱਲ੍ਹ ਵੈਸੇ ਕਾਫੀ ਹਨੇਰੀ ਹਵਾ ਚੱਲੀ ਔਰ ਜਿਸ ਦੇ ਕਾਰਨ ਏਰੀਏ ਦੇ ਵਿੱਚ ਨੁਕਸਾਨ ਵੀ ਹੋਏ ਨੇ। ਹਨੇਰੀਆਂ ਦਾ ਮੌਸਮ ਹੈ, ਥੰਡਰਸਟੋਮ ਦਾ ਮੌਸਮ ਹੈ, ਇਸ ਕਰਕੇ ਆਪਣਾ ਬਚਾਅ ਜ਼ਰੂਰ ਕਰਕੇ ਰੱਖਣਾ ਹੈ। ਆਪਣੇ ਘਰਾਂ ਦੇ ਆਲੇ ਦੁਆਲੇ ਸਾਫ਼ ਸਫਾਈ ਦਾ ਖਿਆਲ ਰੱਖਣਾ ਹੈ, ਕਿਉਂਕਿ ਫਾਇਰ ਸੀਜ਼ਨ ਵੀ ਆਸਟ੍ਰੇਲੀਆ ਦੇ ਵਿੱਚ, ਅੱਗਾਂ ਲੱਗਣ ਦੇ ਬਹੁਤ ਜ਼ਿਆਦਾ ਚਾਂਸਿਸ ਨੇ। ਇਸ ਕਰਕੇ ਹਰ ਡਿਪਾਰਟਮੈਂਟ ਇਹੀ ਕਹਿ ਰਿਹਾ ਕਿ ਆਪਣੇ ਆਲਾ ਦੁਆਲਾ ਸਾਫ਼ ਰੱਖੋ, ਅੱਗਾਂ ਤੋਂ ਬਚੋ, ਅਤੇ ਜਿਹੜੀਆਂ ਵਾਰਨਿੰਗਸ ਹੈ ਮੌਸਮ ਵਿਭਾਗ ਦੀਆਂ ਉਹ ਜ਼ਰੂਰ ਸੁਣੋ। ਅਸੀਂ ਫੋਨਾਂ 'ਤੇ ਰਹਿੰਦੇ ਹਾਂ, ਖਬਰਾਂ ਦੇਖਦੇ ਰਹਿੰਦੇ ਹਾਂ, ਸਾਰਾ ਕੁਛ ਕਰਦੇ ਰਹਿੰਦੇ ਹਾਂ, ਇੱਧਰ ਉੱਧਰ ਦੀਆਂ ਗੱਲਾਂ ਆਪਾਂ ਜ਼ਿਆਦਾ ਧਿਆਨ ਦੇ ਦੀਆਂ, ਪਰ ਆਪਣੇ ਆਸ ਪਾਸ ਜੋ ਚੱਲ ਰਿਹਾ ਉਹਦੇ ਵੱਲ ਵੀ ਧਿਆਨ ਦੇਣ ਦੀ ਜ਼ਿਆਦਾ ਲੋੜ ਹੈ, ਕਿਉਂਕਿ ਇਹ ਸਾਡਾ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਸਕਦਾ। ਅਸੀਂ ਮੌਸਮ ਵਿਭਾਗ ਦੀਆਂ ਕਰੇ ਵਾਰਨਿੰਗਸ ਨੂੰ ਨਹੀਂ ਫੋਲੋ ਕਰਦੇ। ਸੋ ਪਿਆਰਿਓ, ਅੱਜ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਸ਼ਾਮਲ ਹੋਣਗੇ ਅਤੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ, ਮਸਲੇ, ਹਾਸਾ ਮਜ਼ਾਕ ਵੀ ਕਰਾਂਗੇ ਅਤੇ ਅੱਜ ਕੋਸ਼ਿਸ਼ ਕਰਾਂਗੇ ਕਿ ਉਹ ਵੀਡੀਓ ਦੇ ਰਾਹੀਂ ਸਾਡੇ ਨਾਲ ਜੁੜਨ। ਟੈਸਟ ਕੀਤਾ ਸੀਗਾ ਥੋੜ੍ਹਾ ਜਿਹਾ ਅਤੇ ਸੋ ਫਾਰ ਸੋ ਗੁੱਡ ਹੈ, ਪਰ ਆਉਣ ਵਾਲਾ ਟਾਈਮ ਜਿਹੜਾ ਥੋੜ੍ਹੇ ਅੱਧੇ ਘੰਟੇ ਨੂੰ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਦੇ ਰਿਜ਼ਲਟ ਨਿਕਲਦੇ ਨੇ। ਇਹ ਨਵਾਂ ਸਿਸਟਮ ਹੈ ਸਾਡੇ ਵਾਸਤੇ ਵੀ, ਪਹਿਲਾਂ ਰੇਡੀਓ ਦੇ ਉੱਤੇ ਅਸੀਂ ਆਡੀਓ ਕਰਦੇ ਸੀ, ਉਹ ਕੰਮ ਸੈੱਟ ਸੀਗਾ, ਅਤੇ ਹੁਣ ਵੀਡੀਓ ਕਰਦੇ ਹਾਂ, ਸ਼ੁਰੂ ਕੀਤਾ ਹੈ, ਸਾਡੇ ਲਈ ਇਹ ਨਵੀਆਂ ਗੱਲਾਂ ਨੇ ਅਤੇ ਹੌਲੀ ਹੌਲੀ ਅਸੀਂ ਸਿੱਖ ਜਾਵਾਂਗੇ। ਇੱਦਾਂ ਕਹਿ ਲਓ ਕਿ ਐੱਲ ਪਲੇਟਾਂ ਤੋਂ ਹੁਣ ਪੀ ਪਲੇਟਾਂ 'ਤੇ ਚੱਲ ਰਹੇ ਹਾਂ, ਰੈੱਡ ਪੀ ਪਲੇਟਾਂ 'ਤੇ, ਅਤੇ ਬੜੀ ਛੇਤੀ ਡਰਾਈਵਿੰਗ ਵੀਡੀਓ ਦੀ ਆ ਜਾਏਗੀ। ਦੂਜੀ ਸਾਡੀ ਪ੍ਰੋਬਲਮ ਕਈ ਵਾਰੀ ਇਹ ਰਹਿੰਦੀ ਹੈ ਕਿ ਇਹ ਸਟੂਡੀਓ ਸਾਡੇ ਫਾਰਮ 'ਤੇ ਆ, ਮੇਰੀ ਰਿਹਾਇਸ਼ 'ਤੇ, ਔਰ ਇੱਥੇ ਵਾਇਰਲੈਸ ਇੰਟਰਨੈੱਟ NBN ਆਉਂਦਾ ਹੈ ਅਤੇ ਉਹਦੇ ਵਿੱਚ ਕਈ ਵਾਰੀ ਡਿਸਟਰਬੈਂਸ ਬੜੀ ਹੁੰਦੀ ਆ ਰਿਮੋਟ ਏਰੀਏ 'ਚ ਰਹਿਣ ਹੋਣ ਕਰਕੇ ਨਾ, ਅਤੇ ਇਸ ਕਰਕੇ ਪ੍ਰੋਗਰਾਮ ਕਈ ਵਾਰੀ ਮਿਸ ਵੀ ਹੋ ਜਾਂਦਾ ਹੈ। ਸੋ ਆਪ ਸਭ ਸਮਝਦੇ ਹੋ। ਖੈਰ, ਅੱਜ ਦੇ ਪ੍ਰੋਗਰਾਮ 'ਚ ਵਿਚਾਰ ਵੀ ਕਰਾਂਗੇ, ਇੱਕ ਗੀਤ ਵੀ ਸੁਣਾਂਗੇ ਅਤੇ ਖਬਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਜਾਣਕਾਰੀਆਂ ਵੀ ਸਾਂਝੀਆਂ ਕਰਾਂਗੇ। ਕੱਲ੍ਹ ਫੋਟੋਆਂ ਸਾਡੇ ਮਿੱਤਰਾਂ ਦੋਸਤਾਂ ਨੇ ਭੇਜੀਆਂ ਸੀ, ਮਾਫ਼ੀ ਚਾਹੁੰਦਾ, ਕੱਲ੍ਹ ਉਹ ਪ੍ਰੋਗਰਾਮ ਬਹੁਤ ਜ਼ਿਆਦਾ ਬਿਜ਼ੀ ਹੋ ਗਿਆ, ਦਿਖਾ ਨਹੀਂ ਸਕੇ। ਕੋਸ਼ਿਸ਼ ਕਰਦੇ ਹਾਂ ਕਿ ਅੱਜ ਉਹ ਫੋਟੋਆਂ ਸ਼ੇਅਰ ਤੁਹਾਡੇ ਨਾਲ ਕਰੀਏ। ਸੋ ਸੈਟਰਡੇ ਨੂੰ ਫੋਟੋਆਂ ਜ਼ਰੂਰ ਭੇਜਦਿਆ ਕਰੋ ਤਾਂ ਕਿ ਅਸੀਂ ਸੰਡੇ ਨੂੰ ਦਿਖਾ ਸਕੀਏ। ਸੋ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਉਹ ਫੋਟੋਆਂ ਵੀ ਤੁਹਾਡੇ ਨਾਲ ਸ਼ੇਅਰ ਅਸੀਂ ਕਰਾਂਗੇ। ਅਤੇ ਜਾਣਕਾਰੀਆਂ ਤੁਹਾਡੇ ਨਾਲ ਪਹਿਲਾਂ ਪ੍ਰੋਗਰਾਮ 'ਚ ਨਾ ਸ਼ੁਰੂ ਇੱਥੋਂ ਹੀ ਕਰਦੇ ਹਾਂ, ਕਿਉਂਕਿ ਕੱਲ੍ਹ ਇੱਕ ਫੰਕਸ਼ਨ ਸੀਗਾ ਉਹ ਮੇਰੇ 'ਤੇ ਮਿਸ ਹੋ ਗਿਆ, ਅਤੇ ਹੁਣ ਇਹ ਵਾਲੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇੱਕ ਤਾਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ, ਜਿਹੜੀ ਕਿ ਆਸਟ੍ਰੇਲੀਆ ਦੇ ਗੁਰੂ ਘਰ ਪਾਰਕਲੀ ਦੇ ਨਾਲ ਮਸ਼ਹੂਰ ਹੈ, ਜਾਂ ਗਲੈਨਵੁੱਡ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਅੱਜ ਖੇਡ ਮੇਲਾ ਸਿਡਨੀ ਦੇ ਵਿੱਚ ਕਰਵਾਇਆ ਜਾ ਰਿਹਾ ਗੁਰਦੁਆਰਾ ਸਾਹਿਬ ਵੱਲੋਂ, ASA ਵੱਲੋਂ ਐਨੂਅਲ ਸਪੋਰਟਸ ਮੇਲਾ ਆ, ਅਤੇ ਇਹ ਤਕਰੀਬਨ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਚੱਲੇਗਾ ਕੋਰਨੂਕੋਪੀਆ ਰਿਜ਼ਰਵ ਗਲੈਨਵੁੱਡ ਦੇ ਵਿੱਚ। ਸੋ ਅੱਜ ਇੱਥੇ ਜ਼ਰੂਰ ਪਹੁੰਚਿਓ। ਅਥਲੈਟਿਕਸ ਹੋਣਗੀਆਂ ਅਤੇ ਮੈਨਜ਼ ਵਾਲੀਬਾਲ ਦੇ ਹੋਣਗੇ, ਗੁਰੂ ਕਾ ਲੰਗਰ ਵੀ ਚੱਲੇਗਾ, ਅਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਹੈ ਉਹ ਕਰਵਾਈਆਂ ਜਾਣਗੀਆਂ। ਸੋ ਇਹ ਗੁਰੂ ਘਰ ਵੱਲੋਂ ਪੋਸਟਰ ਤੁਹਾਡੇ ਨਾਲ ਸ਼ੇਅਰ ਕੀਤਾ। ਇਸ ਤੋਂ ਇਲਾਵਾ ਇੱਕ ਹੋਰ ਖੇਡ ਮੇਲਾ ਜਿਹੜਾ ਉਹ ਆ ਰਿਹਾ, ਉਹ ਹੈਗਾ 3 ਨਵੰਬਰ ਨੂੰ, ਪੰਜਾਬੀ ਸਪੋਰਟਸ ਕਲੱਬ ਸਿਡਨੀ ਕਰਾ ਰਿਹਾ ਕਬੱਡੀ ਵਾਲੀਬਾਲ ਅਥਲੈਟਿਕਸ, ਅਤੇ ਇਹ ਬਲੈਕ ਟਾਊਨ ਸ਼ੋਅ ਗਰਾਊਂਡ ਦੇ ਵਿੱਚ ਹੋ ਰਿਹਾ, ਰਿਚਮੈਂਡ ਰੋਡ ਜਿਹੜਾ ਬਲੈਕ ਟਾਊਨ ਹੈ ਜਿੱਥੇ ਵਿਸਾਖੀ ਮੇਲਾ ਕੀ ਰਸੰਦਰ ਹੋਣਾ ਦਾ ਲੱਗਦਾ ਹੁੰਦਾ, ਇਹ ਖੇਡ ਮੇਲਾ ਉੱਥੇ ਹੋ ਰਿਹਾ। ਪਹਿਲੀ ਵਾਰੀ ਪੰਜਾਬੀ ਸਪੋਰਟਸ ਕਲੱਬ ਕਰਾ ਰਿਹਾ, ਯੂਥ ਕਾਫੀ ਮਤਲਬ ਮਿਹਨਤ ਕਰ ਰਿਹਾ ਆ, ਯੰਗ ਮੁੰਡੇ ਨੇ, ਅਤੇ ਕਲੱਬ ਜਿਹੜਾ ਆ ਕਾਫੀ ਮਿਹਨਤ ਕਰਦਾ ਆ ਅਤੇ ਕੋਸ਼ਿਸ਼ ਕਰ ਰਿਹਾ ਕਿ ਇਹ ਸਪੋਰਟਸ ਵੱਲ ਧਿਆਨ ਦਿੱਤਾ ਜਾਵੇ। ਸੋ ਬਹੁਤ ਸਾਰੇ ਸਪੋਰਟਸ ਮੇਲੇ ਵੀ ਹੋ ਰਹੇ ਨੇ, ਆਸਟ੍ਰੇਲੀਆ ਦੇ ਵਿੱਚ ਦਿਵਾਲੀ ਮੇਲੇ ਵੀ ਬਹੁਤ ਹੋ ਰਹੇ ਨੇ, ਤਾਂ ਪਹਿਲਾਂ ਤੀਆਂ ਹੁੰਦੀਆਂ ਨੇ, ਸੋ ਵਧੀਆ ਗੱਲ ਹੈ ਇੱਕ ਮੇਲਿਆਂ ਦਾ ਮਾਹੌਲ ਬਣਦਾ ਆ, ਪਰ ਇਹ ਹੌਲੀ ਹੌਲੀ ਆਪਣੇ ਆਪ ਸਾਰਾ ਕੁਛ ਜਿਹੜਾ ਮੈਚਿਓਰ ਹੋ ਜਾਏਗਾ। ਓਵਰ ਵੀ ਨਹੀਂ ਕਰਨ ਦੀ ਲੋੜ ਅਤੇ ਅੰਡਰ ਵੀ ਨਹੀਂ ਕਰਨ ਦੀ ਲੋੜ। ਇੱਕ ਸਮਾਂ ਸੀਗਾ ਜਦੋਂ ਅਸੀਂ ਆਸਟ੍ਰੇਲੀਆ 'ਚ ਆਏ ਤਾਂ 3-4 ਸਾਲ ਬਾਅਦ ਇੱਕ ਕੋਈ ਸਿੰਗਰ ਆਉਂਦਾ ਹੁੰਦਾ ਸੀ ਅਤੇ ਬੜਾ ਚਾਅ ਹੁੰਦਾ ਸੀ, ਅਤੇ ਫਿਰ ਇੱਦਾਂ ਦਾ ਵੀ ਆਇਆ ਕਿ ਹਰ ਹਫ਼ਤੇ ਵੀ ਹੁਣ ਆਉਂਦੇ ਨੇ ਪਹਿਲਾਂ, ਅਤੇ ਹੁਣ ਥੋੜ੍ਹਾ ਜਿਹਾ ਠੀਕ ਹੈ, ਅਤੇ ਮੇਲੇ ਵੀ ਹੁੰਦੇ ਨੇ, ਪਰ ਸਾਡੀ ਜਿਹੜੀ ਪਾਪੂਲੇਸ਼ਨ ਉਹ ਵੀ ਬਹੁਤ ਜ਼ਿਆਦਾ ਵਧੀ ਹੈ ਪੰਜਾਬੀਆਂ ਦੀ, ਸਿੱਖਾਂ ਦੀ, ਇਹ ਬਹੁਤ ਜ਼ਿਆਦਾ ਪਾਪੂਲੇਸ਼ਨ ਵਧਣ ਕਰਕੇ ਜਿਹੜੀਆਂ ਲੋੜਾਂ ਨੇ ਸਮਾਜਿਕ ਲੋੜਾਂ ਉਹ ਵੀ ਵਧੀਆਂ ਨੇ। ਸਾਨੂੰ ਲੱਗਦਾ ਕਿ ਬਹੁਤ ਮੇਲੇ ਹੋ ਰਹੇ ਨੇ ਪਰ ਪਾਪੂਲੇਸ਼ਨ ਦੇ ਹਿਸਾਬ ਨਾਲ ਇਹ ਠੀਕ ਹੋ ਰਹੇ ਨੇ, ਪਰ ਇਨ ਦਾ ਐਂਡ ਸਪੋਂਸਰ ਜਿਹੜੇ ਨੇ ਉਹ ਲਿਮਿਟਿਡ ਨੇ ਸਾਡੇ ਹਜੇ ਫਿਲਹਾਲ, ਹੌਲੀ ਹੌਲੀ ਬਿਜ਼ਨਸ ਵਧਣਗੇ ਤਾਂ ਇੱਧਰ ਨੂੰ ਚੱਲੇਗਾ ਕੰਮ। ਸੋ ਇਹ ਸੀ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀਗੀਆਂ, ਅਤੇ ਅੱਜ ਦਾ ਜਿਹੜਾ ਓਪਨਿੰਗ ਵਿਚਾਰ ਹੈ ਉਹ ਅੱਜ ਦਾ ਵਿਚਾਰ ਸੁਰਤ ਮਤ ਮਨ ਅਤੇ ਬੁੱਧ, ਜਿਸ ਨੂੰ ਅਸੀਂ ਹਿਊਮਨ ਮੈਮਰੀ ਵੀ ਕਹਿ ਦਿੰਦੇ ਹਾਂ। ਹੁਣ ਇਹ ਵਿਚਾਰ ਤੁਹਾਡੇ ਨਾਲ ਸਾਂਝਾ ਇਸ ਕਰਕੇ ਕਰ ਰਹੇ ਹਾਂ ਕਿ ਇੱਕ ਤਾਂ ਰੱਬ ਨੇ ਸਾਨੂੰ ਗੁਣ ਦਿੱਤੇ ਨੇ, ਔਰ ਉਹ ਗੁਣਾਂ ਨੂੰ ਸਾਡੇ ਗੁਰੂਆਂ ਪੀਰਾਂ ਨੇ ਰਿਸ਼ੀਆਂ ਮੁਨੀਆਂ ਨੇ ਬਹੁਤ ਡਿਟੇਲ ਦੇ ਵਿੱਚ ਕਲਾਸੀਫਾਈ ਕਰਕੇ ਸਮਝ ਕੇ ਸਾਨੂੰ ਉਹ ਗੁਣ ਜਿਹੜੇ ਨੇ ਦੱਸੇ ਨੇ, ਉਜਾਗਰ ਕੀਤੇ ਨੇ ਕਿ ਇਹ ਗੁਣ ਮਨੁੱਖ ਦੇ ਹੁੰਦੇ ਨੇ। ਹੁਣ ਇਹਨਾਂ ਨੂੰ ਕਿੱਦਾਂ ਪਲੇ ਕੀਤਾ ਜਾਂਦਾ ਆ, ਅਸੀਂ ਇਹਨਾਂ ਨੂੰ ਇਹ ਗੁਣਾਂ ਨੂੰ ਕਿੱਦਾਂ ਵਰਤ ਸਕਦੇ ਹਾਂ ਸੁਚੱਜੇ ਤਰੀਕੇ ਦੇ ਨਾਲ, ਔਰ ਇਸ ਗੁਣਾਂ ਨੂੰ ਅਵਗੁਣਾਂ ਦੇ ਵਿੱਚ ਕਿੱਦਾਂ ਤਬਦੀਲ ਹੋ ਜਾਂਦੇ ਨੇ, ਕਿੱਦਾਂ ਕਰ ਦਿੰਦੇ ਨੇ ਲੋਕ, ਇਹਦੇ ਬਾਰੇ ਆਪਾਂ ਥੋੜ੍ਹੀ ਗੱਲਬਾਤ ਕਰਨੀ ਆ। ਮੇਰਾ ਚਿੰਤਨ ਚੱਲ ਰਿਹਾ ਸੀਗਾ, ਅਮਰਦੀਪ ਕੌਰ ਸਾਡੇ ਮੈਲਬਨ ਤੋਂ ਸਟੂਡੀਓ ਤੋਂ ਨੇ, ਅਤੇ ਅਸੀਂ ਗੱਲਬਾਤ ਕਰਦੇ ਹਾਂ ਕਿਸੇ ਮੁੱਦੇ 'ਤੇ ਕਰ ਲਈਦੀ ਹੈ ਗੱਲਬਾਤ, ਅਤੇ ਉਹਨਾਂ ਨੇ ਇੱਕ ਚਿੰਤਾ ਪ੍ਰਗਟ ਕੀਤੀ ਕਿ ਕੁਛ ਪੋਲੀਟੀਸ਼ੀਅਨ ਇਹ ਕਹਿੰਦੇ ਨੇ ਕਿ ਜਿਹੜੇ ਪੰਜਾਬੀ ਲੋਕ ਨੇ ਨਾ ਇਹ ਭੁੱਲ ਜਾਂਦੇ ਨੇ, ਇਹਨਾਂ ਨੂੰ ਕੋਈ ਚੇਤਾ ਨਹੀਂ ਰਹਿੰਦਾ, ਕੋਈ ਇਹਨਾਂ ਨਾਲ ਵਧੀਕੀ ਕਰੇ ਇਹ ਭੁੱਲ ਜਾਂਦੇ ਨੇ, ਫਿਰ ਜਿਤਾ ਦਿੰਦੇ ਨੇ, ਕੋਈ ਇਹਨਾਂ ਨਾਲ ਚੰਗਿਆਈਆਂ ਕਰੀ ਉਹ ਇਹ ਫਿਰ ਭੁੱਲ ਜਾਂਦੇ ਨੇ। ਸੋ ਇਹ ਜਿਹੜੀ ਸੋਚ ਹੈ ਇਹ ਧੱਕੇ ਦੇ ਨਾਲ ਸਾਡੇ ਜ਼ਿਹਨ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਇਹਦੇ ਬਾਰੇ ਅਮਰੀਕ ਸਿੰਘ ਫਲੋਰਾ ਜੀ ਸਟੂਡੀਓ ਦੇ ਵਿੱਚ ਆਉਣਗੇ ਅਤੇ ਆਪਾਂ ਉਹਨਾਂ ਦੇ ਨਾਲ ਡਿਟੇਲ 'ਚ ਗੱਲ ਕਰਾਂਗੇ ਇਹ ਸਾਰੇ ਘਟਨਾਕ੍ਰਮ ਕਿ ਇਹ ਕਿਉਂ ਹੋਇਆ। ਪਰ ਉਹ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਹਿਊਮਨ ਮਾਇੰਡ ਮੈਮਰੀ ਕੀ ਹੈ, ਸਾਨੂੰ ਇਹ ਪਤਾ ਹੋਣਾ ਚਾਹੀਦਾ ਆ। ਇਸੇ ਕਰਕੇ ਇਹਨਾਂ ਦੀਆਂ ਕਲਾਸੀਫਿਕੇਸ਼ਨਸ ਜਿਹੜੀਆਂ ਸਾਡੇ ਰਿਸ਼ੀਆਂ ਮੁਨੀਆਂ ਦੀਆਂ ਔਰ ਸਪੈਸ਼ਲੀ ਸਾਡੇ ਗੁਰੂ ਸਾਹਿਬਾਨਾਂ ਦੀਆਂ ਉਹ ਗੁਰਬਾਣੀ ਦੇ ਵਿੱਚ ਨੇ। ਜਦੋਂ ਸਾਨੂੰ ਇਹਨਾਂ ਦਾ ਪਤਾ ਹੀ ਨਹੀਂ ਤਾਂ ਫਿਰ ਲੋਕ ਜਿਹੜੇ ਨੇ ਇਹ ਸਾਡੇ ਸੁਰਤ ਨੂੰ, ਮਤ ਨੂੰ, ਮਨ ਨੂੰ ਅਤੇ ਬੁੱਧ ਨੂੰ ਹਾਈਜੈਕ ਕਰ ਲੈਂਦੇ ਨੇ। ਬੜੀ ਛੇਤੀ ਹਾਈਜੈਕ ਹੁੰਦੇ ਹਾਂ ਅਸੀਂ। ਹਾਈਜੈਕ ਕਿੱਦਾਂ ਹੁੰਦੇ? ਇੱਦਾਂ ਨਹੀਂ ਹੁੰਦਾ ਹਾਈਜੈਕ ਕਿ ਸਾਨੂੰ ਸੰਗਲ ਪਾ ਲਏ, ਸਲੀਬਾਂ ਪਾ ਲਈਆਂ, ਹੈ ਨਾ, ਬੰਨ ਲਿਆ, ਇਹਨੂੰ ਹਾਈਜੈਕ ਨਹੀਂ ਕਹਿੰਦੇ। ਲੋਕ ਵਿਚਾਰਾਂ ਦੇ ਨਾਲ ਸਾਡੇ ਮ ਇਹਨਾਂ ਸਾਡੇ ਸਾਡੇ ਮਨ ਨੂੰ ਹਾਈਜੈਕ ਕਰਕੇ ਸਾਡੇ ਸਾਨੂੰ ਸਰੀਰਕ ਤੌਰ 'ਤੇ ਵੀ ਉਹ ਮਿਸਯੂਜ਼ ਕਰਦੇ ਨੇ। ਇਹ ਛੋਟੇ ਪੱਧਰ 'ਤੇ ਬਹੁਤ ਚੱਲਦਾ ਆ, ਪਰਿਵਾਰਕ ਪੱਧਰ 'ਤੇ ਵੀ ਚੱਲਦਾ ਆ, ਪਰ ਇਹ ਕੌਮੀ ਪੱਧਰ 'ਤੇ ਵੀ ਬਹੁਤ ਵੱਡੇ ਪੱਧਰ 'ਤੇ ਕੌਮ ਨੂੰ ਵੀ ਹਾਈਜੈਕ ਕਰ ਲਿਆ ਜਾਂਦਾ ਆ ਇਹਨਾਂ 'ਚੋਂ ਗੁਣਾਂ ਨੂੰ ਮਿਸਯੂਜ਼ ਕਰਕੇ। ਇਸ ਕਰਕੇ ਚਾਹੇ ਉਹ ਸਿੱਖ ਹੈ, ਚਾਹੇ ਕਿਸੇ ਧਰਮ ਨਾਲ ਉਹ ਸੰਬੰਧਿਤ ਹੈ, ਉਹਨੂੰ ਇਹ ਚਾਰ ਗੁਣ ਜਿਹੜੇ ਸਾਨੂੰ ਦਿੱਤੇ ਹੋਏ ਨੇ ਪਰਮਾਤਮਾ ਨੇ, ਇਹਨਾਂ ਦੀ ਸੁਰਤ, ਇਹਨਾਂ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਇਹ ਵਿਚਾਰ ਅਸੀਂ ਕਰਾਂਗੇ ਕਿ ਇਹ ਹੁੰਦੇ ਕੀ ਹੈ। ਵੈਸੇ ਤਾਂ ਮੈਂ ਆਪਣੀ ਕਿਤਾਬ ਦੇ ਵਿੱਚ ਬਹੁਤ ਡਿਟੇਲ 'ਚ ਇਹਨਾਂ ਦੇ ਬਾਰੇ ਲਿਖਿਆ ਆ, ਪਰ ਜੋ ਵੈਸਟਰਨ ਥੌਟ ਹੈ ਇਹਦੇ ਬਾਰੇ ਉਹ ਬੜੀ ਲਿਮਿਟਿਡ ਆ। ਉਹ ਇੱਕ ਮਾਈਂਡ ਕਹਿੰਦੇ ਆ ਕਿ ਇੱਕ ਹਿਊਮਨ ਮਾਈਂਡ, ਮਾਈਂਡ ਦੇ ਵਿੱਚ ਕੀ ਆਉਂਦਾ ਆ ਉਹਦੀ ਡੈਫੀਨੇਸ਼ਨ ਕੋਈ ਨਹੀਂ ਹੈਗੀ, ਪਰ ਸਾਡੇ ਇੱਕ ਮਨ ਹੈ, ਮਨ ਜਿਹੜਾ ਆ ਉਹ ਟੋਟਲ ਸਮ ਹੈ। ਮਨ ਅਕਾਲ ਪੁਰਖ ਦਾ ਐਕਸਪੈਂਡਡ ਰੂਪ, ਸਰਗੁਣ ਰੂਪ ਜਿਹੜਾ ਆ ਫੀਲਿੰਗਸ ਦਾ, ਉਹ ਹੈ। ਇਹ ਕਿਤੇ ਬੋਡੀ ਦੇ ਵਿੱਚ ਬੈਠਾ ਨਹੀਂ ਹੈਗਾ, ਬੋਡੀ ਦੇ ਕਿਸੇ ਕੋਈ ਅੰਗ ਨਹੀਂ ਹੈਗਾ, ਪਰ ਇਹ ਜਿਹੜੀਆਂ ਸਾਡੀਆਂ ਫੀਲਿੰਗਸ ਆ ਉਹਦਾ ਟੋਟਲ ਸਮ ਜਿਹੜਾ ਆ ਉਹਨੂੰ ਮਨ ਕਹਿੰਦੇ ਨੇ। ਉਹ ਅਕਾਲ ਪੁਰਖ ਦਾ ਹੀ ਇੱਕ ਵਿਰਾਟ ਰੂਪ, ਵੱਡਾ ਰੂਪ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹ ਇੱਕ ਪ੍ਰੋਜੈਕਸ਼ਨ ਹੈ ਵੱਡੀ, ਜਿੱਦਾਂ ਫਿਲਮ ਚੱਲਦੀ ਹੈ ਸਕਰੀਨ 'ਤੇ, ਕਿੱਥੋਂ ਚੱਲਦੀ ਹੈ? ਉਹ ਪ੍ਰੋਜੈਕਟਰ 'ਚੋਂ ਚੱਲਦੀ ਹੈ, ਉਹ ਰੱਬ ਦਾ ਹੀ ਇੱਕ ਪ੍ਰੋਜੈਕਟ ਕੀਤਾ ਹੋਇਆ ਇਹ ਐਟਰੀਬਿਊਟ ਹੈ। ਹੁਣ ਇਹਦੇ ਅੰਦਰ ਮਨ ਨੇ ਆਪਣੇ ਆਪ ਨੂੰ ਡਾਟਾ ਲੈਣ ਵਾਸਤੇ, ਜਾਣਕਾਰੀਆਂ ਲੈਣ ਵਾਸਤੇ ਕਈ ਵਿਧਾਨ ਬਣਾਏ ਹੋਏ ਨੇ। ਉਹਨਾਂ ਦੇ ਵਿੱਚ ਇੱਕ ਬੁੱਧੀ ਵੀ ਹੈ, ਇੱਕ ਮਤ ਵੀ ਹੈ, ਸੁਰਤ ਵੀ ਆ। ਵੈਸਟਰਨ ਥੌਟ ਇਹ ਕਹਿੰਦੀ ਹੈ, ਜਾਂ ਸਾਡੇ ਕਿ ਸੈਂਸਰੀ ਮੈਮਰੀ ਹੁੰਦੀ ਹੈ ਸਾਡੀ ਯਾਦਦਾਸ਼ਤ, ਉਹ ਇੱਕ ਸਾਡੇ ਖਾਜ ਹੁੰਦੀ, ਮਤਲਬ ਸਰੀਰ 'ਤੇ ਕਿਤੇ ਅਸੀਂ ਖਾਜ ਕਰ ਲੈਂਦੇ ਹਾਂ, ਭੁੱਲ ਜਾਂਦੇ ਹਾਂ, ਉਹਨੂੰ ਸੈਂਸਰੀ ਮੈਮਰੀ ਕਹਿੰਦੇ ਆ। ਉਹ 1 ਤੋਂ 3 ਸਕਿੰਟ ਤੱਕ ਹੁੰਦੀ ਆ। ਸਾਨੂੰ ਇਹ ਨਹੀਂ ਪਤਾ ਕਿ ਅਸੀਂ 10 ਮਿੰਟ ਪਹਿਲਾਂ ਸਰੀਰ ਦੇ ਕਿਸ ਹਿੱਸੇ 'ਤੇ ਖਾਜ ਕੀਤੀ ਸੀ, ਪਰ ਜਦੋਂ ਖਾਜ ਹੁੰਦੀ ਆ ਜਾਂ ਪੇਨ ਹੁੰਦੀ ਆ ਤਾਂ ਕਿਤੇ ਸਾਨੂੰ ਠੰਡ ਲੱਗਦੀ ਆ ਜਾਂ ਗਰਮੀ ਲੱਗਦੀ ਹੱਥਾਂ ਨੂੰ ਜਾਂ ਠਰਦੇ ਨੇ, ਤਾਂ ਉਹ 19 ਮੈਮਰੀ ਹੁੰਦੀ ਆ ਉਹ ਕਲੀਅਰ ਹੋ ਜਾਂਦੀ ਨਾਲ ਦੀ ਨਾਲ। ਇੱਕ ਹੁੰਦੀ ਹੈ ਮੀਡੀਅਮ ਮੈਮਰੀ ਕਿ ਉਹਦੀ ਮਿਆਦ 6 ਮਹੀਨੇ ਹੁੰਦੀ ਆ ਕਿ ਅਸੀਂ ਵਾਲੇ ਤੰਗ ਰਹੇ ਹਾਂ, ਲਗਾਤਾਰ ਬਿਮਾਰੀ ਤੋਂ ਤੰਗ ਰਹੇ ਹਾਂ ਜਾਂ ਲਗਾਤਾਰ ਖੁਸ਼ੀ ਤੋਂ ਖੁਸ਼ ਰਹੇ ਹਾਂ, ਉਹ 6 ਮਹੀਨੇ ਬਾਅਦ ਫਿਰ ਉਹ ਚੇਂਜ ਹੋ ਜਾਂਦੇ ਸਰਕਮਸਟੈਂਸਿਸ, ਕਿਉਂਕਿ ਬਾਡੀ ਦੇ ਸੈੱਲ ਵੀ ਸਾਇੰਸ ਕਹਿੰਦੀ ਆ ਕਿ 6 ਮਹੀਨੇ ਬਾਅਦ ਸਾਰੇ ਬਣ ਜਾਂਦੇ ਨਵੇਂ ਇੱਕ ਪਾਸਿਓਂ। ਇੱਕ ਹੁੰਦੀ ਹੈ ਲਾਈਫ ਲੌਂਗ ਮੈਮਰੀਜ਼, ਕਈ ਵਾਰੀ ਬੰਦੇ ਦੇ ਇਹੋ ਜਿਹੀ ਸੱਟ ਲੱਗਦੀ ਹੈ, ਇਹੋ ਜਿਹਾ ਸਦਮਾ ਲੱਗਦਾ ਜਾਂ ਬਹੁਤ ਵੱਡੀ ਖੁਸ਼ੀ ਹੁੰਦੀ ਹੈ, ਫੋਰ ਐਗਜ਼ਾਮਪਲ ਸ਼ਾਦੀ ਹੋ ਜਾਂਦੀ ਹੈ, ਵਿਆਹ ਹੋ ਜਾਂਦਾ, ਉਹ ਸਾਰੀ ਉਮਰ ਯਾਦ ਰਹਿੰਦਾ ਹੈ, ਉਹ ਲੌਂਗ ਟਰਮ ਮੈਮਰੀਜ਼ ਹੁੰਦੀਆਂ ਨੇ। ਹੁਣ ਇਹ ਜਿਹੜੇ ਸਾਡੇ ਸੈਂਸਿਸ ਲੱਗੇ ਹੋਏ ਨੇ 5, ਅੱਖਾਂ, ਕੰਨ, ਨੱਕ, ਸਵਾਦ, ਇਹ ਸਕਿਨ ਸਾਡੀ, ਇਹ ਸਾਨੂੰ ਲਗਾਤਾਰ ਡਾਟਾ ਦਿੰਦੀਆਂ ਨੇ। ਡਾਟਾ ਆਉਂਦਾ ਕਿੱਥੇ ਆ? ਇਹ ਸਾਡੇ ਮਨ ਨੂੰ ਡਾਟਾ ਭੇਜਦੇ ਨੇ ਕਿ ਆਹ ਦੇਖੋ ਕਿੰਨਾ ਸੋਹਣਾ ਸੀਨ ਹੈ, ਬਾਹਰ ਧੁੱਪ ਖਿੜੀ ਹੋਈ ਆ, ਹਵਾ ਕਿੰਨੀ ਪਿਆਰੀ ਚੱਲ ਰਹੀ ਆ, ਹੈ ਨਾ, ਅਤੇ ਸੁਗੰਧੀਆਂ ਹਵਾ ਦੇ ਵਿੱਚ ਹੈ, ਅਤੇ ਸਵਾਦ ਤੁਹਾਡਾ ਬੜਾ ਵਧੀਆ ਤੁਹਾਨੂੰ ਆਇਆ ਜਿਹੜਾ ਤੁਸੀਂ ਚਾਹ ਪਾਣੀ ਪੀਤਾ, ਹੈ ਨਾ। ਇਹ ਡਾਟਾ ਰਿਹਾ ਕਿਹਨੂੰ ਕਿਹਨੂੰ ਦੇ ਰਹੇ ਨੇ? ਮਨ ਨੂੰ। ਮਨ ਖੁਸ਼ ਹੋ ਜਾਂਦਾ ਉਸ ਡਾਟੇ ਤੋਂ ਜਾਂ ਉਹ ਕਹਿੰਦਾ ਨਹੀਂ ਮੈਂ ਨਹੀਂ ਇਹ ਕਰਨਾ, ਅਤੇ ਉਹ ਬੰਦ ਕਰ ਦਿੰਦਾ। ਹੁਣ ਉਹ ਜਿਹੜਾ ਮੈਂ ਨਹੀਂ ਕਰਨਾ ਜਾਂ ਕਰਨਾ ਆ ਉਹ ਕੌਣ ਕਰਦਾ ਆ? ਉਹ ਕਰਦੀ ਹੈ ਸਾਡੀ ਮਤ। ਮਤ ਜਿਹੜੀ ਆ ਉਹ ਇੱਕ ਸੈਂਸ ਹੈ ਜਿਹੜੀ ਡਾਟੇ ਨੂੰ ਲੈਂਦੀ ਹੈ ਔਰ ਮਨ ਨੂੰ ਦਿੰਦੀ ਹੈ, ਮਨ ਫਿਰ ਉਹਨੂੰ ਪੁੱਛਦਾ ਵੀ ਇਹ ਚੰਗੀ ਆ ਜਾਂ ਮਾੜੀ ਆ ਮੇਰੇ ਲਈ, ਮੇਰਾ ਜੋ ਟੀਚਾ ਆ ਉਹਦੇ ਲਈ ਅਨੁਕੂਲ ਹੈ ਜਾਂ ਨਹੀਂ ਅਨੁਕੂਲ। ਉਹ ਕਹਿੰਦੀ ਹੈ ਹਾਂ ਅਨੁਕੂਲ ਹੈ, ਉਹ ਕਹਿੰਦਾ ਫਿਰ ਕਰ ਲਾ। ਉਹ ਜਿਹੜੀ ਮੱਤ ਹੈ, ਮੱਤ ਫਿਰ ਬੁੱਧੀ ਨੂੰ ਵੀ ਜਾ ਕੇ ਕੰਸਲਟ ਕਰਦੇ। ਬੁੱਧੀ ਜਿਹੜੀ ਹੈ ਉਹ ਇੱਕ ਡਾਟਾਬੇਸ ਹੈ, ਹਾਰਡ ਡਰਾਈਵ ਹੈ ਜਿਹਦੇ ਵਿੱਚ ਸਾਰਾ ਡਾਟਾ ਪਿਆ ਆ। ਅਤੇ ਉਹਨੂੰ ਪੁੱਛਦੀ ਹੈ ਵੀ, ਮੱਤ ਪੁੱਛਦੀ ਹੈ ਵੀ ਇਹ ਸਾਡੇ ਕੋਲ ਪਹਿਲਾਂ ਹੈਗਾ ਡਾਟਾ, ਬੁੱਧੀ 'ਚੋਂ ਰਿਕਾਰਡ ਕੱਢਦੀ ਹੈ। ਜੇ ਨਹੀਂ ਹੈਗਾ ਤਾਂ ਉਹ ਮਨ ਨੂੰ ਕਹਿੰਦੀ ਹੈ ਇਹ ਤਾਂ ਪਹਿਲਾਂ ਕੋਈ ਰਿਕਾਰਡ ਨਹੀਂ ਕਰਨੀ ਹੈ ਟਰਾਈ। ਫਿਰ ਮਨ ਕਹਿੰਦਾ ਕਰ ਲਾ। ਜੇ ਉਹ ਕਹਿੰਦੀ ਹਾਂ ਇਹਦਾ ਰਿਕਾਰਡ ਹੈਗਾ ਆ, ਇਹ ਖਾਣ ਦੇ ਨਾਲ ਤੂੰ ਬਿਮਾਰ ਹੋ ਗਿਆ ਸੀ, ਅਤੇ ਮਨ ਕਹਿੰਦਾ ਨਹੀਂ ਫਿਰ ਨਹੀਂ ਕਰਨਾ। ਮੱਤ ਤੁਹਾਨੂੰ ਡਿਸੀਜਨ ਬਣਾਉਣ ਦੇ ਵਿੱਚ ਸਹਾਈ ਹੁੰਦੀ ਹੈ, ਅਤੇ ਬੁੱਧੀ ਜਿਹੜੀ ਆ ਉਹ ਸਾਡਾ ਰਿਕਾਰਡ ਹੈ ਜਿਹੜਾ ਅਸੀਂ ਪਿਛਲਾ ਰੱਖਿਆ ਹੋਇਆ। ਬੁੱਧੀ ਨੂੰ ਵੀ ਸਾਫ਼ ਰੱਖਣਾ ਚਾਹੀਦਾ, ਸਾਨੂੰ ਰਿਕਾਰਡ ਆਪਣੇ ਸਹੀ ਰੱਖਣੇ ਚਾਹੀਦੇ ਆ। ਮੱਤ ਜਿਹੜੀ ਆ ਉਹ ਡਿਵੈਲਪ ਕਰਨੀ ਚਾਹੀਦੀ ਹੈ ਕਿ ਸਹੀ ਅਤੇ ਗਲਤ ਕੀ ਹੈ, ਫਿਰ ਮਨ ਚੱਲਦਾ ਆ। ਅਤੇ ਜਿਹੜੀ ਸੁਰਤ ਹੈ ਇਹ ਸਾਰਿਆਂ ਨੂੰ ਇੰਪੋਰਟੈਂਟ ਸੁਰਤ ਹੈ। ਉਹ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਸ਼ਬਦ ਸ਼ੇਅਰ ਕਰਨਾ ਚਾਹੁੰਦਾ ਕਿ ਜਿਹੜੀ ਸਾਡੀ ਬੁੱਧ ਹੈ ਉਹ ਬੱਚੇ ਦੇ ਵਿੱਚ ਹੁੰਦੀ ਹੈ। ਮਾਫ਼ ਕਰਨਾ, ਮੈਂ ਸ਼ਬਦ ਨਹੀਂ ਸ਼ੇਅਰ ਕਰ ਸਕਦਾ, ਮੇਰੀ ਸਕਰੀਨ 'ਤੇ ਨਹੀਂ ਹੈਗਾ। ਵਣਜਾਰਿਆ ਮਿੱਤਰਾ ਦੇ ਵਿੱਚ, ਮੈਂ ਗਲਤ ਪੰਕਤੀ ਨਹੀਂ ਪੜ੍ਹਨਾ ਚਾਹੁੰਦਾ ਇਸ ਕਰਕੇ ਨਹੀਂ ਸ਼ੇਅਰ ਕਰਨਾ। ਵਣਜਾਰਿਆ ਮਿੱਤਰਾ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਜਦੋਂ ਬਾਲਕ ਜੰਮਦਾ ਹੈ ਨਾ, ਉਹਦੀ ਬੁੱਧ ਜਿਹੜੀ ਅਚੇਤ ਹੁੰਦੀ ਹੈ, ਬੁੱਧ ਹੁੰਦੀ ਹੈ ਪਰ ਉਹਦੇ ਉਹ ਖਾਲੀ ਹੁੰਦੀ ਆ, ਕਿਉਂਕਿ ਕੋਈ ਰਿਕਾਰਡ ਨਹੀਂ ਹੁੰਦਾ ਉਹਦੇ ਵਿੱਚ। ਉਹ ਜਿੱਦਾਂ ਜਿੱਦਾਂ ਲਰਨ ਕਰਨਾ ਆ ਉਸੇ ਉਸੇ ਤਰ੍ਹਾਂ ਉਹਦੇ ਜਿਹੜੇ ਰਿਕਾਰਡ ਨੇ ਉਹ ਬਣਨੇ ਨੇ, ਉਹ ਬੁੱਧ ਦੇ ਵਿੱਚ ਉਹ ਡਿਵੈਲਪ ਹੁੰਦੇ ਜਾਣੇ, ਹਾਰਡ ਡਰਾਈਵ ਭਰਦੀ ਚਲੇ ਜਾਣੀ ਹੈ। ਇਹ ਸਪਸ਼ਟ ਮਹਾਰਾਜ ਨੇ ਸਾਨੂੰ ਦੱਸਿਆ ਹੋਇਆ ਕਿ ਬੁੱਧੀ ਜਿਹੜੀ ਹਾਰਡ ਡਰਾਈਵ ਵਾਂਗਰ ਕੰਮ ਕਰਦੀ ਆ। ਜਿਹੜੀ ਸੁਰਤ ਹੈ ਉਹ ਪੁਆਇੰਟਰ ਹੈ ਕਿ ਸੁਰਤ ਨੇ ਕਿੱਥੇ ਕਰਨਾ ਹੈ। ਜੇ ਸਾਡੇ ਖਾਜ ਹੁੰਦੀ ਹੈ ਜਾਂ ਪੇਨ ਹੁੰਦੀ ਹੈ ਤਾਂ ਸੁਰਤ ਨੇ ਉੱਧਰ ਧਿਆਨ ਦੇਣਾ ਹੈ ਜਾਂ ਨਹੀਂ ਦੇਣਾ, ਸੈਂਸ ਮੱਤ ਨੂੰ ਯੂਜ਼ ਕਰਾਉਣ ਦੇਣਾ, ਮਨ ਨੂੰ ਸੁਰਤ ਨਹੀਂ ਦੇਣਾ ਕਿ ਨਹੀਂ ਦੇਣਾ, ਦੇਣਾ ਜਾਂ ਨਹੀਂ ਦੇਣਾ। ਸੋ ਇਹ ਜਿਹੜੇ ਅੱਜ ਮੈਂ ਨੁਕਤੇ ਆਪ ਜੀ ਨਾਲ ਸਾਂਝੇ ਕਰ ਰਿਹਾ ਨਾ, ਇਹ 10-15 ਮਿੰਟ 'ਚ ਐਕਸਪਲੇਨ ਕਰਨ ਵਾਲੇ ਵੈਸੇ ਹੈ ਨਹੀਂ। ਇਹ ਤਾਂ ਕਰ ਰਿਹਾ ਕਿ ਆਪ ਸਭ ਨੂੰ ਇਹ ਪਤਾ ਹੋਵੇ ਕਿ ਸਾਡੇ ਗ੍ਰੰਥਾਂ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਭਾਰਤੀ ਅਧਿਆਤਮਿਕ ਸਮਾਜ ਦੇ ਵਿੱਚ ਇਹਨਾਂ 'ਤੇ ਬਹੁਤ ਵਿਸਤਾਰ ਨਾਲ ਕੰਮ ਹੋਇਆ ਆ, ਔਰ ਇਹ ਬਹੁਤ ਸਿੰਪਲ ਚੀਜ਼ਾਂ ਆ ਜੇ ਅਸੀਂ ਇਹਨੂੰ ਸਿੱਖ ਲਈਏ ਥੋੜ੍ਹੀ ਥੋੜ੍ਹੀ ਦੇਰ ਬਾਅਦ ਸਿੱਖ ਸੁਣ ਕੇ, ਅਸੀਂ ਵੀ ਸਿੱਖੀਆਂ ਹੋਈਆਂ। ਜਦੋਂ ਅਸੀਂ ਇਹਨਾਂ ਦੇ ਬਾਰੇ ਸਿੱਖਾਂਗੇ, ਇਹਨਾਂ ਦੇ ਬਾਰੇ ਜਾਣਾਂਗੇ ਤਾਂ ਬਹੁਤ ਘੱਟ ਚਾਂਸ ਹੈ ਕਿ ਅਸੀਂ ਹਾਈਜੈਕ ਹੋ ਸਕੀਏ, ਕੋਈ ਸਾਨੂੰ ਖਰਾਬ ਕਰ ਸਕੇ ਵਿਚਾਰਾਂ ਦੇ ਨਾਲ। ਔਰ ਇਹ ਪਰਪੱਕਤਾ ਕਿੱਦਾਂ ਹੁੰਦੀ ਹੈ? ਪਰਪੱਕਤਾ ਇਹ ਹੁੰਦੀ ਹੈ ਕਿ ਮਹਾਰਾਜ ਕਹਿੰਦੇ ਨੇ ਕਿ ਜਦੋਂ ਨਾਮ ਅਸੀਂ ਜਪਦੇ ਹਾਂ, ਪਰਮਾਤਮਾ ਜਪਦੇ ਹਾਂ, ਨਾਮ ਨੂੰ ਮੰਨਣ ਦੇ ਨਾਲ, ਅਕਾਲ ਪੁਰਖ ਨੂੰ ਮੰਨਣ ਦੇ ਨਾਲ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨਣ ਦੇ ਨਾਲ ਜਿਹੜੀ ਸਾਡੀ ਸੁਰਤ ਹੈ ਉਹ ਮਨ ਅਤੇ ਹੋਵੇ ਮਨ ਬੁੱਧ, ਮਨ ਅਤੇ ਬੁੱਧ ਜਿਹੜੀ ਹੈ ਉਹ ਸੁਰਤ ਸਾਡੀ ਉਹਨਾਂ ਨੂੰ ਕੰਟਰੋਲ ਕਰਨ ਲੱਗ ਜਾਂਦੀ ਹੈ। ਸੁਰਤ ਦੇ ਵਿੱਚ ਇਹ ਚੀਜ਼ਾਂ ਆ ਜਾਂਦੀਆਂ। ਅਤੇ ਜਦੋਂ ਅਸੀਂ ਮਿਹਨਤ ਕਰਦੇ ਹਾਂ ਤਾਂ ਸਰਮ ਖੰਡ ਵਿੱਚ, ਜਾਣੀ ਕਿ ਮਿਹਨਤ ਖੰਡ ਦੇ ਵਿੱਚ ਜਪਜੀ ਸਾਹਿਬ ਦੇ, ਉੱਥੇ ਕਹਿੰਦੇ ਨੇ ਕਿ ਸਰਮ ਖੰਡ ਕੀ ਬਾਣੀ ਰੂਪ, ਉਸ ਤੋਂ ਬਾਅਦ ਆਖਰੀ ਪੰਕਤੀਆਂ ਨੇ ਕਿ ਇਸ ਖੰਡ ਦੇ ਵਿੱਚ, ਇਸ ਸਟੇਜ ਦੇ ਵਿੱਚ ਤਿੱਥੇ ਘੜੀਏ ਸੁਰਤ ਮੱਤ ਮਨ ਬੁੱਧ। ਜਦੋਂ ਆਪਾਂ ਮਿਹਨਤ ਕਰਾਂਗੇ ਨਾ, ਇੱਥੇ ਸਾਡੀ ਜਿਹੜੀ ਉਹ ਕਲੀਨਅਪ ਹੋਣੀ ਆ, ਇਹ ਚਾਰ ਐਟਰੀਬਿਊਟ, ਸੁਰਤ ਮੱਤ ਅਤੇ ਬੁੱਧ, ਤਿੱਥੇ ਘੜੀਏ ਸੁਰਾ ਸਿੱਧਾ ਕੀ ਸੁੱਧ। ਜਿਹੜੇ ਮਹਾਨ ਬੰਦੇ ਆ ਉਹਨਾਂ ਦੀ ਜਿਹੜੀ ਸੁੱਧ ਹੈ, ਜਾਣੀ ਕਿ ਸੁਰਤ ਜਿਹੜੀ ਹੈ ਉਹ ਇੱਥੇ ਸੈਟਅਪ ਹੁੰਦੀ ਹੈ ਸਾਰੀ, ਇਸ ਸਟੇਜ ਦੇ ਵਿੱਚ ਆ ਕੇ। ਸੋ ਇਹ ਨੁਕਤੇ ਸਾਨੂੰ ਬਹੁਤ ਜ਼ਰੂਰੀ ਹੈ ਸਮਝਣੇ। ਅਸੀਂ ਹੋਰ ਸਟੱਡੀਜ਼ ਕਰਦੇ ਹਾਂ, ਮਟੀਰੀਅਲ ਸਾਇੰਸ ਦੀ ਸਟੱਡੀਜ਼ ਕਰਦੇ ਹਾਂ, ਆਪਣੀ ਜੋਬ ਰਿਲੇਟਿਡ ਸਟੱਡੀਜ਼ ਕਰਦੇ ਹਾਂ, ਕਦੇ ਆਪਣੇ ਬਾਰੇ ਵੀ ਅਸੀਂ ਸਟੱਡੀ ਕੀਤੀ ਹੈ? ਕੁਐਸਚਨ ਇਹ ਹੈ ਕਿ ਅਸੀਂ ਲੋਕਾਂ ਦੀਆਂ ਨਿਊਜ਼ ਦੇਖੀ ਜਾਂਦੇ, ਪੜ੍ਹੀ ਜਾਂਦੇ, ਫਲਾਨੇ ਨੇ ਆਹ ਕਹਿਤਾ ਉਹ ਕਹਿਤਾ, ਆਪਣੇ ਬਾਰੇ ਸਾਨੂੰ ਖਬਰ ਹੀ ਕੋਈ ਨਹੀਂ, ਸਾਨੂੰ ਪਤਾ ਹੀ ਨਹੀਂ ਵੀ ਸਾਡੇ ਸਾਨੂੰ ਮਹਾਰਾਜ ਨੇ ਕਿੰਨੇ ਕਿੰਨੇ ਗੁਣ ਦਿੱਤੇ ਹੋਏ ਨੇ, ਜਿਨ੍ਹਾਂ ਨੂੰ ਅਸੀਂ ਵੈਸੇ ਵਰਤ ਤਾਂ ਰਹੇ ਹਾਂ, ਸਾਨੂੰ ਪਤਾ ਹੀ ਨਹੀਂ ਵੀ ਹੈਗੇ ਆ। ਸੋ ਪਿਆਰਿਓ ਬੇਨਤੀ ਕਰਦਾ ਕਿ ਆਪਣੇ ਆਪ 'ਤੇ ਥੋੜ੍ਹਾ ਟਾਈਮ ਸਪੈਂਡ ਕਰੀਏ, ਅਸੀਂ ਸਾਰੇ ਆਪਣਾ ਟਾਈਮ ਖਰਚੀਏ ਔਰ ਪਰਮਾਤਮਾ ਦੇ ਦਿੱਤੇ ਗੁਣ ਉਹਨਾਂ ਨੂੰ ਸਮਝੀਏ, ਸਮਝ ਕੇ ਸਿੱਖੀਏ, ਉਹਨਾਂ ਨੂੰ ਘੜੀਏ ਸਰਮਖੰਡ ਦੇ ਵਿੱਚ ਮਿਹਨਤ ਕਰਕੇ, ਅਤੇ ਫਿਰ ਦੇਖੋ ਕੀ ਅਲੌਕਿਕ ਨਜ਼ਾਰੇ ਜਿਹਨੂੰ ਕਹਿੰਦੇ ਕਰਾਮਾਤਾਂ ਉਹ ਤੁਹਾਡੇ ਨਾਲ ਵਾਪਰਨਗੀਆਂ, ਵਾਪਰਦੀਆਂ ਨੇ ਜਦੋਂ ਤੁਹਾਨੂੰ ਪਾਰਦਰਸ਼ੀ ਮਿਲੇਗੀ, ਤੁਸੀਂ ਸਭ ਕੁਝ ਸਮਝ ਸਕਦੇ ਹੋ। ਫਿਰ ਕੋਈ ਵੀ ਬੰਦਾ ਤੁਹਾਨੂੰ ਆਪਣੇ ਗਲਤ ਵਿਚਾਰਾਂ ਨਾਲ ਪ੍ਰਭਾਵਿਤ ਨਹੀਂ ਕਰ ਸਕਦਾ। ਤੁਸੀਂ ਵਧੀਆ ਵਿਚਾਰ ਲੋਕਾਂ ਤੱਕ ਪਹੁੰਚਾ ਸਕਦੇ ਹੋ, ਲੋਕ ਸੁਣਨਗੇ, ਦੇਖਣਗੇ, ਮੰਨਣਗੇ। ਪਰ ਇਹ ਸਿੱਧ ਪੁਰਸ਼ਾਂ ਦੀਆਂ ਨਿਸ਼ਾਨੀਆਂ ਨੇ, ਇਹ ਸਿੱਧ ਕਰਨੇ ਪੈਂਦੇ ਨੇ, ਇਹਨਾਂ 'ਤੇ ਮਿਹਨਤ ਕਰਨੀ ਪੈਂਦੀ ਹੈ, ਸ਼ਰਮ ਕਰਨੀ ਪੈਂਦੀ ਹੈ, ਸ਼ਰਮ ਯਾਨੀ ਕਿ ਮਿਹਨਤ ਕਰਨੀ ਪੈਂਦੀ ਹੈ। ਇਹ ਸੀ ਅੱਜ ਦਾ ਵਿਚਾਰ। ਸੋ ਉਮੀਦ ਰੱਖਦੇ ਹਾਂ ਜੀ ਕਿ ਤੁਸੀਂ ਥੋੜ੍ਹਾ ਜਿਹਾ ਸਮਾਂ ਕੱਢੋਗੇ ਆਪਣੇ ਆਪ ਦੇ ਲਈ ਅਤੇ ਇੱਧਰ ਨੂੰ ਵੀ ਧਿਆਨ ਦਿਓਗੇ। ਅਮਰੀਕ ਭਾਅ ਜੀ ਆਉਂਦੇ ਹੀ ਹੋਣਗੇ ਬੜੀ ਛੇਤੀ, ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਅਤੇ ਬਹੁਤ ਸਾਰੇ ਸੱਜਣ ਮਿੱਤਰ, ਅੱਜ ਤਾਂ ਮੀਂਹ ਪੈ ਰਿਹਾ ਮੈਸੇਜਿਸ ਦਾ, ਅਤੇ ਉਹ ਵੀ ਆਪਾਂ ਮੈਸੇਜ ਲੈਣੇ ਆ। ਪਰ ਪਹਿਲਾਂ ਇੱਕ ਇੱਦਾਂ ਕਰੀਏ, ਇੱਕ ਗੀਤ ਸੁਣਾ ਦਈਏ ਜੀ। ਕਾਪੀ ਰਾਈਟਡ ਫੇਸਬੁੱਕ ਵਾਲਿਓ ਜਾਇਓ ਨਾ ਕਿਤੇ, ਯੂਟਿਊਬ ਵਾਲਿਓ, ਇੱਕ ਗੀਤ ਸੁਣਨਾ ਆ। ਗੀਤ ਤੋਂ ਬਾਅਦ ਹੋਰ ਬਹੁਤ ਇੰਟਰਸਟਿੰਗ ਮੈਟਰ ਅਸੀਂ ਲੈ ਕੇ ਆਵਾਂਗੇ। ਗੀਤ ਜਿਹੜਾ ਮੈਂ ਪਹਿਲਾਂ ਚੁਣਿਆ ਉਹ ਹੈ ਜੀ ਸ਼ੁਕਰਾਨਾ। ਸ਼ੁਕਰਾਨਾ ਸਾਨੂੰ ਕਰਨਾ ਚਾਹੀਦਾ ਹੈ। ਫਿਲਮ ਆਈ ਹੈ ਸ਼ੁਕਰਾਨਾ, ਉਹਦੇ ਵਿੱਚੋਂ ਹੀ ਗੀਤ ਹੈ। ਅਤੇ ਆਓ ਗੀਤ ਦਾ ਆਨੰਦ ਮਾਣਦੇ ਹਾਂ, ਗੀਤ ਦੇ ਉਸ ਪਾਰ ਫਿਰ ਅਸੀਂ ਗੱਲਾਂ ਬਾਤਾਂ ਕਰਾਂਗੇ ਅਤੇ ਹੋਰ ਮੈਟਰ ਵੀ ਬਹੁਤ ਸਾਰਾ ਲੈ ਕੇ ਆਵਾਂਗੇ। ਅਤੇ ਮੈਂ ਇੱਕ ਵਾਰੀ ਫਿਰ ਦੱਸਦਾ ਕਿ ਫੇਸਬੁੱਕ ਅਤੇ ਯੂਟਿਊਬ 'ਤੇ ਇਹ ਗੀਤ ਨਹੀਂ ਸੁਣੇਗਾ, ਉੱਥੇ ਇੱਕ ਨੋਰਮਲ ਮਿਊਜ਼ਿਕ ਤੁਹਾਡੇ ਲਈ ਪਲੇ ਕਰ ਰਿਹਾ ਮੈਂ।
ਦੁਨੀਆਂ ਨੇ ਮਾਰਿਆ ਸੀ ਤਾਨਾ ਮਾਲਕਾ, ਮੂਹਰੇ ਲਾ ਕੇ ਰੱਖਿਆ ਜ਼ਮਾਨਾ ਮਾਲਕਾ, ਸਾਹ ਲੈਣਾ ਭਾਵੇਂ ਅਸੀਂ ਭੁੱਲ ਸਕਦੇ, ਭੁੱਲਦੇ ਨੀ ਤੇਰਾ ਸ਼ੁਕਰਾਨਾ ਮਾਲਕਾ, ਭੁੱਲਦੇ ਨੀ ਤੇਰਾ ਸ਼ੁਕਰਾਨਾ ਮਾਲਕਾ। ਦੁਨੀਆਂ ਨੇ ਮਾਰਿਆ ਸੀ ਤਾਨਾ ਮਾਲਕਾ, ਮੂਹਰੇ ਲਾ ਕੇ ਰੱਖਿਆ ਜ਼ਮਾਨਾ ਮਾਲਕਾ, ਸਾਹ ਲੈਣਾ ਭਾਵੇਂ ਅਸੀਂ ਭੁੱਲ ਸਕਦੇ, ਭੁੱਲਦੇ ਨੀ ਤੇਰਾ ਸ਼ੁਕਰਾਨਾ ਮਾਲਕਾ। ਸਾਨੂੰ ਹੱਥ ਪੈਰ ਦਿੱਤੇ ਆ, ਭਾਈਚਾਰੇ ਦਿੱਤੇ ਨਾ ਹੀ ਵੈਰ ਦਿੱਤੇ ਆ, ਹੋਰ ਬਾਰੇ ਸੋਚਣੇ ਦੀ ਵੇਲ ਨੀ ਦਿੱਤੀ, ਅੱਖਾਂ ਮੂਹਰੇ ਰੱਖਿਆ ਨਿਸ਼ਾਨਾ ਮਾਲਕਾ। ਹੋ ਦੁਨੀਆਂ ਨੇ ਮਾਰਿਆ ਸੀ ਤਾਨਾ ਮਾਲਕਾ, ਮੂਹਰੇ ਲਾ ਕੇ ਰੱਖਿਆ ਜ਼ਮਾਨਾ ਮਾਲਕਾ, ਸਾਹ ਲੈਣਾ ਭਾਵੇਂ ਅਸੀਂ ਭੁੱਲ ਸਕਦੇ, ਭੁੱਲਦੇ ਨੀ ਤੇਰਾ ਸ਼ੁਕਰਾਨਾ ਮਾਲਕਾ। ਕਿਸੇ ਤੋਂ ਵੱਧ ਕਿਸੇ ਤੋਂ ਘੱਟ ਵੀ ਹੈ, ਪਰ ਕਮਾਈ ਹੱਕ ਦੀ ਹੈ, ਬੰਦਾ ਅੰਦਰ ਤਾਂ ਹੀ ਪੜ ਲਈਏ ਸਾਡੀ ਇੰਨੀ ਪਾਰ ਖੂ ਅੱਖ ਵੀ ਹੈ, ਕਦੇ ਭੁੱਲੇ ਅਹਿਸਾਨ ਨੀ ਪੁਰਾਣੇ ਯਾਰ ਦਾ, ਲਾਵਾਂ ਲੈ ਕੇ ਤਾਰਿਆ ਏ ਮੁੱਲ ਪਿਆਰ ਦਾ, ਬੇਬੇ ਸਾਡੇ ਚੁੱਲਿਆਂ ਦੀ ਰਾਣੀ ਵੱਜਦੀ, ਦੋਹੇ ਟੈਮ ਸ਼ੌਂਕ ਨਾਲ ਖਾਨਾ ਮਾਲਕਾ। ਹੋ ਦੁਨੀਆਂ ਨੇ ਮਾਰਿਆ ਸੀ ਤਾਨਾ ਮਾਲਕਾ, ਮੂਹਰੇ ਲਾ ਕੇ ਰੱਖਿਆ ਜ਼ਮਾਨਾ ਮਾਲਕਾ, ਸਾਹ ਲੈਣਾ ਭਾਵੇਂ ਅਸੀਂ ਭੁੱਲ ਸਕਦੇ, ਭੁੱਲਦੇ ਨੀ ਤੇਰਾ ਸ਼ੁਕਰਾਨਾ ਮਾਲਕਾ। ਸਾਰਿਆਂ ਤੋਂ ਸੋਹਣੇ ਜੋ ਗੁਲਾਬ ਚ ਹੋਇਆ, ਸ਼ੁਕਰ ਹੈ ਕਿ ਜਨਮ ਪੰਜਾਬ ਚ ਹੋਇਆ, ਇੱਜ਼ਤਾਂ ਦੀ ਨਿਗਾਹ ਨਾਲ ਸਾਰੇ ਵੇਖਦੇ ਭਾਗਾਂ ਵਾਲੀ ਨਾਲ ਬਾਹਰ ਜਦੋਂ ਜਾਨਾ ਮਾਲਕਾ ਹਾਓ ਦੁਨੀਆਂ ਨੇ ਮਾਰਿਆ ਸੀ ਤਾਨਾ ਮਾਲਕਾ ਮੂਹਰੇ ਲਾ ਕੇ ਰੱਖਿਆ ਜ਼ਮਾਨਾ ਮਾਲਕਾ ਸਾਹ ਲੈਣਾ ਭਾਵੇਂ ਅਸੀਂ ਭੁੱਲ ਸਕਦੇ ਭੁੱਲਦੇ ਨੀ ਤੇਰਾ ਸ਼ੁਕਰਾਨਾ ਮਾਲਕਾ
ਜੀ ਭੁੱਲਦੇ ਨਹੀਂ ਤੇਰਾ ਸ਼ੁਕਰਾਨਾ ਮਾਲਕਾ ਬਹੁਤ ਸੋਹਣਾ ਗੀਤ ਅਸੀਂ ਸੁਣਿਆ ਅਤੇ ਇੱਕ ਵਾਰੀ ਫਿਰ ਸਵਾਗਤ ਹੈ ਜੀ ਹਰਮਨ ਰੇਡੀਓ 'ਤੇ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ ਅਤੇ ਆਪਣੀਆਂ ਸਾਂਝਾਂ ਸਾਡੇ ਨਾਲ ਪਾ ਰਹੇ ਨੇ ਮੈਸੇਜ ਬਹੁਤ ਆ ਰਹੇ ਨੇ ਇਹ ਵੀ ਆਪਾਂ ਪੜ੍ਹਾਂਗੇ ਅਮਰੀਕ ਭਾਅ ਜੀ ਨੂੰ ਪ੍ਰੋਗਰਾਮ ਦੇ ਵਿੱਚ ਵੀ ਲੈਣਾ ਹੈ ਅਤੇ ਅੱਜ ਮੈਂ ਕੁਇਕਲੀ ਵੈਸੇ ਰਸੀਦ ਦੇ ਦਾਂ ਸਾਡੇ ਨਾਲ ਭੁਪਿੰਦਰ ਸਿੰਘ ਜੁੜੇ ਨੇ ਗੁਰਿੰਦਰ ਸਿੰਘ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਭਾਰਤ ਨਿਊਜ਼ੀਲੈਂਡ ਤੋਂ ਜੁੜੇ ਨੇ ਵਰਿੰਦਰ ਸਿੰਘ ਕੈਨਬਰਾ ਤੋਂ ਭੁਪਿੰਦਰ ਸਿੰਘ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਅਤੇ ਕਿਆ ਬਾਤ ਹੈ ਅਜੇਪਾਲ ਸਿੰਘ ਤਿੰਦ ਜਿੰਦਰ ਸਿੰਘ ਢਿੱਲੋਂ ਸੰਦਰਾਜ ਹੇਅਰ ਅਤੇ ਕਰਨਵੀਰ ਸਿੰਘ ਨਛੱਤਰ ਭੋਗਲ ਸੁਰਜੀਤ ਸਿੰਘ ਬਾਜਾ ਖਾਨ ਆਸਟ੍ਰੇਲੀਆ ਤੋਂ ਪ੍ਰਗਟ ਸਿੰਘ ਹੁਣੀ ਮੈਂਡੀ ਕੰਗ ਗੁਰਸੇਵਕ ਅਤੇ ਜਗਵੀਰ ਸਿੱਖੋਂ ਬਲਬੀਰ ਕੌਰ ਜੀ ਸਤਨਾਮ ਸਿੰਘ ਰਾਣਾ ਰਾਜ ਲਾਂਬਾ ਦਲਜੀਤ ਸਿੰਘ ਢਿੱਲੋਂ ਬਹੁਤ ਬਹੁਤ ਸ਼ੁਕਰਾਨਾ ਪਿਆਰੇ ਹੋ ਤੁਸੀਂ ਬੜਾ ਪਿਆਰ ਦਿੰਦੇ ਹੋ ਔਰ ਸਾਨੂੰ ਸੁਣਦੇ ਹੋ ਅਤੇ ਜੀ ਆਇਆਂ ਨੂੰ ਤਾਂ ਇੱਕ ਨਾ ਜ਼ਰੂਰੀ ਖਬਰ ਪਹਿਲਾਂ ਤੁਹਾਡੇ ਨਾਲ ਸਾਂਝੀ ਕਰ ਲਈਏ ਉਸ ਤੋਂ ਪਹਿਲਾਂ ਮੌਸਮ ਇਸ ਵੇਲੇ 20.7 ਡਿਗਰੀ ਕੋਫ ਸਾਰਬਰ ਦੇ ਵਿੱਚ ਹੈ ਅਤੇ ਵੈਦਰ ਜਿਹੜਾ ਆਸਟ੍ਰੇਲੀਆ ਦਾ ਆ ਉਹ ਸਿਡਨੀ ਦੇ ਵਿੱਚ ਇਸ ਵੇਲੇ 17.6 ਡਿਗਰੀ ਆ ਮੈਲਬਨ ਦੇ ਵਿੱਚ 13.9 20.1 ਬ੍ਰਿਸਬਨ 'ਚ ਪਰਥ 12.8 ਐਡਲਿਟ 'ਚ 9 ਕੈਨਬਰਾ 'ਚ 5 ਹੋਬਾਰਟ 'ਚ 11.8 ਡਾਰਵਿਨ ਦੇ ਵਿੱਚ 27.7 ਡਿਗਰੀ ਤਾਪਮਾਨ ਹੈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 21 ਡਿਗਰੀ ਤਾਪਮਾਨ ਹੈ ਅਤੇ ਤੁਹਾਨੂੰ ਆਪਣੇ ਪਿੰਡ ਦਾ ਵੀ ਅਸੀਂ ਦੱਸ ਦਿੰਦੇ ਹਾਂ ਉੱਥੇ 19.1 ਡਿਗਰੀ ਤਾਪਮਾਨ ਹੈ ਜੀ ਸੋ ਇਹ ਸੀ ਵੈਦਰ ਅਤੇ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਉਹ ਕੱਲ੍ਹ ਸਾਨੂੰ ਭੇਜੀ ਸੀ ਜੀ ਐੱਸ ਚਾਹਲ ਹੋਣਾ ਨੇ ਕਿ 26 ਅਕਤੂਬਰ ਨੂੰ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਪੁੱਜ ਰਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 45 ਪਵਿੱਤਰ ਸਰੂਪ ਔਰ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਸਰਦਾਰ ਦਲਜੀਤ ਸਿੰਘ ਸਾਡੇ ਪਰਮਿੱਤਰ ਨੇ ਬਹੁਤ ਦੇਰ ਤੋਂ ਸਾਡੇ ਨਾਲ ਉਹਨੇ ਸਾਂਝਾ ਨੇ ਬਹੁਤ ਸੁਚੱਜੇ ਤਰੀਕੇ ਨਾਲ ਸੁਸਾਇਟੀ ਚਲਾ ਰਹੇ ਨੇ ਤਾਕਾਨੀਨੀ ਗੁਰਦੁਆਰਾ ਸਾਹਿਬ ਦੇ ਨੂੰ ਉਹ ਲੀਡ ਕਰ ਰਹੇ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 26 ਅਕਤੂਬਰ ਨੂੰ ਸ਼ਾਮ ਨੂੰ 5:30 ਵਜੇ ਔਕਲੈਂਡ ਏਅਰਪੋਰਟ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 45 ਸਰੂਪ ਪਹੁੰਚ ਰਹੇ ਨੇ ਬਾਈ ਏਅਰ ਅਤੇ ਆਸਟ੍ਰੇਲੀਆ ਦੇ ਵੱਖ ਵੱਖ ਗੁਰੂ ਘਰਾਂ ਦੇ ਜਿਹੜੇ ਨੁਮਾਇੰਦੇ ਆ ਉੱਥੇ ਪਹੁੰਚਣਗੇ ਉਹਨਾਂ ਦੀਆਂ ਗੱਡੀਆਂ ਵੀ ਪਹੁੰਚਣਗੀਆਂ ਅਤੇ ਸਮੂਹਿਕ ਤੌਰ 'ਤੇ ਗੁਰੂ ਸਾਹਿਬ ਦੇ ਜਿਹੜੇ ਸਰੂਪ ਨੇ 22 ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਇਕੱਠੇ ਹੀ ਇੱਕ ਵਾਰ ਹੀ ਮੰਗਾਈ ਜਾ ਰਹੇ ਨੇ ਇਸ ਦੇ ਸੰਬੰਧ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਕਿ 120 ਸੰਗਤਾਂ ਦਾ ਜਥਾ ਜਿਹੜਾ ਆ ਉਹ 25 ਤਰੀਕ ਨੂੰ ਮੈਲਬਨ ਤੋਂ ਇਹਨਾਂ ਨੂੰ ਲਿਆਉਣ ਦੇ ਲਈ ਤਿਆਰ ਹੈ ਸੋ 120 ਸੀਟਾਂ ਬੁੱਕ ਕਰਾਈਆਂ ਗਈਆਂ ਨੇ ਇੱਕ ਪੂਰਾ ਕੈਬਿਨ ਬੁੱਕ ਕਰਾਇਆ ਗਿਆ ਹੈ ਉਹਨਾਂ ਦੇ ਵਿੱਚ ਇਹ ਸਰੂਪ ਜਿਹੜੇ ਨੇ ਉਹ ਲਿਆਂਦੇ ਜਾਣਗੇ ਸਾਰੀ ਰਹਿਤ ਮਰਿਆਦੇ ਦੇ ਨਾਲ ਔਰ ਇਸ ਦੇ ਸੰਬੰਧ ਦੇ ਵਿੱਚ ਹੁਣ ਤਾਂ ਪਤਾ ਨਹੀਂ ਸ਼ਾਇਦ ਇਹਦੀ ਅਪਡੇਟ ਕੀ ਹੋਏਗੀ ਗਿਆਨੀ ਹਰਪ੍ਰੀਤ ਸਿੰਘ ਹੁਣੀ ਵੀ ਸਪੈਸ਼ਲ ਪਹੁੰਚ ਰਹੇ ਨੇ ਅਤੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਕਿਉਂਕਿ ਉੱਦਣ ਰਸ਼ ਬਹੁਤ ਹੋਣਾ ਆ ਤਾਂ ਇੱਕ ਸੰਗਤਾਂ ਜਿਹੜੀਆਂ ਇੱਕ ਗੱਡੀ ਦੇ ਵਿੱਚ ਹੀ ਆਉਣ ਕਾਰ ਪਾਰਕ ਦੇ ਵਿੱਚ ਕਾਫੀ ਰਸ਼ ਹੋਏਗਾ ਸੋ ਇਸ ਕਰਕੇ ਮਤਲਬ ਪੂਰੀਆਂ ਗੱਡੀਆਂ ਭਰ ਕੇ ਆਉਣ ਸੋ ਇੱਕ ਵਧੀਆ ਖਬਰ ਚੰਗੀ ਖਬਰ ਪੋਜ਼ਿਟਿਵ ਖਬਰ ਤੁਹਾਡੇ ਨਾਲ ਮੈਂ ਸੋਚਿਆ ਸਾਂਝੀ ਕਰ ਲਵਾਂ ਕਿਉਂਕਿ ਚਾਹਲ ਸਾਹਿਬ ਨੇ ਕੱਲ੍ਹ ਸਾਡੇ ਨਾਲ ਕਾਫੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀ ਅਤੇ ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਵਾਲੀਆਂ ਨੇ ਕਿਉਂਕਿ ਸਾਡੇ ਸਤਿਕਾਰਯੋਗ ਅਮਰੀਕ ਸਿੰਘ ਫਲੋਰਾ ਭਾਅ ਜੀ ਸਾਡੇ ਵੱਡੇ ਭਾਅ ਜੀ ਪ੍ਰੋਗਰਾਮ ਦੇ ਵਿੱਚ ਵੀਡੀਓ ਦੇ ਰਾਹੀਂ ਅੱਜ ਸ਼ਾਮਿਲ ਹੋ ਰਹੇ ਨੇ ਅਤੇ ਮੈਂ ਉਹਨਾਂ ਨੂੰ ਜੀ ਆਇਆਂ ਕਹਿ ਦੇਵਾਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਅਤੇ ਅਮਰੀਕ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਾਂਜੀ ਕੀ ਆ, ਰੰਗ ਥੋੜਾ ਜਿਹਾ ਫਿੱਕਾ ਆ, ਪਰ ਥੋੜੀ ਚਮਕ ਦਮਕ ਜ਼ਿਆਦਾ ਹੈ ਮੇਰੇ ਨਾਲੋਂ,
ਮੇਰਾ ਕੈਮਰਾ ਵਧੀਆ
ਸਿਸਟਮ ਦੇ ਪ੍ਰੋਪਰ ਆ ਰਹੇ ਆ, ਤੇ ਮੈਨੂੰ ਥੋੜਾ ਜਿਹਾ ਅੱਜ ਪ੍ਰੋਬਲਮ ਆ ਰਹੀ ਹੈ, ਵੱਡਾ ਕੈਮਰਾ ਨਹੀਂ ਹੈ ਮੇਰੇ ਕੋਲ, ਮੈਂ ਤਾਂ ਸਿਰਫ ਉਹ ਤੁਹਾਡੇ ਜਿਹੜਾ ਤੁਸੀਂ ਕੱਲ ਸੈਟਅਪ ਕੀਤਾ ਛੋਟਾ ਜਿਹਾ ਉਹਦੇ ਥਰੂ ਆ ਰਿਹਾ ਆ ਫੋਨ ਦੇ ਥਰੂ, ਤੇ ਤੁਹਾਡੇ ਅੱਜ ਦੇ ਵਿਚਾਰ ਅਮਨਦੀਪ ਬਹੁਤ ਵਧੀਆ ਲੱਗੇ ਹੈ, ਤੇ ਅਸੀਂ ਬੜੀਆਂ ਸਟੱਡੀਜ਼ ਕਰਦੇ ਹਾਂ, ਪ੍ਰੋਫੈਸ਼ਨਲ ਡਿਵੈਲਪਮੈਂਟ ਕਰਦੇ ਹਾਂ, ਜਿੱਦਾਂ ਸਾਡਾ ਆਪਣਾ ਆਪਣਾ ਕਿੱਤਾ ਆ ਟੀਚਿੰਗ ਦਾ, ਉਹਦੇ ਵਿੱਚ ਕਾਫੀ ਪ੍ਰੋਫੈਸ਼ਨਲ ਡਿਵੈਲਪਮੈਂਟ ਹੋਣੀ ਆ, ਤੁਹਾਨੂੰ 5 ਸਾਲ ਦੇ ਵਿੱਚ ਬੜੇ ਕੋਰਸ ਕਰਨੇ ਪੈਂਦੇ ਆ, ਮੈਂ ਹੁਣ ਸੋਚਿਆ ਵੀ ਇਹ ਜਿਹੜੀ ਪ੍ਰੋਫੈਸ਼ਨਲ ਡਿਵੈਲਪਮੈਂਟ ਆਪਣੇ ਕੰਮ ਲਈ ਕਰੀ ਜਾਂਦੇ ਹਾਂ, ਆਪਣੇ ਆਪ ਦਾ ਤੁਸੀਂ ਕਦੇ ਕੁਛ ਵੀ ਨੀ ਕੀਤਾ, ਆਪਣੇ ਲਈ ਤਾਂ ਇੱਕ 10 ਮਿੰਟ ਵੀ ਨੀ ਸਪੈਂਡ ਕੀਤੇ ਕਿ ਤੁਸੀਂ ਸਿਹਤ ਨੂੰ ਕਿੱਦਾਂ ਠੀਕ ਕਰਨਾ, ਤੁਸੀਂ ਆਪਣੇ ਆਪ ਤੇ ਆਪਣੇ ਆਪ ਦਾ ਖਿਆਲ ਕਿੱਦਾਂ ਰੱਖਣਾ, ਤੁਸੀਂ ਆਪਣੇ ਆਪ ਚ ਵਿਚਰਨਾ ਕਿੱਦਾਂ ਆ, ਬਸ ਇਹੀ ਖਿਆਲ ਰਹਿੰਦਾ। ਵਟਸਐਪ ਤੇ ਅੰਦੋਲਨ ਆ ਗਿਆ, ਵਟਸਐਪ ਤੇ ਹੋਰ ਕੁਛ ਆ ਗਿਆ, ਵਟਸਐਪ ਤੇ ਆਹ ਆ ਗਿਆ, ਵਟਸਐਪ ਤੇ ਉਹ ਆ ਗਿਆ, ਉਹ ਵਟਸਐਪ ਤੇ ਅਮਨਦੀਪ ਹੁੰਦੇ ਹੀ ਨੀ ਹੈ। ਇੱਕ ਜਿਹੜੀ ਤੁਸੀਂ ਮੈਨੂੰ ਅੱਜ ਸਟੋਰੀ ਭੇਜੀ ਸੀ ਨਾ, ਕੱਲ ਜੇ ਪਰਸੋਂ ਸਟੋਰੀ ਭੇਜੀ ਸੀ ਕਿਸੇ ਕੁੜੀ ਦੀ ਇੰਗਲੈਂਡ ਤੋਂ ਜਿਹੜੀ ਕਿ ਦੇਸੀ ਰੇਡੀਓ ਚ ਕੰਮ ਕਰਦੀ ਸੀ, ਚਲੋ ਰੇਡੀਓ ਦਾ ਨਾਂ ਚਲੋ ਲੈ ਦੇਣ, ਲੇਕਿਨ ਵੈਸੇ ਕਰੈਕਟਰ ਦਾ ਨਾਂ ਲੈਣਾ ਵੀ ਫੇਸਬੁੱਕ ਤੇ ਇੰਨਾ ਜਾਇਜ਼ ਨਹੀਂ ਹੁੰਦਾ ਜਿਸ ਵੇਲੇ ਤੁਸੀਂ ਪ੍ਰੋਗਰਾਮ ਕਰਦੇ ਆ, ਤੇ ਉਸ ਸਟੋਰੀ ਦੇ ਵਿੱਚ ਇੱਕ ਲੜਕੀ ਆ ਕੇ ਉਹਦੇ ਨਾਲ ਜਿਹੜੀ ਇੰਟਰੈਕਸ਼ਨ ਹੁੰਦੀ ਆ ਕਿਸੇ ਹੋਰ ਬੱਚੇ ਦੀ, ਜਾਂ
ਇਹਦੇ ਬਾਰੇ ਗੱਲ ਕਰਨੀ ਆ ਅੱਜ ਆਪਾਂ,
ਇਹਦੇ ਤੇ ਵੀ ਗੱਲ ਕਰਨੀ
ਡਿਟੇਲ ਚ ਕਰਨੀ।
ਇੱਕ ਜਿਹੜੀ ਗੱਲ ਬੜੀ ਇੰਪੋਰਟੈਂਟ ਗੱਲ ਜਿਹੜੀ ਕੱਲ ਵੀ ਅਸੀਂ ਡਿਸਕਸ ਕੀਤੀ ਸੀ ਆਫਲਾਈਨ, ਕਿ ਕਈ ਕਹਿੰਦੇ ਨਾ ਪੰਜਾਬ ਦੇ ਵਿੱਚ ਕਦੇ ਲੀਡਰ ਹੀ ਨੀ ਪੈਦਾ ਹੋਏ, ਪੰਜਾਬ ਦੇ ਵਿੱਚ ਲੀਡਰ ਹੈ ਹੀ ਨੀ ਹੈ, ਪੰਜਾਬ ਤਾਂ ਲੀਡਰਾਂ ਤੋਂ ਸਿੱਖਣਾ ਹੀ ਰਹਿ ਗਿਆ। ਮੈਨੂੰ ਤਾਂ ਇਹ ਅਮਨਦੀਪ ਪੱਚਦੀ ਨੀ ਗੱਲ, ਪੰਜਾਬ ਨੇ ਐਡੇ ਐਡੇ ਸ਼ੇਅਰਧਾਰੀ ਲੀਡਰ ਪੈਦਾ ਕੀਤੇ ਆ।
ਇਹ ਤੁਸੀਂ ਹੋਲਡ ਰੱਖੋ ਮਸਲੇ, ਤੁਸੀਂ ਹਜੇ ਪਹਿਲਾਂ ਇੰਟਰੋਡਕਸ਼ਨ ਕਰੋ ਆਪਣੀ, ਨਵਾਂ ਨਵਾਂ ਤੁਹਾਨੂੰ ਤੁਸੀਂ ਕੈਮਰਾ ਲਾਇਆ ਆਪਣਾ, ਪਾਣੀ ਚੱਕ ਲਿਆ ਆ ਮੋਟਰ ਨੇ, ਤੇ ਤੁਸੀਂ ਆਉਂਦੇ ਹੀ ਵੱਡੀਆਂ ਵੱਡੀਆਂ ਬਾਲੀਆਂ ਲਾਉਣ ਲੱਗ ਪਏ। ਥੋੜਾ ਜਿਹਾ ਵੇਟ,
ਉਹ ਬਾਲੀਆਂ ਕਾਹਨੂੰ ਲਾਣੀਆਂ, ਬਾਲੀਆਂ ਲਾਣ ਜੋਗੇ ਅਸੀਂ ਹੈ ਨੀ, ਇਹ ਤਾਂ ਤੁਹਾਡੀ ਰਹਿਮਤ ਆ ਵੀ ਤੁਸੀਂ ਬਾਲੀਆਂ ਉਹਦੇ ਲਵਾਈ ਜਾਂਦੇ, ਸਾਡੇ ਅਸੀਂ ਕਾਹਦੀਆਂ ਬਾਲੀਆਂ ਲਾਣੀਆਂ। ਤੇ ਉਦਾਂ ਜਿਹੜੀ ਗੱਲ ਆ ਅਮਨਦੀਪ, ਅੱਜ ਸਿਡਨੀ ਦੇ ਮੌਸਮ ਇੰਨਾ ਵਧੀਆ ਨੀ ਹੈ, ਬਾਹਰ ਬੱਦਲ ਹੈਗੇ ਆ, ਗਰਮੀ ਉਦਾਂ ਘੱਟ ਆ, ਕੱਲ ਵੀ ਰਾਤੀ ਵੀ ਥੋੜਾ ਥੋੜਾ ਮੀਂਹ ਪੈਂਦਾ ਰਿਹਾ, ਵਿੱਚ ਵਿਚਾਲੇ ਕਿਣੀਆਂ ਦੀ ਬਰਸਾਤ ਜਿਹੜੀ ਹੁੰਦੀ ਰਹੀ ਆ, ਤੇ ਇਨਸਾਨ ਦੀਆਂ ਜਿਹੜੀਆਂ ਸੰਡੇ ਦੀਆਂ ਹਸਰਤਾਂ ਹੁੰਦੀਆਂ ਨਾ, ਉਹਦੇ ਤੇ ਕਾਫੀ ਇੰਪੈਕਟ ਕਰਦਾ ਇੱਦਾਂ ਦਾ ਵੈਦਰ। ਜਿਸ ਵੇਲੇ ਤੁਸੀਂ ਕਈ ਕੁਛ ਸੋਚਿਆ ਹੁੰਦਾ, ਤੁਸੀਂ ਬਾਹਰ ਜਾਣਾ ਹੈ, ਤੁਸੀਂ ਪਾਰਕ ਚ ਘੁੰਮਣਾ, ਤੁਸੀਂ ਸੈਰ ਕਰਨੀ ਆ, ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਆਪਣੇ ਆਪ ਦੇ ਖਿਆਲ ਰੱਖਣਾ ਆ, ਉਸ ਵੇਲੇ ਇਹ ਜਿਹੜੀਆਂ ਚੀਜ਼ਾਂ ਆ, ਵੈਦਰ ਜਿਹੜਾ ਆ ਬੜਾ ਇੰਪੈਕਟ ਤੁਹਾਡੇ ਤੇ ਕਰਦਾ ਆ, ਤੇ ਸਾਡੇ ਤੇ ਵੀ ਅੱਜ ਸ਼ਾਇਦ ਕਰੂਗਾ ਥੋੜਾ ਬਹੁਤਾ, ਬਾਹਰ ਨਹੀਂ ਜਾਊਗਾ, ਲੇਕਿਨ ਕੁੱਲ ਮਿਲਾ ਕੇ ਵੈਦਰ ਇੰਨਾ ਚੰਗਾ ਨਹੀਂ ਹੈ। ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਕੌਪਸਾਰ ਵਿੱਚ ਤਾਂ ਕਾਫੀ ਗਰਮੀ ਆ, ਜਦੋਂ ਪਿਛਲੇ ਹਫ਼ਤੇ ਜਾਂ ਉਸ ਤੋਂ ਪਹਿਲੇ ਹਫ਼ਤੇ ਅਸੀਂ ਕੌਪਸਾਰ ਰੋਡ ਆਏ ਸੀ, ਉਦੋਂ ਵੀ ਬਹੁਤ ਗਰਮੀ ਸੀ, ਤੇ ਥੋੜਾ ਵੇਰੀਏਸ਼ਨ ਹੈਗਾ ਆ, ਉਹ 700-800 ਕਿਲੋਮੀਟਰ ਦੀ ਦੂਰੀ ਆ, ਤੇ ਅੱਜ ਦਾ ਮੌਸਮ ਜਿਹੜਾ ਸਿਡਨੀ ਦਾ ਇੰਨਾ ਸਾਜ਼ਗਾਰ ਨਹੀਂ ਹੈ, ਚਲੋ ਦੇਖਦੇ ਹਾਂ ਕਿ ਕਿੱਦਾਂ ਪਾਣਾ ਵਰਤਦਾ ਆ। ਬਾਕੀ ਅਮਨਦੀਪ ਤੁਸੀਂ ਅੱਜ ਪਹਿਲੀ ਵਾਰ ਇੱਥੇ ਮੈਨੂੰ ਲੈ ਕੇ ਆਂਦਾ ਵੀਡੀਓ ਦੇ ਦੁਆਰਾ, ਫੋਨ ਦੇ ਦੁਆਰਾ, ਹਲੇ ਤੁਸੀਂ ਕਹਿੰਦੇ ਹੋਰ ਸੈਟਅਪ ਕਰਨਾ, ਜਿਹੜਾ ਵੱਡਾ ਸੈਟਅਪ ਹੁੰਦਾ ਜਿੱਦਾਂ ਤੁਹਾਡੀ ਫੋਟੋ ਐਨ ਚੰਗੀ ਆਉਂਦੀ ਆ, ਇੱਦਾਂ ਹੀ ਆਇਆ ਕਰੂਗੀ, ਚਲੋ ਦੇਖਦੇ ਹਾਂ ਕੀ ਪਾਣਾ ਵਰਤਦਾ, ਲੇਕਿਨ ਫਿਲਹਾਲ ਤਾਂ ਠੀਕ ਹੈ, ਚੜ੍ਹਦੀ ਗੱਲ ਹੈ ਅਮਨਦੀਪ, ਕੋਈ ਗੱਲ ਏਦਾਂ ਦੀ ਗੱਲ ਹੈ ਨੀ।
ਭਾਜੀ ਪਹਿਲਾਂ ਇੱਦਾਂ ਕਰਦੇ ਹਾਂ ਕਿ ਆਪਾਂ ਇੰਟਰੋਡਕਸ਼ਨ ਕਰ ਲਈ ਆ, ਅਤੇ ਸੁਨੇਹੇ ਜਿਹੜੇ ਆਪਾਂ ਪੜ੍ਹਨੇ ਆ, ਕਿਉਂਕਿ ਬਹੁਤ ਸਾਰੇ ਸਰੋਤੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਅਤੇ ਕਿਉਂਕਿ ਪ੍ਰੋਗਰਾਮ ਹੀ ਦਿਲ ਵਾਲੀ ਗੱਲ ਹੈ ਅਤੇ ਉਹਨਾਂ ਦਾ ਪ੍ਰੋਗਰਾਮ ਹੈ, ਅਤੇ ਇਸ ਕਰਕੇ ਆਪਾਂ ਉਹਨਾਂ ਨੂੰ ਨਾਲ ਲੈ ਲਈਏ। ਰਾਜਨਦੀਪ ਕੈਨਬਰਾ ਤੋਂ ਸਾਡੇ ਨਾਲ ਜੁੜਦੇ ਨੇ, ਅਤੇ ਫਤਿਹ ਬੁਲਾਉਂਦੇ ਨੇ ਸਭ ਨੂੰ, ਗੁਰਫਤਿਹ ਰਾਜਨਦੀਪ ਜੀ, ਅਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜਦੇ ਨੇ ਭੁਪਿੰਦਰ ਸਿੰਘ ਜੀ, ਐਡਲੇਡ ਵਾਲੇ ਭੁਪਿੰਦਰ ਸਿੰਘ ਭੁੱਲਰ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਸਰਬੱਤ ਦਾ ਭਲਾ ਮੰਗਦੇ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਪਿਆਰਿਓ। ਗੁਰਿੰਦਰ ਸਿੰਘ ਵਰਜੀਨੀਆ ਵਾਲੇ ਸਾਡੇ ਨਾਲ ਜੁੜਦੇ ਨੇ ਭਾਜੀ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਨੇ ਇਹਨਾਂ ਨੇ ਇੱਕ ਮਸਲਾ ਉਹਦੇ ਬਾਰੇ ਗੱਲਬਾਤ ਕਰਨ ਨੂੰ ਪੰਚਾਇਤੀ ਚੋਣਾਂ ਬਾਰੇ ਕਿਹਾ ਹੈ, ਅਤੇ ਆਪਾਂ ਕਰਾਂਗੇ ਇਹਦੇ ਬਾਰੇ ਗੱਲ, ਇਹ ਮੈਂ ਪੈਂਡਿੰਗ ਕਰ ਲਿਆ ਆ। ਅਤੇ ਭਾਰਤ ਨਿਊਜ਼ੀਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਥੈਂਕਸ ਫੋਰ ਵੈਰੀ ਡੀਪ ਨੌਲੇਜ, 15 ਮਿੰਟਾਂ ਦੇ ਵਿੱਚ ਇੰਨੇ ਜਿਹੜੇ ਕਿ ਸਾਡੇ ਜਿਹੜੇ ਸਮਾਜ ਨੇ, ਮਤਲਬ ਸਾਡੇ ਗੁਰੂਆਂ ਪੀਰਾਂ ਨੇ ਦਿੱਤੇ ਆ, ਬਹੁਤ ਇਨਜਸਟਿਸ ਹੁੰਦਾ 15 ਮਿੰਟਾਂ 'ਚ, ਇਹ ਆਪਾਂ ਦੱਸ ਨਹੀਂ ਸਕਦੇ, ਪਰ ਇੱਕ ਟੀਜ਼ਰ ਸੀਗਾ, ਟੱਚ ਬੇਸ ਸੀਗਾ ਕਿ ਤੁਸੀਂ ਇਹਦੇ ਬਾਰੇ ਸੋਚੋ। ਬਹੁਤ ਬਹੁਤ ਧੰਨਵਾਦ।
ਨਹੀਂ ਅਮਨਦੀਪ, ਇਹ ਵੀ ਕਿਹਾ ਜਾ ਸਕਦਾ ਜਿੱਦਾਂ ਜਿਹੜੇ ਵਿਦਵਾਨ ਹੁੰਦੇ ਆ ਜਿਹਨਾਂ ਨੂੰ ਨੌਲੇਜ ਹੁੰਦਾ, ਉਹ ਬਹੁਤ ਗੱਲਾਂ, ਬਹੁਤ ਬੜਬੜੀਆਂ ਗੱਲਾਂ, ਕਈ ਕੁਛ ਗਾਗਰ ਚ ਸਾਗਰ ਭਰ ਦਿੰਦੇ ਆ 15 ਮਿੰਟਾਂ ਚ।
15 ਮਿੰਟ ਹੁਣ ਤੁਸੀਂ ਮੈਨੂੰ, ਮੈਂ ਬੈਲਟ ਲਾ ਲਵਾਂ, ਸੀਟ ਬੈਲਟ?
ਉਹਨੇ ਨਹੀਂ ਬੈਲਟ ਤਾਂ ਮੈਨੂੰ, ਮੈਂ ਵੀ ਕੱਲ ਕਿਹਾ ਸੀ ਮੈਨੂੰ ਵੀ ਵਗਾ ਦਿਓ, ਦੋ ਵਗਾ ਲਓ।
ਆਹੋ, ਅਸੀਂ ਇੱਕ ਦੂਜੇ ਨੂੰ, ਦੇਖੋ ਬੰਦਾ ਚੱਲਦਾ ਹਵਾ ਤੇ ਚੱਲਦਾ, ਜੇ ਫੂਕ ਨਾਲ ਚੱਲਦਾ ਬੰਦਾ, ਜੇ ਬੰਦੇ ਸਾਹ ਜਿਹੜਾ, ਜੇ ਸਾਹ ਵੀ ਹੈ, ਸਾਹ ਵੀ ਹਵਾ ਹੀ ਹੈ।
ਸੱਚੀ ਗੱਲ ਅਮਨਦੀਪ, ਸੱਚੀ ਸੱਚੀ ਗੱਲ ਨੂੰ ਫੂਕ ਨਾ ਸਮਝਿਆ ਕਰੋ, ਫੂਕ ਹੋਰ ਹੁੰਦੀ, ਸੱਚੀ ਗੱਲ ਸੱਚੀ ਗੱਲ ਹੁੰਦੀ। ਹੁਣ ਗਾਗਰ ਸਾਗਰ ਤਾਂ ਹੋਈ ਆ, ਤੁਸੀਂ ਇੰਨੀਆਂ ਵਧੀਆ ਵਧੀਆ ਗੱਲਾਂ ਸੁਣਾਈਆਂ 15-20 ਮਿੰਟ ਦੇ ਵਿੱਚ, ਜੀਵਨ ਦੀਆਂ, ਜੀਵਨ ਨੂੰ ਖੋਲ ਕੇ ਰੱਖ ਦਿੱਤਾ, ਫਿਰ ਬੰਦ ਕਰਤਾ, ਫਿਰ ਦੱਸਿਆ ਵੀ ਜੀਵਨ ਨੂੰ ਸੁਧਾਰਨਾ ਕਿੱਦਾਂ। 3 ਗੱਲਾਂ ਤੁਸੀਂ ਮਹਾਨ ਕੀਤੀਆਂ ਅੱਜ, ਉਹਦੀ ਜੇ ਹੁਣ ਸਿਫਤ ਨਾ ਕਰੀਏ ਫਿਰ ਤਾਂ ਆਪਣੇ ਆਪ ਨਾਲ ਜਿੱਦਾਂ ਇਨਜਸਟਿਸ ਨੀ, ਤੁਹਾਡੇ ਨਾਲ ਤਾਂ ਇਨਜਸਟਿਸ ਹੈ ਹੀ ਨੀ ਹੈ, ਲੇਕਿਨ ਆਪਣੇ ਆਪ ਨਾਲ ਵੀ ਇਨਜਸਟਿਸ ਨੀ ਹੈ, ਇਨਜਸਟਿਸ।
ਹੁਣ ਗੁਰਿੰਦਰ ਭਾਜੀ ਵਰਜੀਨੀ ਵਾਲੇ ਨੇ ਨਾ ਸਾਨੂੰ ਦੋਨਾਂ ਨੂੰ ਸੀਟ ਬੈਲਟ ਲਾਉਣ ਤੇ ਮਜਬੂਰ ਕਰ ਦੇਣਾ, ਕਿਉਂਕਿ ਉਹ ਟੀਵੀ ਤੇ ਦੇਖ ਰਹੇ ਨੇ ਸਾਨੂੰ, ਟੀਵੀ ਤੇ ਅਸੀਂ ਚੱਲ ਰਹੇ ਭਾਜੀ, ਉਹਦੀ ਫੋਟੋ ਭੇਜਤੀ, ਖਿੱਚ ਕੇ ਭੇਜਤੀ ਆ ਟੀਵੀ ਤੇ ਵੱਡੇ ਤੇ।
ਅਮਨਦੀਪ ਅੱਗੇ ਕਦੇ ਨਾ
85 ਇੰਚ ਟੀਵੀ ਤੇ,
ਕਦੇ ਇਹ ਸੋਚਦੇ ਹੁੰਦੇ ਸੀ ਅਮਰੀਕਾ ਵਰਗੇ ਕੰਟਰੀ ਚ ਕਦੇ ਜਾਵਾਂਗੇ, ਕਿ ਕਦੇ ਅਸੀਂ ਉੱਥੇ ਵੀ ਜਾ। ਹੁਣ ਦੇਖੋ ਸਾਡੀ ਆਵਾਜ਼ ਉੱਥੇ ਜਾ ਰਹੀ ਹੈ, ਫੋਟੋ ਉੱਥੇ ਜਾ ਰਹੀ ਹੈ, ਹੋਰ ਕਹਿੰਦੇ ਰੱਬ ਨੇ ਦਿੱਤਾ ਨੀ ਹੈ, ਹੋਰ ਕੀ ਦੇਵੇ ਰੱਬ, ਛੱਪੜ ਪਾਰ ਕੇ ਤਾਂ ਚੀਜ਼ਾਂ ਉਹਨੇ ਦਿੱਤੀਆਂ ਆ,
ਘਰੇ ਸੋਹਣੇ
ਕਰ ਦਿੱਤੇ ਉਹ,
ਘਰੇ ਬੈਠੇ
ਕਰੀ ਜਾਂਦੇ ਆ, ਉੱਧਰ ਆਪਣੇ ਆਪਣੇ ਵਿਨੀਪੈਗ ਵਾਲੇ ਅਮਰੀਕਾ ਵਾਲੇ ਆਪਣੇ ਉਹ ਗੌਰਵ ਸ਼ਰਮਾ ਜੀ, ਉਹ ਵੀ ਗੱਲਾਂ ਕਰ ਲੈਂਦੇ ਆ। ਹੁਣ ਅਮਰੀਕਾ ਜਾਣਾ ਆਪਾਂ, ਅਮਨਦੀਪ ਵੀ ਤੁਹਾਨੂੰ ਯਾਦ ਹੈ ਨਾ, ਗੋਡੇ ਠੀਕ ਕਰਾਉਣ ਆਪਾਂ ਵਿਨੀਪੈਗ
ਜਾਣਾ। ਹਾਂਜੀ, ਤੇ ਜਸਵੰਤ ਰਾਏ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਾਈਸ ਵਿਚਾਰ ਜੀ। ਤੇ ਕੱਲ ਦਾ ਜਿਹੜਾ ਵਿਚਾਰ ਹੈ ਉਹ ਵੀ ਮੈਨੂੰ ਕਾਫੀ ਡਿਮਾਂਡ ਆਈ ਸੀ, ਜਿਹੜਾ ਮੈਂ ਕੱਲ ਪੇਸ਼ ਕੀਤਾ ਸੀ ਕਿ ਉਹਨੂੰ ਕਟਿੰਗ ਕਰਕੇ ਦੁਬਾਰਾ ਪਾਓ, ਮੈਂ ਉਹ ਪਾ ਦਿੱਤਾ ਸੀਗਾ, ਤੇ ਅੱਜ ਵੀ ਆਏਗੀ, ਤੇ ਅੱਜ ਦਾ ਵਿਚਾਰ ਮੈਂ ਕੱਲ ਨੂੰ ਪਾਵਾਂਗਾ, ਕਿਉਂਕਿ ਅੱਜ ਮੈਂ ਇੱਕ ਜ਼ਰੂਰੀ ਕੰਮ ਜਾਣਾ ਪ੍ਰੋਗਰਾਮ ਤੋਂ ਬਾਅਦ। ਤੇ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਸਾਡੇ ਸਪੋਂਸਰ ਜੁੜੇ ਨੇ, ਤੇ ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਿ ਸਿੱਧੂ ਸਾਹਿਬ ਅੱਜ ਕੋਈ ਗੀਤ ਨਾ ਲਗਾਇਓ, ਅੱਜ ਅਮਰੀਕ ਜੀ ਨੂੰ ਤੋਂ ਲਾਈਵ ਗੀਤ ਸੁਣਨਾ। ਭਾਜੀ ਉਹ ਆ ਗਏ ਡਿਮਾਂਡ ਪੂਛ ਵਾਲੇ ਦੀ,
ਹੁਣ ਤੁਹਾਡੀ ਚੋਰੀ ਫੜੀ ਜਾਣੀ ਅਮਨਦੀਪ। ਇੱਥੇ ਕਈ ਕੰਪਲੇਂਟਸ ਆਈਆਂ ਆ ਵੀ ਇਹ ਅਮਰੀਕ ਫਲੋਰਾ ਦੀ ਕਿੰਨੀ ਹਸੀਅਤ, ਥੋੜੋ ਆਪੇ ਉਹ ਗੀਤ ਗਾ ਸਕੇ, ਇਹ ਤਾਂ ਅਮਨਜੀ ਅਮਨਦੀਪ ਕੈਲਕੂਲੇਟ ਕਰਕੇ ਉੱਥੇ ਕੰਪਿਊਟਰ ਤੇ ਬਣਾ ਬਣੂ ਕੇ ਭੇਜੀ ਜਾਂਦੇ ਆ। ਹੁਣ ਮੈਂ ਲਾਈਵ ਕਿੱਦਾਂ ਗਾਵਾਂ, ਤੁਸੀਂ ਪਿੱਛੋਂ ਲਾ ਦਿਓ ਸਿਸਟਮ, ਮੈਂ ਮੂੰਹ ਹਿਲਾਈ ਜਾਂਦਾ,
ਤੁਸੀਂ ਮੂੰਹ ਹਿਲਾਈ ਜਾਓ, ਬਸ ਠੀਕ ਹੈ। ਇਹ ਅੱਜ ਤੁਹਾਡੇ ਤੋਂ ਗੀਤ ਸੁਣਨਾ, ਅਸਲ ਦੇ ਵਿੱਚ ਅਸੀਂ ਜਾ ਵੀ ਇੱਧਰ ਨੂੰ ਰਹੇ ਹਾਂ, ਸਾਨੂੰ ਵਿਪੀ ਨੇ ਇੱਕ ਵਾਰੀ ਯਾਦ ਹੈ ਕੁਛ ਹਫ਼ਤੇ ਪਹਿਲਾਂ ਮੈਸੇਜ ਭੇਜਿਆ ਸੀਗਾ ਕਿ ਯੂਟਿਊਬ ਤੇ ਫੇਸਬੁੱਕ ਗੀਤ ਨਹੀਂ ਲਾਉਣ ਦਿੰਦੀ, ਫਿਰ ਉਹ ਸਟ੍ਰਾਈਕ ਕਰ ਦਿੰਦੇ ਆ, ਪ੍ਰੋਗਰਾਮ ਮਿਊਟ ਕਰ ਦਿੰਦੇ ਆ। ਉਹ ਕਹਿੰਦੇ ਸੀਗੇ ਵੀ ਤੁਸੀਂ ਆਪ ਇਹ ਗਾਣਾ ਸਿੱਖ ਲਓ, ਤੇ ਉਦੋਂ ਦੇ ਅਸੀਂ ਪ੍ਰਭਾਵਿਤ ਹੋ ਕੇ ਫਿਰ ਅਮਰੀਕ ਭਾਜੀ ਨੇ ਬੂਸ਼ ਵਾਲੇ ਦੇ ਨਾਰੀਅਲ ਚੜਾਏ ਦਿੱਤਾ, ਤੇ ਹੁਣ ਆਪਾਂ ਗੀਤ ਜਿਹੜੇ ਨੇ ਉਹ ਰੇਡੀਓ ਤੇ ਅਸੀਂ ਖੁਦ ਆਪ ਗਾਇਆ ਕਰਾਂਗੇ ਪਿਆਰਿਓ, ਤੇ ਤੁਹਾਨੂੰ ਆਪ ਸੁਣਾਇਆ ਕਰਾਂਗੇ ਆਪਣੀ ਆਵਾਜ਼ ਦੇ ਵਿੱਚ, ਮੁਹੰਮਦ ਰਫੀ ਦਾ ਗੀਤ ਅਸੀਂ ਆਪ ਗਾਇਆ ਕਰਾਂਗੇ। ਤੇ ਚਲੋ ਸਾਡੇ ਨਾਲ ਜੀ ਐਸ ਚਾਹਲ ਹੁਣੀ ਜੁੜੇ ਸੀ, ਤੇ ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਭਾਜੀ ਆਈ ਐਮ ਇਨ ਸਿਟੀ, ਵੈਰੀ ਨਾਈਸ ਡੇ ਇਨ ਸਿਡਨੀ, ਸਿਡਨੀ ਸਿਟੀ 'ਚ ਨਾਈਸ ਡੇ ਆ, ਅਤੇ ਲੋਟ ਆਫ ਪੀਪਲ ਡੂਇੰਗ ਦਿਸ ਵਾਕ, ਅੱਜ ਨਾ ਬ੍ਰਿਜ ਵਾਕ ਹੈ ਸਿਡਨੀ ਦੇ ਵਿੱਚ। ਬਹੁਤਾ ਵੀ ਨਾ ਯਕੀਨ ਕਰਿਓ ਭਾਜੀ ਦੇ, ਕਿਤੇ ਇਹਨਾਂ ਦਾ ਮੌਸਮ ਸੁਣ ਕੇ ਬਾਹਰ ਨਾ ਨਿਕਲੋ, ਤੁਸੀਂ ਬਾਹਰ ਨਿਕਲ ਕੇ ਦੇਖ ਲਓ, ਬਹੁਤ ਵਧੀਆ ਮੌਸਮ, ਆਹੋ ਇਹਨੂੰ ਕਹਿੰਦੇ ਆ, ਇਹਨੂੰ ਕਹਿੰਦੇ ਆ ਰਜਾਈ ਜਰਨਲਿਜ਼ਮ, ਸਾਡੇ ਨਾਲ ਮਨਪ੍ਰੀਤ ਸਿੰਘ ਥੋਰਨਿਲ ਪਾਰਕ ਤੋਂ ਜੁੜੇ ਨੇ ਮੈਲਬਨ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ। ਤੇ ਹੁਣ ਆਈਏ ਆਪਾਂ ਫੇਸਬੁੱਕ ਵੱਲ ਨੂੰ, ਤੇ ਫੇਸਬੁੱਕ ਯੂਟਿਊਬ ਤੇ ਅਜੇ ਪਾਲ ਸਿੰਘ ਥਿੰਦ ਸਾਡੇ ਨਾਲ ਜੁੜੇ ਨੇ, ਅਜੇ ਪਾਲ ਥਿੰਦ ਮੇਰਾ ਖਿਆਲ ਹੈ ਇਹ ਸਾਡੇ ਨਾਲ ਬ੍ਰਿਸਬਨ ਤੋਂ ਜੁੜਦੇ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰਿਓ? ਅਤੇ ਜਤਿੰਦਰ ਸਿੰਘ ਢਿੱਲੋਂ ਇਹ ਵੀ ਬ੍ਰਿਸਬਨ ਤੋਂ ਸਾਡੇ ਨਾਲ ਜੁੜਦੇ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਠੀਕ ਠਾਕ ਹੋ? ਅਤੇ ਸਾਡੀ ਬੱਚੀ ਸਨਰਾਜ ਹੇਅਰ ਨਿਊਜ਼ੀਲੈਂਡ ਤੋਂ ਸ਼ਾਮਿਲ ਹੋ ਰਹੀ ਨੇ, ਅਤੇ ਕਹਿੰਦੇ ਵਿਲ ਬੀ ਦੇਅਰ। ਅੱਛਾ, ਆ ਰਹੇ ਹੋ, ਆ ਜਾਓ ਫਿਰ। ਅਤੇ ਕਰਨਵੀਰ ਸਿੰਘ ਸਾਡੇ ਮਿੱਤਰ ਪਿਆਰੇ ਸ਼ੈਪਟਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਅਤੇ ਜੀਆਂ ਨੂੰ ਪਿਆਰਿਓ, ਅਤੇ ਫਸਲਾਂ ਤੁਹਾਡੀਆਂ ਲਹਿਰਾਂ ਲਾ ਨਹੀਂ ਹੋਣੀਆਂ। ਇਹ ਬੜੇ ਸ਼ੁਕਲ ਲਾਉਂਦੇ ਨੇ, ਕਹਿੰਦੇ ਸਾਡੇ ਡੋਡਿਆਂ ਦੀ ਫਸਲ ਬਹੁਤ ਹੁੰਦੀ ਹੈ ਏਰੀਏ 'ਚ, ਫਸਲਾਂ ਕਹਿੰਦੇ ਬਹੁਤ ਪ੍ਰਫੁੱਲਤ ਹੋ ਰਹੀਆਂ ਨੇ।
ਅਮਨਦੀਪ ਇੱਕ ਗੱਲ ਦੱਸਿਓ, ਹੋਏ ਨਾ ਤਾਂ ਪੁੱਛੇ ਵੀ ਡੋਡਿਆਂ ਤੋਂ ਹੀ ਫੀਮ ਬਣਦੀ ਹੈ?
ਹਾਂ ਲੈ, ਹੋਰ ਪੁੱਛਣ ਦੀ ਕੀ ਗੱਲ ਹੈ, ਆਪ ਨੂੰ ਪਤਾ ਹੀ ਹੈ ਸਾਨੂੰ, ਤੇ
ਮੈਨੂੰ ਵੀ ਪਤਾ।
ਹਾਂ, ਤੁਹਾਨੂੰ
ਤੇਰੀ ਬਣਾਈ ਕਦੇ?
ਤੁਸੀਂ ਫਿਰ ਟੀਚਰ ਹੈ ਨਾ ਸਾਡੇ ਸਤਿਕਾਰਯੋਗ ਨਛੱਤਰ।
ਅਮਨਦੀਪ ਵਾਲੇ ਟੈਕਨੋਲੋਜੀ ਬਹੁਤ ਵਧੀਆ, ਜਿਹੜੇ ਤੁਹਾਨੂੰ ਮੈਸੇਜ ਆ ਰਹੇ ਆ, ਨਛੱਤਰ ਸਿੰਘ ਭੋਗਲ ਹੋਣਾ ਦਾ ਮੈਸੇਜ ਮੈਂ ਵੀ ਪੜ੍ਹ ਰਿਹਾ, ਤੇ ਐਕਸਲੈਂਟ ਸਿੱਧੂ ਸਾਹਿਬ ਜੀ ਤੁਹਾਡੀ ਤਾਰੀਫ ਕਰ ਰਿਹਾ, ਬਹੁਤ ਚੰਗਾ ਲੱਗਦਾ ਇਹਦਾ ਮੈਸੇਜ ਪੜ੍ਹ ਕੇ।
ਇਹ ਆਪਣੇ ਨਾ ਇਹ ਬਹੁਤ ਸੋਹਣੇ ਰਾਈਟਰ ਵੀ, ਚੰਗੇ ਰਾਈਟਰ ਵੀ ਨੇ, ਕਵੀ ਨੇ ਵੀ, ਤੇ ਇਹ ਨਾ ਬਹੁਤ ਸੋਹਣਾ ਕੰਮ ਕਰਦੇ ਨੇ। ਇਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਸੀ ਸਾਨੂੰ, ਸਾਡੇ ਇੱਥੇ ਵਿਆਹ 'ਤੇ ਆਏ ਸੀ ਕੁਝ ਸਾਲ ਪਹਿਲਾਂ, ਅਤੇ ਵੈਰੀ ਨਾਈਸ ਪਰਸਨੈਲਿਟੀ। ਅਤੇ ਸਾਡੇ ਨਾਲ ਸੁਰਜੀਤ ਬਾਜਾ ਖਾਨ ਆਸਟ੍ਰੇਲੀਆ ਤੋਂ ਬ੍ਰਿਸਬਨ ਤੋਂ ਸ਼ਾਮਿਲ ਹੋਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗਿੱਲ ਬਾਗੀ ਹੋ ਗਿਆ ਵੈਸੇ, ਇਹਨਾਂ ਦਾ ਨਾਮ ਪ੍ਰਗਟ ਸਿੰਘ ਹੈ, ਬੈਥਰਸ ਤੋਂ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮੈਂਡੇ ਕੰਗ ਭੈਣ ਜੀ ਸਾਡੇ ਨਾਲ ਜੁੜੇ ਨੇ ਜੀ, ਪੈਂਦਰਥ ਏਰੀਏ 'ਚੋਂ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸ਼ੀ ਇਜ਼ ਵੈਰੀ ਐਕਟਿਵ ਸੋਸ਼ਲੀ। ਅਤੇ ਸਾਡੇ ਨਾਲ ਗੁਰਸੇਵਕ ਸਿੰਘ ਹੈਗੇ ਆਸਟ੍ਰੇਲੀਆ ਦੇ ਨੇ, ਪਰ ਫਿਲਹਾਲ ਇਹ ਇੰਡੀਆ ਦੇ ਵਿੱਚ ਨੇ, ਆਉਣ ਵਾਲੇ ਹੀ ਨੇ, ਅਤੇ ਇਹਨਾਂ ਦਾ ਵੀ ਸਵਾਗਤ ਹੈ। ਹਰਮਨ ਰੇਡੀਓ 'ਤੇ ਰੇਡੀਓ ਪ੍ਰੈਜੈਂਟਰ ਵੀ ਨੇ, ਅਤੇ ਜਗਵੀਰ ਸਿੱਖੋਂ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭੈਣ ਜੀ ਬਲਵੀਰ ਕੌਰ ਜੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਫਤਿਹ ਬੁਲਾ ਰਹੇ ਨੇ। ਸਤਨਾਮ ਸਿੰਘ ਰਾਣਾ ਭਾਅ ਜੀ ਸਾਡੇ ਬੁਲਗੁਲਗੇ ਤੋਂ ਹੀ ਜੁੜ ਰਹੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਾਜ ਲਾਂਬਾ ਜੀ, ਕੀ ਹਾਲ ਚਾਲ ਹੈ ਪਿਆਰੇ ਹੋ? ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ। ਅਤੇ ਦਲਜੀਤ ਸਿੰਘ ਢਿੱਲੋਂ ਭਾਅ ਜੀ ਸਾਡੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਸੰਚਾਲਕ, ਅਤੇ ਉਹਨਾਂ ਨੇ ਆਪਣੇ ਮੇਰੇ ਵਿਚਾਰ ਦੇ ਨਾਲ ਵਿਚਾਰ ਸਾਂਝਾ ਕੀਤਾ ਸੀ ਕਿ ਸਾਹ ਕਰਾਮਾਤ, ਸਾਹ ਸਿੱਧ ਸਾਹ ਕਰਾਮਾਤ ਹੈ, ਅਚਿੰਤ ਕਰੇ ਜਸਤਾਤ, ਨਾਨਕ ਗੁਰਮੁਖ ਹਰ ਨਾਮ ਮਨ ਵਸੇ, ਇਹਾ ਸਿੱਧ ਇਹਾ ਕਰਾਮਾਤ। ਅਤੇ ਪਰਮਾਤਮਾ ਹੀ ਸੋਝੀ ਬਖਸ਼ਦਾ ਅਸਲ ਦੇ ਵਿੱਚ, ਜੇ ਆਪਾਂ ਮੰਨਣਾ ਹੋਵੇ। ਮਨਦੀਪ ਸੰਧਾ ਭਾਅ ਜੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਭਾਅ ਜੀ, ਠੀਕ ਠਾਕ ਹੋ? ਅਤੇ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਸਾਡੇ ਨਾਲ ਹਾਂਗਕਾਂਗ ਤੋਂ ਸ਼ਾਮਿਲ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਮਿੱਤਰ ਪਿਆਰੇ ਨੇ ਆਪਣੇ ਇੰਦਰਪ੍ਰੀਤ ਕੌਰ ਕੈਨਬਰਾ ਵਾਲੇ ਸਾਡੇ, ਕੀ ਹਾਲ ਚਾਲ ਹੈ ਇੰਦਰਪ੍ਰੀਤ? ਠੀਕ ਠਾਕ ਹੋ? ਅਤੇ ਇਹ ਵੈਸੇ ਪਹਿਲਾਂ ਸਿਡਨੀ ਰਹਿੰਦੇ ਸੀ, ਫਿਰ ਕੈਨਬਰਾ ਚਲੇ ਗਏ। ਅਤੇ ਸੁਰਿੰਦਰਪਾਲ ਸਿੰਘ ਖਟਕੜ ਸਾਡੇ ਸਤਿਕਾਰਤ ਅੰਕਲ ਬਲਗੁਲਗੇ ਤੋਂ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਪ੍ਰੀਤ ਸੰਧਰ ਜੁੜਦੇ ਨੇ ਜੀ ਪਰਥ ਤੋਂ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਬੌਬੀ ਸਿੱਧੂ ਸਤਿ ਸ਼੍ਰੀ ਅਕਾਲ, ਕਹਿੰਦੇ ਫਲੋਰਾ ਭਾਅ ਜੀ ਦੇ ਅੱਜ ਦਰਸ਼ਨ ਹੋਏ ਨੇ, ਵੈਲਕਮ ਭਾਅ ਜੀ।
ਬੌਬੀ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਤੇ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣ।
ਹਾਂਜੀ, ਤੇ ਪਲਵਿੰਦਰ ਕੌਰ ਜੀ ਵੀ ਸਾਡੇ ਨਾਲ ਜੁੜੇ ਨੇ, ਇਹ ਵੀ ਫਤਿਹ ਬੁਲਾ ਰਹੇ ਨੇ। ਤੇ ਵਿਕਰਮ ਸਿੰਘ ਸਾਡੇ ਨਾਲ ਜੁੜ ਰਹੇ ਨੇ, ਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਦੇਵ ਭੰਗੂ ਭਾਅ ਜੀ ਕੈਲੀਵਿਲ ਵਾਲੇ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਮਨਿੰਦਰ ਸਿੰਘ ਗੁਰਫਤਿਹ ਦੋਵਾਂ ਵੀਰਾਂ ਨੂੰ ਜੀ, ਭਾਅ ਜੀ ਗੁਰਫਤਿਹ ਬੁਲਾ ਰਹੇ ਨੇ, ਇਹਨਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ, ਇਹਨਾਂ ਨੂੰ ਵੀ ਗੁਰਫਤਿਹ।
ਸੁਰਜੀਤ ਧਾਲੀਵਾਲ ਹਠੂਰ ਵਾਲੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਕੈਨਬਰਾ ਤੋਂ, ਸੋ ਇਹ ਕੈਨਬਰਾ ਤੋਂ ਸਾਡੇ ਨਾਲ ਜੁੜਦੇ ਨੇ। ਮਾਫੀ ਚਾਹਨਾ, ਹਵਾ ਦੇ ਵਿੱਚ ਪੋਲਨ ਹੈ, ਕੱਲ ਮੈਂ ਰਿਪੋਰਟ ਵੀ ਦਿੱਤੀ ਸੀ, ਇਹਦਾ ਬਹੁਤ ਨੁਕਸਾਨ ਹੋ ਰਿਹਾ ਹਨਾ, ਤੇ ਲੋਕੀ ਬਿਮਾਰ
ਨੇ ਵੀ, ਇਹਦਾ ਸਿਹਤ ਤੇ ਕਾਫੀ ਇੰਪੈਕਟ ਪਿਆ। ਮੈਨੂੰ ਵੀ ਥੋੜਾ ਜਿਹਾ ਮਹਿਸੂਸ ਹੋਇਆ ਕਿ ਇਹਦੇ ਨਾਲ ਅਸਥਮਾ ਵੀ ਥੋੜਾ ਜਿਹਾ ਹੁੰਦਾ, ਖੰਘ ਵੀ ਜ਼ਿਆਦਾ ਆਉਂਦੀ ਹੈ ਤੁਹਾਨੂੰ, ਤੇ ਸਿਹਤ ਓਵਰਆਲ ਤੁਹਾਡੀ ਸਿਹਤ ਤੇ ਇੰਪੈਕਟ ਕਰਦਾ ਆ। ਇਹਦੇ ਲਈ ਤੁਹਾਨੂੰ ਕਾਫੀ ਸੁਚੇਤ ਰਹਿਣ ਦੀ ਜ਼ਰੂਰਤ ਹੈਗੀ ਆ ਅਮਨਦੀਪ।
ਹਾਂਜੀ, ਤੇ ਡੋਡਿਆਂ ਦੀ ਗੱਲ ਕਹਿੰਦੇ ਤੁਸੀਂ ਛੇੜੀ ਸੀਗੀ, ਵਰਜੀਨੀਆ ਵਾਲੇ ਕਹਿੰਦੇ, ਕਹਿੰਦੇ ਡੋਡਿਆਂ ਦਾ ਬੀਜ ਚਾਹੀਦਾ।
ਅਮਨਦੀਪ ਜਿਸ ਵੇਲੇ ਇਹਨਾਂ ਨੂੰ ਮਿਲਣ ਜਾਵਾਂਗੇ ਨਾ ਉੱਥੇ ਵਰਜੀਨੀਆ, ਇਹ ਅਮਰੀਕਾ ਚ ਹੀ ਹੈ?
ਹਾਂਜੀ ਹਾਂਜੀ
ਹਾਂਜੀ, ਜਿਸ ਵੇਲੇ ਵਰਜੀਨੀਆ ਇਹਨਾਂ ਨੂੰ ਮਿਲਣ ਜਾਣਾ, ਨਾਲ ਤਾਂ ਅਮਰੀਕਾ ਥੋੜਾ ਬਹੁਤ ਦੇਖ ਲਵਾਂਗੇ,
ਨਾਲ
ਇਹਨਾਂ ਨੂੰ ਕਵਾਂਗੇ ਥੋੜੀ ਜਿਹੀ
ਡੋਡੇ ਪੀਣੇ
ਤਿਆਰ ਵੀ ਕਰ ਦਿਓ।
ਦੇਖੋ ਡੋਡੇ ਪੀਣ ਦੇ ਕਈ, ਤੇ ਚਾਹ ਪੀਣੀ ਹੈ, ਭੁੱਕੀ ਪੀਣੀ ਹੈ, ਘੋਲ ਕੇ ਪੀਣੇ ਆ, ਕਿੱਦਾਂ ਪੀਣੇ ਆ, ਮਤਲਬ ਡੋਡਿਆਂ ਦੀ ਵੀ ਬਹੁਤ ਵੱਡੀ ਟੈਕਨੋਲੋਜੀ ਆ।
ਉਹਨੂੰ ਹੱਡ ਭੰਨਣੀ ਵੀ ਕਹਿੰਦੇ ਆ।
ਨਹੀਂ ਉਹ ਤਾਂ ਹਟਾਉਂਦਾ ਹੈ ਨਾ ਹੱਡ ਭੰਨਣੀ, ਉਹ ਤਾਂ ਅਮਲੀਆਂ ਨੂੰ ਲੱਗਦੀ ਨਾ ਜਿਹੜੇ ਆਦੀ ਹੋ ਜਾਂਦੇ ਨੇ ਇਸ ਚੀਜ਼ ਦੇ,
ਉਹਨਾਂ ਨੂੰ ਹਟਾਉਂਦੀ ਆ। ਉਹਨਾਂ ਨੇ ਜਿਹੜੇ ਉਦਾਂ ਸਾਡੇ ਵਰਗੇ ਆ ਤੁਹਾਡੇ ਵਰਗੇ, ਉਹਨਾਂ ਨੂੰ ਲਾਉਂਦੀ ਆ।
ਉਹਨਾਂ ਨੇ ਹੱਥ ਜੋੜਤੇ, ਕਹਿੰਦੇ ਵੈਲਕਮ, ਐਨੀ ਟਾਈਮ ਆਓ, ਤੁਹਾਨੂੰ ਸਭ ਕੁਛ ਮਿਲੇਗਾ ਸਾਡੇ। ਠੀਕ ਹੈ। ਸੋ ਜਿਹੜਾ ਉਹਨਾਂ ਨੇ ਇੱਕ ਟੋਪਿਕ, ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ। ਟੋਪਿਕ ਉਹਨਾਂ ਨੇ ਇਹ ਸਾਡੇ ਨਾਲ ਸਾਂਝਾ ਕੀਤਾ ਸੀ, ਕਹਿੰਦੇ ਪੰਚਾਇਤੀ ਚੋਣਾਂ ਬਾਰੇ ਵਿਚਾਰ ਦਿਓ ਜੀ। ਅਤੇ ਫਲੋਰਾ ਸਾਹਿਬ ਨੂੰ ਹੁਣ ਤਾਂ ਚੋੜ ਲੜਨੀ ਪੈਣੀ ਆ, ਕਿਉਂਕਿ ਸਰਬਸੰਮਤੀ ਨਾਲ ਕੁਛ ਨਹੀਂ ਬਣਨਾ ਆਸਟ੍ਰੇਲੀਆ ਦਾ। ਪਰ ਉੱਧਰ ਹੁਸ਼ਿਆਰਪੁਰ ਜ਼ਿਲ੍ਹੇ 'ਚ NRI ਸਰਪੰਚ ਨਹੀਂ ਬਣ ਗਈ ਆ ਜੀ।
ਅਮਨਦੀਪ, ਇੱਕ ਸਰਪੰਚ ਨਹੀਂ, ਕਈ ਬਣੇ ਹੋਣੇ NRI ਸਰਪੰਚ ਉੱਥੇ। ਮੈਨੂੰ ਜਿੱਦਾਂ ਲੱਗਦਾ NRI ਪੋਲਿਟਿਕਸ ਦੇ ਵਿੱਚ ਜਿੱਦਾਂ ਇੰਟਰਸਟ ਰੱਖਦੇ ਆ, ਜਿੱਦਾਂ ਦਿਲਚਸਪੀ ਆਪਣੀ ਸ਼ੋਅ ਕਰਦੇ ਆ, ਮੈਨੂੰ ਮੈਂ ਤਾਂ ਕਈ ਬਣਨੇ ਚਾਹੀਦੇ ਆ। ਚਲੋ ਹੁਸ਼ਿਆਰਪੁਰ ਦੇ ਵਿੱਚ ਤਾਂ ਵੈਸੇ ਸਾਡੇ ਪਿੰਡ ਦੇ ਵਿੱਚ ਵੀ ਸਰਬਸੰਮਤੀ ਹੋ ਗਈ ਆ, ਲੇਕਿਨ ਕਈਆਂ ਪਿੰਡਾਂ ਵਿੱਚ ਜਿੱਦਾਂ ਕਨਫਿਊਜ਼ਨ ਵੀ ਹੋਈ ਆ, ਡਿਸਟੋਰਸ਼ਨ ਵੀ ਹੋਈ ਆ, ਤੇ ਇਹ ਉੱਦਾਂ ਹੋਣੀ ਨਹੀਂ ਚਾਹੀਦੀ। ਪਰ ਚਲੋ ਇਹ ਜਿਸ ਵੇਲੇ ਥੋੜੀ ਬਹੁਤੀ ਇਲੈਕਸ਼ਨ ਹੈਗੀ ਆ ਡੈਮੋਕਰੈਟਿਕ ਸੈਟਅਪ ਦੇ ਵਿੱਚ, ਉਹਦੇ ਵਿੱਚ ਤੁਹਾਡੇ ਬਖਰੇਵੇਂ ਵਿਚਾਰਾਂ ਦੇ ਹੁੰਦੇ ਆ, ਤੇ ਉਹਦੇ ਨਾਲ ਕਿਵੇਂ ਟੈਨਸ਼ਨ ਵੱਧ ਜਾਂਦੀ ਆ। ਲੇਕਿਨ ਪੋਲੀਟਿਕਲਾਈਜ਼ ਜ਼ਿਆਦਾ ਕੀਤਾ ਗਿਆ ਆ। ਹੁਣ ਇਹ ਇਸੇ ਸਰਕਾਰ ਨੇ ਨਹੀਂ ਕੀਤੀ, ਪਹਿਲੀਆਂ ਨੇ ਵੀ ਕੀਤਾ। ਪਹਿਲਾਂ ਤਾਂ ਜਿਹੜੀਆਂ ਸਰਕਾਰਾਂ ਹੁੰਦੀਆਂ ਸੀ ਆਪਣੇ ਚੋਣ ਨਿਸ਼ਾਨ ਤੇ ਹੀ ਇਲੈਕਸ਼ਨ ਦੀ ਲੜਦੀਆਂ ਹੁੰਦੀਆਂ ਸੀਆਂ, ਪਰ ਇਸ ਵਾਰ ਥੋੜਾ ਉਹਦਾ ਰੂਪ ਬਦਲ ਕੇ ਹੋਰ ਤਰ੍ਹਾਂ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਗਈ ਆ। ਬੜੇ ਬਲੇਮ ਅਮਨਦੀਪ ਆ ਰਹੇ ਆ ਪਿੰਡਾਂ ਚੋਂ, ਪੰਜਾਬ ਤੋਂ, ਕਿ ਇਲੈਕਸ਼ਨ ਨੂੰ ਹਾਈਜੈਕ ਕਰ ਲਿਆ ਗਿਆ ਆ, ਤੇ ਕਈਆਂ ਨੂੰ ਫਾਰਮ ਨਹੀਂ ਭਰਨੇ ਦਿੱਤੇ ਗਏ, ਕਈਆਂ ਨੂੰ ਚੁੱਲ੍ਹਾ ਟੈਕਸ ਨਹੀਂ ਦਿੱਤਾ ਗਿਆ, ਕਈਆਂ ਨੂੰ ਹੋਰ ਜਿਹੜੇ ਰਿਕੁਆਇਰਡ ਡਾਕੂਮੈਂਟਸ ਆ ਉਹ ਲੈਣ ਦੇ ਵਿੱਚ ਕਾਫੀ ਮੁਸ਼ਕਲ ਆਈ ਆ। ਇੱਦਾਂ ਦੀਆਂ ਖਬਰਾਂ ਅਸੀਂ ਆਮ ਤੌਰ ਤੇ ਪੜ੍ਹਦੇ ਰਹੇ ਹਾਂ, ਦੇਖਦੇ ਰਹੇ ਹਾਂ।
260
ਵਿੱਚ ਕਾਫੀ ਸੱਚਾਈ ਵੀ ਆ।
260 ਪਿੰਡ ਜਿਹੜੇ ਨੇ ਉਹ ਕੋਰਟ ਨੇ ਸਸਪੈਂਡ ਕੀਤੇ ਨੇ, ਜਿੱਥੇ ਇਲੈਕਸ਼ਨਾਂ ਨਹੀਂ ਹੋਈਆਂ,
ਜਿੱਥੇ ਇਲੈਕਸ਼ਨ ਬਾਅਦ ਵਿੱਚ ਹੋਣੀ ਆ। ਇਹਦਾ ਮਤਲਬ ਅੱਗੇ ਇੱਦਾਂ ਦੀ ਖਬਰ ਉੱਦਾਂ ਕਦੇ ਹੁੰਦੀ ਨਹੀਂ ਸੀ, ਨਾ ਅਖਬਾਰ ਵਿੱਚ ਵੀ ਆਉਂਦੀ ਹੁੰਦੀ ਸੀ। ਅਖਬਾਰਾਂ ਪੰਜਾਬੀ ਦੀਆਂ ਉਦੋਂ ਆਉਂਦੀਆਂ ਹੁੰਦੀਆਂ ਸੀ ਜਦੋਂ ਅਸੀਂ ਮੈਂ ਵੀ ਕੋਈ ਪੰਜਾਬ ਦੀਆਂ ਇਲੈਕਸ਼ਨਾਂ ਕਰਾਈਆਂ 3-4 ਜਦੋਂ ਅਸੀਂ ਉੱਥੇ ਹੁੰਦੇ ਸੀਗੇ, ਇੰਡੀਆ ਵਿੱਚ ਟੀਚਰ ਹੁੰਦੇ ਸੀ, ਸਾਨੂੰ ਇਲੈਕਸ਼ਨ ਤੇ ਭੇਜਦੇ ਹੁੰਦੇ ਸੀ। ਉਦੋਂ ਇੰਨੀ ਟੈਨਸ਼ਨ ਨਹੀਂ ਹੁੰਦੀ ਸੀ। ਉਦੋਂ ਜਦੋਂ ਫਾਰਮ ਭਰਨ ਜਾਂਦੇ ਸੀ ਤਾਂ ਅਸੀਂ ਜਿਸ ਦਿਨ ਇਲੈਕਸ਼ਨ ਹੁੰਦੀ ਸੀ ਇੱਕ ਦਿਨ ਪਹਿਲਾਂ ਜਾ ਕੇ ਚੋਣ ਨਿਸ਼ਾਨ ਬਣਦੇ ਹੁੰਦੇ ਸੀ। ਲੇਕਿਨ ਹੁਣ ਤਾਂ ਪਹਿਲਾਂ ਹੀ ਇਹਦੇ ਚੋਣ ਨਿਸ਼ਾਨ ਬਣਦੇ, ਹੁਣ ਤਾਂ ਜਿੱਦਾਂ ਉਹ ਕਹਿੰਦੇ ਘਸਮਾਣਾ ਹੀ ਬੜਾ ਇਲੈਕਸ਼ਨ ਚ ਪੈਂਦਾ, ਉਹਦੀ ਰੂਪ ਰੇਖਾ ਚੇਂਜ ਹੋ ਗਈ ਆ। ਪੋਲੀਟੀਕਲ ਪਾਰਟੀਆਂ ਇਨਵੋਲਵ ਹੋ ਗਈਆਂ ਨੇ ਸਾਰੇ ਖੇਤਰ ਦੇ ਵਿੱਚ।
ਪੋਲੀਟੀਕਲ ਅੱਗੇ ਪੋਲੀਟੀਕਲ ਪਾਰਟੀਆਂ ਘੱਟ ਇਨਵੋਲਵ ਹੁੰਦੀਆਂ ਸੀਗੀਆਂ, ਹੁਣ ਪੋਲੀਟੀਕਲ ਪਾਰਟੀਆਂ ਇਨਵੋਲਵ ਹੋਈਆਂ। ਤੇ ਵਰਜੀਨੀਆ ਵਾਲੇ ਭਾਜੀ ਕਹਿੰਦੇ ਨੇ ਕਿ NRI ਬਾਹਰਲਾ ਨੀ, NRI UP ਵਾਲਾ ਬਣ ਗਿਆ। ਮਾਇੰਡ ਨਾ ਕਰਿਓ ਸਾਰੇ ਸਰੋਤੇ ਜਿਹੜੇ ਸੁਣ ਰਹੇ ਨੇ, ਤੇ ਜਿਹੜੇ ਨਾ ਸਿਸਟਮ ਰੋਂਗ ਹੋਇਆ ਆ, ਜਿਹੜੇ ਪੰਚਾਇਤਾਂ ਦੇ ਵਿੱਚ ਬੀਬੀਆਂ ਬਣਦੀਆਂ ਨੇ ਨਾ, 95% ਉਹ ਬੀਬੀਆਂ ਚਾਹੁੰਦੀਆਂ ਨਹੀਂ ਹੁੰਦਾ ਬਣਨੇ, ਉਹਨਾਂ ਦੇ ਘਰ ਵਾਲੇ ਉਹਨਾਂ ਨੂੰ ਬਣਾਉਂਦੇ ਆ ਚੱਕ ਚਕਾ ਕੇ, ਕਿਉਂਕਿ ਉਹ ਰਿਜ਼ਰਵ ਹੋਈ ਹੁੰਦੀ ਆ, ਮਜਬੂਰੀ ਬਸ ਉਹਨਾਂ ਨੂੰ ਬਣਨਾ ਪੈਂਦਾ ਆ। ਨੋਟ ਕੇ ਉਹ ਐਕਚੁਲੀ ਪੋਲੀਟੀਕਲੀ ਇਨਵੋਲਵ ਹੁੰਦੀਆਂ ਪਿੰਡ ਦੇ ਵਿੱਚ, ਠੀਕ ਹੈ। ਉਹ ਉਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ, BD ਆਫਿਸ ਜਾਣਾ, ਉਹ ਜਾਣਾ। 95% ਦੀ ਗੱਲ ਕਰਦਾ, ਕੋਈ ਉਦਾਹਰਨਾਂ ਹੈਗੀਆਂ ਨੇ ਥੋੜ੍ਹੀਆਂ ਜਿਹੀਆਂ ਜਿਹੜੀਆਂ ਚਾਨਣ ਮਨਾਰਾ ਨੇ, ਪਰ ਇਹ ਸਿਸਟਮ ਜਿਹੜਾ ਆ ਇਹ ਕਹਿ ਲਓ ਕਿ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਇਹਨੂੰ ਕਿਹੜੀ ਟਰਮ ਦਿੱਤੀ ਜਾਵੇ, ਵੀ ਮਜਬੂਰੀ ਬਸ ਜਿਹੜਾ ਆ ਉਸ ਪਿੰਡ ਦੀ ਜਿਹੜੀ ਗਰੋਥ ਹੈ ਉਹ ਰੁਕ ਜਾਂਦੀ ਹੈ ਇੱਦਾਂ ਦੇ ਲੀਡਰ ਥਾਪਣ ਦੇ ਕਾਰਨ। ਅਤੇ ਜੇ ਆਪਾਂ ਰਿਜ਼ਰਵ ਵੀ ਕਰਨਾ ਆ, ਰਿਜ਼ਰਵ ਦੇ ਵਿੱਚ ਬੰਦੇ ਕੈਪੇਬਲ ਨਹੀਂ ਹੈਗੇ, ਹੈ ਨਾ। ਜੇ ਹੋਣਾ ਤਾਂ ਇਹ ਚਾਹੀਦਾ ਕਿ ਓਪਨ ਕੰਪੀਟੀਸ਼ਨ ਦੇ ਵਿੱਚੋਂ ਲੀਡਰਸ਼ਿਪ ਬਾਹਰ ਆਉਂਦੀ ਹੁੰਦੀ ਆ, ਉਹਦੇ ਵਿੱਚੋਂ ਜਿਹੜਾ ਲੀਡਰ ਆ ਗਿਆ, ਚਾਹੇ ਉਹ ਕਿਸੇ ਵੀ ਵਰਗ, ਜਾਤ ਜਾਂ ਸ਼੍ਰੇਣੀ ਨੂੰ ਬਿਲੋਂਗ ਕਰਦਾ ਹੋਵੇ, ਹੈ ਨਾ। ਪਰ ਜਿਹੜਾ ਧੱਕੇ ਦੇ ਨਾਲ, ਚਲੋ ਵਾਰਡ ਹੋ ਗਿਆ, ਇੱਕ ਵਾਰਡ 'ਚੋਂ ਇੱਕ, ਇੱਕ ਵਾਰਡ 'ਚੋਂ ਇੱਕ, ਸਾਰਿਆਂ ਦੀ ਰੀਪ੍ਰਜੈਂਟੇਸ਼ਨ ਹੈ, ਉਹ ਜਿਹੜਾ ਸਰਪੰਚ ਹੈ ਉਹਦੀ ਵੱਖਰੀ ਵੋਟ ਪਵਾ ਲਓ। ਵੀ ਹੋ ਸਕਦਾ ਆ ਕਿ ਕੋਈ SC ਭਾਈਚਾਰੇ 'ਚੋਂ ਇੰਨਾ ਪਾਪੂਲਰ ਹੋਵੇ ਵੀ ਸਾਰੇ ਜਨਰਲ ਵਾਲੇ ਵੀ ਉਹਨੂੰ ਵੋਟ ਪਾ ਦੇਣ, ਪਰ ਉਹਨੂੰ ਕੰਮ ਤਾਂ ਕਰਨਾ ਆਉਂਦਾ ਹੋਵੇ, ਕੰਮ ਤਾਂ ਕਰੇ, ਲੋਕਾਂ ਨਾਲ ਤਾਂ ਵਿਚਰੇ, ਹੈ ਨਾ। ਇਹ ਜਿਹੜੀਆਂ ਚੀਜ਼ਾਂ ਨੇ ਨਾ ਹੁਣ ਇੱਦਾਂ ਹੀ ਜਿਹੜੇ ਜਿਹੜਾ ਭਾਜੀ ਮੈਂ ਇਹ ਕਰ ਰਿਹਾ ਸੀਗਾ ਇਹ ਜਿਹੜੇ ਯੂਪੀ ਵਾਲਿਆਂ ਨੂੰ ਵੀ ਖੜੇ ਕਰ ਰਹੇ ਨੇ ਇਹਨਾਂ ਪਿੱਛੇ ਵੀ ਆਪਣੇ ਹੀ ਬੰਦੇ ਨੇ ਪਿੱਛੇ ਉਹ ਆਪਣੇ ਬੰਦੇ ਉਹਨਾਂ ਨੂੰ ਖੜੇ ਕਰ ਰਹੇ ਨੇ ਰਿਮੋਟ ਕੰਟਰੋਲ ਨਾਲ ਚਲਾਉਣ ਵਾਸਤੇ
ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਮਨਜੀਤ ਜਿੱਥੇ ਤੱਕ ਰਿਜ਼ਰਵੇਸ਼ਨ ਦਾ ਸਵਾਲ ਹੈ ਤਾਂ ਪ੍ਰੋਟੈਕਸ਼ਨ ਨਹੀਂ ਤਾਂ ਬਿਜ਼ਨਸ ਨੂੰ ਪ੍ਰੋਟੈਕਸ਼ਨ ਦਿੱਤੀ ਜਾਂਦੀ ਆ ਜਦੋਂ 1950 ਦੇ ਵਿੱਚ ਇੰਡੀਅਨ ਕੰਸਟੀਟਿਊਸ਼ਨ ਨੂੰ ਲਾਗੂ ਕੀਤਾ ਗਿਆ ਤਾਂ ਉਸ ਵੇਲੇ ਜਿਹੜੇ ਲੀਡਰ ਸੀ ਉਹਨਾਂ ਦੀ ਇਹ ਮਨਸ਼ਾ ਹੋਏਗੀ ਜਿੱਦਾਂ ਅਸੀਂ ਸੋਚਦੇ ਹਾਂ ਕਿ ਦੇਸ਼ ਨਵਾਂ ਨਵਾਂ ਆਜ਼ਾਦ ਹੋਇਆ ਇਹਦੇ ਵਿੱਚ ਕਾਫੀ ਡਿਸਟੋਰਸ਼ਨਸ ਆ ਕਈਆਂ ਨੂੰ ਜਿਹੜੀਆਂ ਪਛੜੀਆਂ ਸ਼੍ਰੇਣੀਆਂ ਉਹਨਾਂ ਨੂੰ ਪ੍ਰੋਪਰ ਪ੍ਰਪੋਰਸ਼ਨ ਨਹੀਂ ਮਿਲਦਾ ਜੋਬ ਦੇ ਵਿੱਚ ਜਾਂ ਦੂਜੇ ਖੇਤਰਾਂ ਦੇ ਵਿੱਚ ਕੁਛ ਸਮੇਂ ਤੱਕ ਜਿੱਦਾਂ ਪ੍ਰੋਟੈਕਸ਼ਨ ਦਿੱਤੀ ਜਾਂਦੀ ਆ ਜਿਹਨੂੰ ਪ੍ਰੋਟੈਕਸ਼ਨਿਜ਼ਮ ਕਹਿੰਦੇ ਆ ਬਿਜ਼ਨਸ ਦੇ ਵਿੱਚ ਸਬਸਿਡੀਜ਼ ਆ ਉਸ ਤਰ੍ਹਾਂ ਇੱਕ ਤਰ੍ਹਾਂ ਦਾ ਸਬਸਿਡੀ ਦਿੱਤੀ ਗਈ ਸੀ ਤੇ ਉਹ ਸਬਸਿਡੀ ਫਿਰ ਵਾਪਸੇ ਨਹੀਂ ਲਈ ਉਹ ਅੱਜ ਅੱਜ 70-80 ਸਾਲ ਹੋਏ ਦੇਸ਼ ਆਜ਼ਾਦ ਹੋਏ ਨੂੰ
ਪਰਮਜੀਤ ਧਾਲੀਵਾਲ ਕਹਿੰਦੇ ਨੇ ਇਸ ਵਾਰੀ ਵੈਸੇ ਕਾਫੀ ਕਹਿੰਦੇ ਸਾਫ਼ ਸੁਥਰੀਆਂ ਇਲੈਕਸ਼ਨਾਂ ਹੋਈਆਂ ਨੇ ਕੰਪੈਰੇਟਿਵਲੀ ਵੀ ਸਰਕਾਰ ਨੂੰ ਦੋਸ਼ ਦੇਣ ਦੀ ਜ਼ਿਆਦਾ ਲੋੜ ਨਹੀਂ ਹਾਂ ਪਹਿਲਾਂ ਜ਼ਰੂਰ ਧੱਕਾ ਹੋਇਆ 250-260 ਪਿੰਡ ਦਾ ਜਿਹੜੇ ਉਹਨਾਂ ਨੇ ਪਟੀਸ਼ਨ ਪਾਈ ਆ ਕਿਉਂਕਿ ਧੱਕਾ ਤਾਂ ਹੋਇਆ ਐਸੀ ਗੱਲ ਨਹੀਂ ਪਰ ਓਵਰਆਲ ਜਿਹੜੀਆਂ ਚੋਣਾਂ ਦੇ ਵਿੱਚ ਲੜਾਈਆਂ ਕਢਾਈਆਂ ਉਹਦੇ ਵਿੱਚ ਤਾਂ ਹੋਈਆਂ ਕਿਉਂਕਿ ਹੁਣ ਗੈਂਗਸਟਰਾਂ ਦਾ ਜ਼ਮਾਨਾ ਆ ਕਿਸੇ ਨੇ ਕਿਸੇ ਦੀ ਰੰਜਿਸ਼ ਕੱਢਣੀ ਆ ਕੀਤੀ ਉਹ ਉੱਥੇ ਹੋਈ ਆ ਪਰ ਓਵਰਆਲ ਜਿਹੜਾ ਹੈ ਨਾ ਹੁਣ ਮੈਂ ਆਪਣੇ ਪਿੰਡ ਦੀ ਗੱਲ ਦੱਸਦਾ ਹਾਂ ਸਾਡੇ ਪਿੰਡ ਸਰਬਸੰਮਤੀ ਹੋਈ ਆ 35-40 ਸਾਲ ਬਾਅਦ ਠੀਕ ਹੈ ਅਤੇ ਬਹੁਤ ਵਧੀਆ ਲੱਗਾ ਉੱਥੇ ਕੋਈ ਸ਼ਰਾਬ ਨਹੀਂ ਵੰਡੀ ਗਿਆ ਕਿਉਂਕਿ ਜਿਹੜਾ ਸਰਪੰਚ ਮੁੰਡਾ ਬਣਾਇਆ ਆ ਉਹ ਅੰਮ੍ਰਿਤਧਾਰੀ ਆ ਉਹ ਮੇਰਾ ਹਾਣੀ ਆ ਅਸੀਂ ਇਕੱਠੇ ਪੜ੍ਹਦੇ ਰਹੇ ਹਾਂ ਅਤੇ ਉਹ ਸਾਡੇ ਗੁਰੂ ਘਰ ਦਾ ਪਿਛਲੇ 15 ਸਾਲ ਤੋਂ ਸ਼ਹੀਦਾਂ ਦੀ ਬਹੁਤ ਵੱਡੀ ਜਗ੍ਹਾ ਆ 4-5 ਪਿੰਡਾਂ ਦੀ ਸਾਂਝੀ ਉਹਦੇ ਉਹਦੇ ਮਤਲਬ ਪ੍ਰੈਜੀਡੈਂਟ ਨੇ ਉਹ ਚੋਣ ਹੁੰਦੀ ਨਹੀਂ ਉੱਦਾਂ ਹੀ ਉਹਨੂੰ ਸੇਵਾ ਲੱਗੀ ਹੋਈ ਆ ਅਤੇ ਹਰ ਰੋਜ਼ ਭਾਅ ਜੀ ਉਹ ਮਤਲਬ ਸਾਨੂੰ ਪਤਾ ਹੈ ਨਾ ਕਿ ਉਹ ਸੁਖਮਣੀ ਸਾਹਿਬ ਦਾ ਪਾਠ ਉੱਥੇ ਸ਼ਹੀਦਾਂ ਦੀ ਜਗ੍ਹਾ 'ਤੇ ਜਾ ਕੇ ਕਰਦਾ ਬਿਨ ਨਾਗਾ ਅਤੇ ਹਰ ਸੰਗਰਾਂਦ ਨੂੰ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਂਦਾ ਜੋ 24 ਘੰਟੇ ਲੰਗਰ 'ਚ ਸੇਵਾ ਕਰਕੇ ਆਉਂਦਾ ਹੈ ਲਗਾਤਾਰ 24 ਘੰਟੇ ਅਤੇ ਹੁਣ ਜਿੱਦਣ ਉਹਦੀ ਇਲੈਕਸ਼ਨ ਵੀ ਹੋਈ ਆ ਉਹ ਸਾਡੇ ਲਾਗੇ ਇੱਕ ਭਾਈ ਸਿੱਖ ਗੁਰੂ ਘਰ ਹੈ ਉੱਥੇ ਦੁਸਹਿਰੇ ਦਾ ਮੇਲਾ ਬਹੁਤ ਵੱਡਾ ਲੱਗਦਾ ਆ ਉੱਥੇ ਉਹ ਰਾਤ ਨੂੰ 2 ਵਜੇ ਤੱਕ ਉਹ ਅਤੇ ਪੈਂਚ ਸਰ ਪਤੀਲੇ ਮਾਂਜਦੇ ਆਏ ਆ ਸੇਵਾ ਕਰਦੇ ਆਏ ਆ ਇਹ ਗਰਾਊਂਡ ਲੈਵਲ ਦੀਆਂ ਗੱਲਾਂ ਕਰ ਰਹੇ ਹਾਂ ਹੈ ਨਾ ਇਹ ਚਲੋ ਅਸੀਂ ਵੀ ਸਾਰਿਆਂ ਨੇ NRI ਨੇ ਵੀ ਬੜਾ ਪ੍ਰਚਾਰ ਕੀਤਾ ਪਿੰਡ ਦੇ ਵਿੱਚ ਵੀ ਭਾਈ ਕੰਮ ਕਰਨ ਵਾਲੇ ਬੰਦੇ ਚੁਣੋ ਰਬਰ ਦੀਆਂ ਸਟੈਂਪਾਂ ਨਾ ਚੁਣੋ ਤਰੱਕੀ ਕਰਾਉਂਗੇ NRI ਵੀ ਤੁਹਾਡੇ ਨਾਲ ਹੈ ਔਰ ਪਿੰਡ ਵਾਲਿਆਂ ਨੇ ਸਾਥ ਦਿੱਤਾ ਬਹੁਤ ਵਧੀਆ ਔਰ ਭਾਅ ਜੀ ਬਹੁਤ ਪਿੰਡਾਂ ਦੇ ਵਿੱਚ ਹੋਇਆ ਹੁਣ ਇੱਕ ਸਾਡੇ ਨਾਲ ਸਾਂਝ ਪਾ ਰਹੇ ਨੇ ਇੱਧਰ ਸਰਮਾ ਬਦਮਣੀ ਪਹਿਲਾਂ ਮੈਸੇਜ ਵੀ ਲੈ ਲੈਂਦੇ ਇਸ ਮਸਲੇ 'ਤੇ ਉਹਨਾਂ ਨੇ ਗੱਲ ਵੀ ਕੀਤੀ ਹੈ ਪਹਿਲਾਂ ਤਾਂ ਉਹਨਾਂ ਨੇ ਭਾਅ ਜੀ ਕਿਹਾ ਕਿ ਸਤਿ ਸ਼੍ਰੀ ਅਕਾਲ ਦੋਵੇਂ ਵੱਡੇ ਵੀਰਾਂ ਨੂੰ ਪ੍ਰਤੱਖ ਦਰਸ਼ਨ ਦੇਣ ਲਈ ਧੰਨਵਾਦ ਸੋ ਤੁਸੀਂ ਭਾਅ ਜੀ ਪ੍ਰਗਟ
ਸਟੇਟਮੈਂਟ ਬੜੀ ਕਮਾਲ ਦੀ ਪਾਈ ਹੈ ਇਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀਣੇ ਵਾਸਤੇ ਰਹਿਣ ਜਵਾਨੀਆਂ ਮਾਨਣ
ਹਾਂਜੀ ਤੇ ਇਹਨਾਂ ਨੇ ਟਿੱਪਣੀ ਕੀਤੀ ਆ ਸਾਡੀ ਗੱਲਬਾਤ ਦੇ ਵਿੱਚ ਕਿ ਸਾਡੇ ਕਹਿੰਦੇ ਗਵਾਂਢ ਦਾ ਇਲਾਕਾ ਜੀ ਰਾਮਨਗਰ ਉੱਥੇ ਇੱਕ ਪ੍ਰਵਾਸੀ ਪਿਛਲੇ 15 ਸਾਲ ਤੋਂ ਸਰਪੰਚ ਹੈ ਅਤੇ ਉਹ ਵੀ ਅਕਾਲੀ ਸਪੋਰਟ ਦੇ ਨਾਲ ਸੋ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਅਤੇ ਪਰ ਗੱਲ ਇਹ ਹੁੰਦੀ ਹੈ ਕਿ ਇੱਕ ਲੀਡਰ ਹੁੰਦਾ ਇੰਡੀਪੈਂਡੈਂਟ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਕਿ ਉਹ ਆਪਣੀ ਮਰਜ਼ੀ ਦੇ ਨਾਲ ਉਹ ਪਿੰਡ ਦੀ ਤਰੱਕੀ ਪੈਸ਼ਨ ਦੇ ਨਾਲ ਤਰੱਕੀ ਕਰਨਾ ਚਾਹੁੰਦਾ ਵਰਕਰ ਹੈ ਪਿੰਡ ਦਾ ਇੱਕ ਹੁੰਦਾ ਹੈ ਕਿ ਉਹ ਕਿਸੇ ਦੀ ਸਪੋਰਟ ਦੇ ਨਾਲ ਬਣਿਆ ਹੋਇਆ ਫਿਰ ਉਹ ਜੋ ਉਹਨੂੰ ਪਿੱਛੋਂ ਉਹਨੇ ਕਹਿਣਾ ਆ ਉਹ ਕਰਵਾਉਣਾ ਆ ਇਹ ਰੁਝਾਨ ਜਿਹੜਾ ਆ ਇਹ ਨੈਕਸਟ ਸਟੇਜ ਦੇ ਉੱਤੇ ਇਹਦੇ ਬਾਰੇ ਪ੍ਰਚਾਰ ਕਰਨ ਦੀ ਲੋੜ ਹੈ ਕਿ ਕੰਮ ਕਰਨ ਵਾਲਾ ਬੰਦਾ ਸੀ ਲੋਕਲ ਲੈਵਲ 'ਤੇ ਉਹ ਚੁਣੀਏ ਚਲੋ MLA MP ਦੀਆਂ ਤਾਂ ਥੋੜ੍ਹੀਆਂ ਵੱਡੀਆਂ ਗੱਲਾਂ ਨੇ ਉਹ ਵੀ ਚਿੰਤਾ ਦਾ ਵਿਸ਼ਾ ਹੁੰਦੀਆਂ ਨੇ ਅਤੇ ਸੁਖਵੰਤ ਸਿੰਘ ਸਾਡੇ ਮਿੱਤਰ ਪਿਆਰੇ ਐਡਲੇਟ ਤੋਂ ਉਹ ਵੀ ਟਿੱਪਣੀ ਕਰਦੇ ਨੇ ਕਹਿੰਦੇ NRI ਤਾਂ ਦੂਰ ਸਾਡੇ ਤਾਂ ਜਿਸ ਬੰਦੇ ਦੀ ਕੋਠੀ ਚੰਡੀਗੜ੍ਹ ਮੋਹਾਲੀ ਹੋਵੇ ਉਹ ਪਿੰਡ ਦਾ ਸਰਪੰਚ ਨਹੀਂ ਬਣ ਸਕਦਾ
ਬਿਲਕੁਲ ਗੱਲ ਹੁੰਦੀ ਉਹਨਾਂ ਦੀ ਠੀਕ ਆ ਤੁਸੀਂ ਕੋਵਿਡ ਦੇ ਵਿੱਚ ਜਦੋਂ ਕੋਵਿਡ ਇਰਾ ਆਇਆ ਸੀਗਾ ਉਹਦੇ ਵਿੱਚ ਦੇਖਿਆ ਸੀ NRI ਦੀ ਕਿੰਨੀ ਇੰਪੋਰਟੈਂਸ ਆ NRI ਕੋਈ ਦਿਖ ਜਾਵੇ ਕਿਤੇ ਉਹਦੇ ਪਿੱਛੇ ਕਿੱਦਾਂ ਪੈਂਦੇ ਹੁੰਦੇ ਸੀ ਲੋਕ ਘੇਰ ਘੇਰ ਕੇ ਲੈ ਕੇ ਆਉਂਦੇ ਸੀ ਪਿੰਡੋਂ ਬਾਹਰ ਕੱਢਦੇ ਹੁੰਦੇ ਵੀ ਦੌੜੇ ਜਾਵੇ ਉਦੋਂ ਨਾ ਪੂਰਾ ਮੌਕਾ ਮਿਲ ਗਿਆ
ਏਦਾਂ ਨੀ ਹੋਈ ਇਹ ਏਦਾਂ ਨੀ ਹੋਈ
ਹਾਂਜੀ
NRI ਨੂੰ ਐਨ ਆਰ ਆਈ ਦੀ ਨਾ ਕੋਠੀਆਂ ਦੇ ਬਾਹਰ ਏਦਾਂ ਸਟਿੱਕਰ ਲਾਇਆ ਗਿਆ, ਪੋਸਟਰ ਪਈ ਐਨ ਆਰ ਆਈ ਆ, ਠੀਕ ਹੈ। ਸਾਡੇ ਇੱਕ ਅੰਕਲ, ਸਾਡੇ ਡੈਡੀ ਹੁਣਾਂ ਦੇ ਦੋਸਤ ਨੇ ਕਰਿਆਮ ਤੋਂ, ਪੰਮੀ ਅੰਕਲ, ਉਹ ਕੁਦਰਤੀ ਨਾ ਅਸੀਂ ਵੀ ਉੱਥੇ ਹੀ ਸੀ ਅਤੇ ਉਹ ਵੀ ਉੱਥੇ, ਅਸੀਂ ਕੋਵਿਡ ਤੋਂ ਇੱਕ ਦਿਨ ਪਹਿਲਾਂ ਚੜ੍ਹਿਆ ਏ, ਤਾਂ ਉਹ ਰਹਿ ਗਏ ਵੀ ਕੋਈ ਗੱਲ ਨਹੀਂ, ਉਹ ਫਸ ਗਏ ਫਿਰ 5 ਮਹੀਨੇ ਫਸੇ, ਉਹਨਾਂ ਤੇ ਨਿਸ਼ਾਨਦੇਹੀ ਲਾ ਦਿੱਤੀ,
ਉਹਨਾਂ ਦਾ ਮਿੱਟੀ ਦਾ ਬਹੁਤ ਪੂਰਾ ਹੋਇਆ ਪੂਰਾ ਐਨ,
ਮਿੱਟੀ ਨੂੰ ਜਿਹੜੀ ਆਵਾਜ਼ਾਂ ਮਾਰਦੀ ਸੀ ਨਾ ਉਹ, ਫਿਰ ਉਹ ਉਹਨਾਂ ਦੇ ਕੰਨਾਂ ਨੂੰ ਹੱਥ ਲਵਾਏ ਉਹਨਾਂ ਲੋਕਾਂ ਨੇ, ਪਿੰਡ ਦੇ ਬੰਦੇ ਨੇ ਮਾਰਕਿੰਗ ਕਰਵਾਈ ਉਹਨਾਂ ਦੇ ਘਰ ਦੀ, ਵੀ ਇੱਥੇ ਐਨ ਆਰ ਆਈ ਰਹਿੰਦਾ ਆ, ਔਰ ਉਹਨਾਂ ਬੰਦਿਆਂ ਦੀ ਉਹ ਮਦਦ ਕਰਦੇ ਰਹੇ ਆ, ਠੀਕ ਹੈ। ਉਹ ਬੰਦੇ ਮਾਰਕਿੰਗ ਕਰਨ ਆਏ ਤਾਂ ਕੁਦਰਤੀ ਉਹਨੇ ਕੈਮਰੇ ਲਾਏ ਸੀ, ਦੇਖ ਲਏ, ਉਹ ਬਾਹਰ ਨਾ ਲਾ ਦਿੰਦੇ ਸੀ ਪੋਸਟਰ ਐਨ ਆਰ ਆਈ ਇੱਥੇ ਰਹਿੰਦਾ ਆ, ਤੇ ਹੁਣ ਉਹਦੇ ਵਿੱਚ ਉਹ ਹਾਜ਼ਰੀਆਂ ਲਵਾਓ ਜੀ, ਆਹ ਕਰੋ ਜੀ, ਉਹ ਕਰੋ, ਉਹ ਤਾਂ ਮਤਲਬ ਪੂਰਾ ਬੰਨਦੇ ਸੀ। ਔਰ ਉਹ ਕਹਿੰਦੇ ਵੀ ਮੈਂ ਜਾ ਕੇ ਉਹ ਬੰਦੇ ਨੂੰ ਫੜ ਲਿਆ ਵੀ ਆਹ ਕੀ ਕਰਨ ਲੱਗਾ, ਕਹਿੰਦਾ ਜੀ ਤੁਹਾਡਾ ਫਲਾਨੇ ਬੰਦੇ ਨੇ ਦੱਸਿਆ ਵੀ ਐਨ ਆਰ ਆਈ ਆ, ਕਹਿੰਦੇ ਮਾਰਕਿੰਗ ਤੁਹਾਡਾ ਰਜਿਸਟਰ ਵੀ ਚੜ੍ਹਨਾ ਤੁਹਾਨੂੰ, ਕਹਿੰਦੇ ਏਦਾਂ ਫੋਨ ਆਉਣੇ ਆ ਤੁਹਾਨੂੰ, ਥਾਣੇ ਵੀ ਸ਼ਾਇਦ ਜਾਣਾ ਪਵੇ ਸਾਨੂੰ, ਉੱਥੇ ਵੀ ਹਾਜ਼ਰੀਆਂ ਵੀ ਲੱਗਣ, ਉਹ ਵੀ ਕਰਨ, ਉਹ ਵੀ ਕਰਨ। ਉਹ ਕਹਿੰਦਾ ਭਰਾਵਾ ਉਹਨੂੰ 5,000 ਰੁਪਈਆ ਦੇ ਕੇ ਆਪਣਾ ਨੌਂ ਕਢਾਇਆ ਵੀ ਮੈਂ ਐਨ ਆਰ ਆਈ ਨਹੀਂ ਹੈਗਾ, ਫਿਰ ਮੇਰਾ ਬਸ ਕਰੋ, ਹੈ ਨਾ। ਫਿਰ ਕਹਿੰਦਾ ਮੈਨੂੰ ਨਾ ਮੈਨੂੰ ਏਦਾਂ ਲੱਗਾ ਵੀ ਮੈਂ ਜੇਲ੍ਹ 'ਚ ਬਹਿ ਗਿਆ ਆ ਕੇ, ਪਿੰਡ ਦੀ ਗਲੀ 'ਚ ਵੀ ਨਹੀਂ, ਕਹਿੰਦਾ ਮੈਂ ਲੋਕਾਂ ਨੂੰ ਇਹ ਵੀ ਨਹੀਂ ਸੀ ਦੱਸਣਾ ਚਾਹੁੰਦਾ ਕਿ ਪੰਮੀ ਆਇਆ ਹੋਇਆ ਆ, ਪੰਮੀ ਬਾਹਰੋਂ ਆਇਆ। ਅੱਗੇ ਕਹਿੰਦਾ ਐਨ ਆਰ ਆਈ ਕਹਿੰਦਾ ਛਾਲਾਂ ਮਾਰਦੇ ਆ, ਸਪੀਕਰਾਂ 'ਚ ਅਨਾਊਂਸਮੈਂਟਾਂ ਕਰਾਉਂਦੇ ਆ, ਕਬੱਡੀਆਂ ਦੇ ਟੂਰਨਾਮੈਂਟ ਕਰਾਉਂਦੇ ਆ, ਐਨ ਆਰ ਆਈ ਆ ਗਿਆ ਜੀ, ਆ ਗਿਆ ਜੀ ਅਮਨਦੀਪ ਸਿੰਘ ਸਿੱਧੂ, ਆ ਗਿਆ ਜੀ ਅਮਰੀਕ ਫਲੋਰਾ, ਲਾ 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 ਇਲਾਕੇ 'ਚ ਹੋ ਗਈ। ਕਹਿੰਦਾ ਮੈਂ ਪੈਸੇ ਦਵਾਂ ਬਈ ਮੇਰਾ
ਅੰਗਰੇਜ਼ੀ ਅਮਨਦੀਪ ਅੰਗਰੇਜ਼ੀ ਬੋਲਣ ਨੂੰ ਹਟਦੇ ਹੁੰਦੇ ਸੀ,
ਹਾਂ,
ਕੇਲੇ ਕਾ ਭਾਉ ਕਿਆ ਹੈ, ਕਿੱਦਾਂ ਬੋਲੀ ਜਾਣਾ ਉੱਥੇ ਜਾ ਕੇ।
ਕਹਿੰਦਾ ਮੈਂ ਵੱਡੀਆਂ ਦੇ ਦੇ ਕੇ ਲੋਕਾਂ ਨੂੰ ਚੁੱਪ ਕਰਾਇਆ ਵੀ ਦੱਸਿਓ ਨਾ ਮੈਂ ਆਇਆ ਹਾਂ। ਐਨ ਆਰ ਆਈਆਂ ਦੀ ਤਾਂ ਇੰਨੀ ਇੰਨੀ ਦੁਰਗਤੀ ਹੋਈ ਹੈ। ਤੇ ਸੁਖਵੰਤ ਸਿੰਘ ਜੀ, ਤੇ ਤੁਹਾਡਾ ਪਿੰਡ ਤਾਂ ਬਹੁਤ ਨਟੋਰੀਅਸ ਹੈ ਕਿ ਤੁਸੀਂ ਤਾਂ ਜਿਹੜੇ ਚੰਡੀਗੜ੍ਹ ਕੋਠੀ ਵਾਲੇ ਉਹਨੂੰ ਵੀ ਨਹੀਂ ਬਣਨ ਦਿੰਦੇ।
ਠੀਕ ਗੱਲ ਤਾਂ ਉਦਾਂ ਠੀਕ ਹੈ, ਅੱਗੇ ਪਿੱਛੇ ਸੀ ਐਮ ਨੀ ਆਇਆ ਸੀ ਜਿਹੜਾ ਆਪਣੇ ਅੰਦੋਲਨ ਤੋਂ ਪਹਿਲਾਂ ਦਾ ਸੀ ਐਮ ਸੀ,
ਇਨਕਲਾਬ ਭਾਜੀ ਤੁਸੀਂ ਅੰਦੋਲਨ ਕਹੀ ਜਾਂਦੇ ਹੋ, ਅੰਦੋਲਨ
ਚਲੋ ਇਨਕਲਾਬ ਤੋਂ ਪਹਿਲਾਂ ਦਾ ਸੀ ਜਿਹੜਾ ਸੀ ਐਮ, ਚਲੋ ਉਹਦਾ ਨਾਂ ਨੀ ਲੈਂਦੇ, ਉਹ ਕਹਿੰਦਾ ਮੈਂ ਵੀ ਐਨ ਆਰ ਆਈ ਆ
ਚੰਨੀ,
ਕਹਿੰਦਾ ਮੈਂ ਮਕਰੋਨੇ ਤੋਂ ਆ ਕੇ ਇੱਥੇ ਬੈਠਾ ਮੋਹਾਲੀ, ਕਹਿੰਦਾ ਮੈਂ ਵੀ ਐਨ ਆਰ ਆਈ ਆ।
ਠੀਕ ਹੈ,
ਉਹਨੂੰ ਪੁੱਛਿਆ ਵੀ ਉਹਦੀਆਂ ਤਾਂ ਕਈ ਗੱਲਾਂ ਹੋਰ ਵੀ ਆ, ਚਲੋ ਉਹਨੂੰ ਛੱਡੋ ਪਰੇ ਹੁਣ।
ਹਾਂਜੀ, ਤੇ ਮਨਜਿੰਦਰ ਸਿੰਘ ਟਿੱਪਣੀ ਕਰ ਰਹੇ ਨੇ, ਕਹਿੰਦੇ ਪਿੰਡ ਦਾ ਸੋਚਣਾ ਤਾਂ ਹੱਲ ਹੋ ਸਕਦਾ, ਇਹ ਗੱਲ ਇਕੱਲੀ ਸਰਪੰਚੀ ਲੈਣ 'ਤੇ ਹੀ ਨਹੀਂ ਖਤਮ ਹੋ ਜਾਂਦੀ, ਅਤੇ ਬਿਲਕੁਲ ਸਹੀ ਗੱਲ ਹੈ। ਅਤੇ ਸਾਡੇ ਨਾਲ ਸੰਧੂ ਸੁਕਰਾਤ ਜੀ ਵੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜੀ ਆਇਆਂ ਨੂੰ ਪਿਆਰਿਓ। ਅਤੇ ਯੁਵਰਾਜ ਸਿੰਘ ਭਾਜੀ ਸਾਡੇ ਨਾਲ ਜੁੜੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਇੰਗਲੈਂਡ ਤੋਂ। ਵੀਰ ਜੀ ਬਹੁਤ ਵਧੀਆ ਲੱਗਾ,
ਇੰਗਲੈਂਡ ਤੋਂ,
ਹਾਂ, ਕਹਿੰਦੇ ਬਹੁਤ ਵਧੀਆ ਲੱਗਾ ਗੱਲਬਾਤ ਤੁਹਾਡੀ ਸੁਣ ਰਹੇ ਹਾਂ। ਇੰਗਲੈਂਡ ਵਾਲੇ
ਹੁਣ ਇੰਗਲੈਂਡ
ਇਹ ਜਾ ਕੇ ਆਏ ਹੁਣ,
ਪਿੱਛੇ ਜਿਹੇ ਜਾ ਕੇ ਆਇਆ ਮੈਂ, ਮਹੀਨਾ ਕੀ ਹੋਇਆ ਇੰਗਲੈਂਡ ਸਾਊਥ ਹਾਲ ਦੇ ਵਿੱਚ, ਉੱਥੇ ਅਸੀਂ ਫੋਨ ਜਿਹੜੇ ਹੁੰਦੇ ਟੈਲੀਫੋਨ ਨਹੀਂ ਹੁੰਦੇ ਮੋਬਾਈਲ ਫੋਨ, ਉਹਦੇ ਫਾਇਦੇ ਦੱਸੇ ਸੀਗੇ ਕੀ ਫਾਇਦੇ ਆ। ਹੁਣ ਇੱਕ ਹੁੰਦਾ ਨਾ ਮਤਲਬ ਐਵੀਡੈਂਸ ਬੇਸਡ ਇਨਫੋਰਮੇਸ਼ਨ ਦੇਣੀ, ਉਹ ਵੀ ਗਰਾਊਂਡ ਸਕੇਲ ਤੋਂ ਉਹ ਇਨਫੋਰਮੇਸ਼ਨ ਅਸੀਂ ਦਿੱਤੀ ਸੀ, ਉਹ ਸਟੋਰੀ ਕਾਫੀ ਪਾਪੂਲਰ ਹੋਈ ਸੀ, ਸਟੋਰੀ ਨਹੀਂ ਸੀ ਐਕਚੁਅਲ ਸਟੋਰੀ ਸੀ ਉਹ, ਤੇ ਉਹਦੇ ਤੇ ਵੀ ਟਿੱਪਣੀਆਂ ਵੀ ਕਾਫੀ ਆਈਆਂ ਸੀ। ਤੇ ਇਹ ਕਿੱਥੇ ਯੁਵਰਾਜ ਹੁਣੀ ਕਿੱਥੇ ਲੈਂਦੇ ਰਹਿੰਦੇ ਆ ਇੰਗਲੈਂਡ ਦੇ ਵਿੱਚ, ਕਿਉਂਕਿ ਇੰਗਲੈਂਡ ਦਾ ਤਾਂ ਅਸੀਂ ਸਾਰੇ ਚੱਪਾ ਚੱਪਾ ਛਾਣਿਆ।
ਇਹ ਯੁਵਰਾਜ ਹੁਣਾਂ ਨੂੰ ਪੁੱਛਾਂਗੇ ਤੇ ਕਿੱਥੇ ਰਹਿੰਦੇ। ਭਾਜੀ ਥੋੜਾ ਕੈਮਰਾ ਸਿੱਧਾ ਕਰੋ ਸਕਰੀਨ ਵੱਲ ਨੂੰ, ਇੱਧਰ ਨੂੰ, ਹਾਂ ਹਾਂ ਇੱਧਰ ਨਹੀਂ, ਮੇਰੇ ਵੱਲ ਨੂੰ ਕਰੋ, ਕਿਉਂਕਿ ਉਹ ਗੁਰਿੰਦਰ ਸਿੰਘ ਬਸ ਠੀਕ ਹੈ, ਉਹਨਾਂ ਨੇ ਦੱਸਿਆ ਕਹਿੰਦੇ ਥੋੜ੍ਹਾ ਸੱਜੇ ਨੂੰ ਦੇਖ ਰਹੇ ਹੋ, ਸਿੱਧਾ ਦੇਖੋ, ਹਾਂਜੀ ਇੱਦਾਂ, ਹਾਂ ਠੀਕ ਹੈ। ਅਤੇ ਗੁਰਪ੍ਰੀਤ ਸੰਦਰ ਕਹਿੰਦੇ ਵੀ ਬ੍ਰਿਸਬੇਨ ਤੋਂ ਹੈ ਜੀ, ਮਾਫ਼ੀ ਚਾਹੁੰਦਾ, ਸਾਡੇ ਇੱਕ ਮਿੱਤਰ ਗੁਰਪ੍ਰੀਤ ਸੰਦਰ ਪਰਥ ਵਿੱਚ ਵੀ ਨੇ, ਮੈਂ ਉਹ ਭੁਲੇਖਾ ਖਾ ਗਿਆ ਸੀ। ਅਤੇ ਸਾਡੇ ਨਾਲ ਸੁਖਵੰਤ ਹੁਣੀ ਫਿਰ ਜੁੜੇ ਨੇ, ਕਹਿੰਦੇ ਕਹਿਣ ਦਾ ਭਾਵ ਹੈ ਕਿ ਜੋ ਪਿੰਡ ਵਿੱਚ ਰਹਿ ਹੀ ਨਹੀਂ ਰਿਹਾ ਉਹ ਪਿੰਡ ਦਾ ਵਿਕਾਸ ਕੀ ਕਰੂਗਾ। ਬਿਲਕੁਲ ਸਹੀ, ਸਹੀ ਪਕੜੇ ਹੈ ਜੀ ਆਪਨੇ,
ਬਿਲਕੁਲ ਜਿਹੜਾ ਸਹੀ ਗੱਲ ਹੈ ਨੀ, ਇਹ ਜਿੱਦਾਂ ਕਹਿੰਦੇ ਨਾ ਸੌ ਹੱਥ ਰੱਸੇ ਸਿਰੇ ਤੇ ਗੰਢ ਵਾਲੀ ਗੱਲ ਕੀਤੀ ਹੈ।
ਹਾਂ ਹਾਂ, ਇਹ ਵੈਸੇ ਪਿੰਡ ਦਾ ਜਿਹੜਾ ਵਿਕਾਸ ਹੈ ਉਹਦੇ ਬਾਰੇ ਆਪਾਂ ਬਹੁਤ ਗੱਲਾਂ ਕੀਤੀਆਂ, ਅਸੀਂ ਸਾਡੇ ਪਿੰਡ ਹੋਇਆ, ਐਨ ਆਰ ਆਈ ਇਕੱਠੇ ਹੋਏ, ਇੱਕ ਯੋਜਨਾਬੱਧ ਤਰੀਕੇ ਨਾਲ ਹੋਏ, ਅਤੇ ਉਹਨਾਂ ਨੇ ਸਕੂਲ ਬਣਾਏ ਜੀ, ਇੱਦਾਂ ਦੀ ਜਗ੍ਹਾ ਬਣ ਰਹੀ ਆ, ਹੋਰ ਪ੍ਰੋਜੈਕਟ ਵੀ ਲੀਕੇ ਹੋਏ ਨੇ, ਪਰ ਹੁਣ ਜਿਹੜੀ ਨਵੀਂ ਪੰਚਾਇਤ ਆ ਰਹੀ ਆ ਅਤੇ ਉਹਨਾਂ ਨੇ ਇੱਕ NRI ਨੇ ਕਿਹਾ ਵੀ ਸਰਬਸੰਮਤੀ ਕਰੋ, ਅਤੇ ਦੂਜਾ ਇਹ ਹੈ ਕਿ ਤੁਸੀਂ ਸਾਨੂੰ ਵਾਅਦਾ ਕਰੋ ਕਿ ਪਿੰਡ ਦੇ ਜਿਹੜੇ ਕੰਮ ਹੈ ਉਹ ਕਰਨੇ ਨੇ, ਠੀਕ ਆ, ਕਰਾਉਣੇ ਨੇ, ਅਤੇ ਸਰਕਾਰੀ ਮਦਦ ਵੀ ਲੈਣੀ ਹੈ, ਅਸੀਂ ਵੀ ਪੈਸੇ ਦੇਵਾਂਗੇ, ਪਰ ਅਸੀਂ ਇਕੱਲੇ ਇਕੱਲੇ ਨਹੀਂ ਰਹਿਣੇ ਵੀ ਇੱਕ ਟਾਇਰ ਉੱਧਰ ਨੂੰ ਜਾ ਰਿਹਾ ਗੱਡੀ ਦਾ, ਇੱਕ ਉੱਧਰ ਨੂੰ ਜਾ ਰਿਹਾ, ਅਸੀਂ ਇਕੱਠੇ ਹੋ ਕੇ ਕਰਨਾ ਇਹ ਕੰਮ, ਕਿਉਂਕਿ ਉਹਦੇ ਵਿੱਚ ਮਤੇ ਪਾਉਣੇ ਪੈਂਦੇ ਆ, ਪੰਚਾਇਤ ਫਿਰ ਮਤੇ ਨਹੀਂ ਪਾਉਂਦੀ, ਫਿਰ ਉਹ 'ਚ ਵੀਡੀਓ ਇਨਵੋਲਵ ਹੈ, ਉਹਦੇ 'ਚ ਲੋਕਲ ਜਿਹੜੀ ਮਸ਼ੀਨਰੀ ਉਹ ਇਨਵੋਲਵ ਹੈ, ਸੋ NRI ਨੂੰ ਵੀ ਇਕੱਲਿਆਂ ਨੂੰ ਕੰਮ ਕਰਨਾ ਬਹੁਤ ਮੁਸ਼ਕਲ ਹੈ, ਸੋ ਇਹ ਪੰਚਾਇਤ ਵੀ ਤਾਲਮੇਲ ਕਰੇ, ਉਹਨਾਂ ਦੀ ਵੀ ਇੱਛਾ ਹੋਵੇ, ਹੈ ਨਾ, ਪਿੰਡ ਵਾਲੇ ਤਾਂ ਚਾਹੁੰਦੇ ਹੁੰਦੇ ਸਾਡਾ ਕੰਮ ਕਰਨ, ਪਰ ਬੰਦੇ ਪਿੰਡ ਦੇ 2-3 ਹੀ ਹੁੰਦੇ ਆ ਜਿਹੜੇ ਨਹੀਂ ਚਾਹੁੰਦੇ ਹੁੰਦੇ ਕਈ ਵਾਰੀ, ਭਈ ਲੈ ਜੀ ਇੱਦਾਂ ਹੋ ਜਾਣਾ, ਐਂ ਹੋ ਜਾਣਾ, ਉਹਦਾ ਨਾਂ ਲੱਗ ਜਾਣਾ, ਉਹਨਾਂ ਦੀ ਆਪਣੀ ਸਿਆਸਤ ਹੁੰਦੀ ਆ, ਸੋ ਇਸ ਕਰਕੇ ਇੱਕ ਜਿਹੜਾ ਟੀਮ ਵਰਕ ਹੈ ਬੜਾ ਜ਼ਰੂਰੀ ਆ। ਸਾਡੇ ਨਾਲ ਮਨਦੀਪ ਸਿੰਘ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਅਤੇ ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ ਸਾਡੇ ਨਾਲ ਜੁੜੇ ਨੇ, ਕਹਿੰਦੇ ਕੰਮ ਕਰ ਰਹੇ ਹਾਂ ਅਤੇ ਨਾਲੇ ਪ੍ਰੋਗਰਾਮ ਸੁਣ ਰਹੇ ਹਾਂ ਜੀ ਆਇਆਂ ਨੂੰ, ਅਤੇ ਹਰਦੀਪ ਸਿੰਘ ਸੰਧੂ ਵੀ, ਹਾਂਜੀ ਸਤਿ ਸ਼੍ਰੀ ਅਕਾਲ ਪਿਆਰਿਓ, ਠੀਕ ਠਾਕ ਹੋ, ਚੜ੍ਹਦੇ ਕਲਾ 'ਚੋਂ, ਅਤੇ ਸਾਰੇ ਸਰੋਤੇ ਜਿਹੜੇ ਜਿੱਥੋਂ ਵੀ ਜੁੜਦੇ ਨੇ, ਜਿਸ ਜ਼ਰੀਏ ਵੀ ਜੁੜਦੇ ਨੇ, ਆਪਦਾ ਇੱਕ ਵਾਰੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਅਤੇ ਸਾਡੇ ਮਸਲੇ ਚੱਲ ਰਹੇ ਨੇ, ਅਤੇ ਭਾਅ ਜੀ ਨਾ ਤਾਂ ਹੁਣ ਬ੍ਰੇਕ ਲੈਣ ਦਾ ਜ਼ਮਾਨਾ ਸਾਨੂੰ ਰਹਿ ਗਿਆ ਵੀਡੀਓ ਦੇ ਵਿੱਚ,
ਹਾਂਜੀ,
ਅਤੇ
ਬਿਲਕੁਲ ਠੀਕ ਗੱਲ
ਕੀਤੀ, ਸਹੀ ਪਕੜੇ ਹੈ ਨਾ, ਅਤੇ ਨਾ ਹੁਣ ਗਾਣੇ ਅੱਗੇ ਦੇਖ ਲਓ 3 ਲਾਉਂਦੇ ਹੁੰਦੇ ਸੀ, 3 ਤੋਂ 2 ਤੇ ਆ ਗਏ, 2 ਤੋਂ ਹੁਣ 1 ਰਹਿ ਗਿਆ, ਠੀਕ ਹੈ, ਉਹ ਵੀ ਮੈਂ ਵਿਚਾਰ ਤੋਂ ਬਾਅਦ ਲਾਉਣਾ, ਅਤੇ ਹੁਣ ਮੇਰਾ ਇਹ ਵਿਚਾਰ ਬਣ ਰਿਹਾ ਵੀ ਉਹ ਵੀ ਨਾ ਲਾਇਆ ਕਰੀਏ, ਜਿਹੜਾ ਕਲੇਸ਼ ਆਪਾਂ ਉਹ ਵੀ ਮਿਟਾ ਦੇਈਏ, ਤੁਸੀਂ ਇੱਦਾਂ ਕਰਿਆ ਕਰੋ, ਤੁਸੀਂ ਤਾਂ ਪੂਛ ਵਾਲਾ ਇੱਕ ਗੀਤ ਰਿਕਾਰਡ ਕਰਕੇ ਨਾ ਮੈਨੂੰ ਭੇਜ ਦਿਆ ਕਰੋ, ਆਪਾਂ ਉਹ ਲਾ ਦਿਆ ਕਰਾਂਗੇ ਵਿਚਾਲੇ।
ਉਹ ਮੈਂ ਅਮਨਦੀਪ ਦੂਜੀ ਲੈਣੀ ਆ, ਕੀ ਕਹਿੰਦੇ ਉਹਨੂੰ, ਜਿੱਥੇ ਸੰਗੀਤ ਪਹਿਲਾਂ ਰਿਕਾਰਡਡ ਹੋਇਆ ਹੁੰਦਾ,
ਕੈਰੀਓਕੀ
ਲੈ ਕੇ ਫੇਰ ਦਾ ਸ਼ਰਾਰਤ ਕਰਿਆ ਕਰਾਂਗੇ, ਮਾੜੀ ਮੋਟੀ ਕੈਰੀਓਕੀ ਵੀ ਦੇਖ ਲਿਓ ਤੁਸੀਂ, ਕਰ ਸਕਦੇ ਹਾਂ,
ਹਾਂ ਨਹੀਂ ਨਹੀਂ ਕੈਰੀਓਕੀ ਕਰ ਸਕਦੇ ਹਾਂ, ਉੱਤੇ ਨਹੀਂ ਮਾਰਕਾਂ
ਦਾ ਦੱਸ ਸਕਦੇ ਨਾ ਕੈਰੀ, ਹਾਂ ਇਹ ਕੋਈ ਕੋਈ ਇਦਾਂ ਇੱਕ ਅੱਧਾ ਗਾਣਾ ਰਿਕਾਰਡ ਕਰ ਲਿਆ ਕਰਾਂਗੇ, ਉਹ ਫੇ ਹੁਣ ਇਦਾਂ ਰਹਿਣਾ ਵੀ ਮੈਂ ਤਾਂ ਨਹੀਂ ਰਿਕਾਰਡ ਕਰਾਉਣਾ, ਤਾਂ ਨਹੀਂ ਤੁਹਾਨੂੰ ਸੁਜੈਸ਼ਨ ਦਿੱਤਾ, ਮੇਰੇ ਮਾਇੰਡ ਵਿੱਚ ਸੀਗਾ
ਅੱਛਾ
ਵੀ ਇੱਦਾਂ ਕਰੀਏ, ਪਰ ਜਿਹੜਾ ਪ੍ਰੋਗਰਾਮ ਸਾਡੇ ਸਰੋਤੇ ਸੁਣਦੇ ਕਿਤੇ ਬੰਦੇ ਹੀ ਨਾ ਕਰਦੇ ਹੋਣ,
ਉਹ ਹਰਮਨ ਚੀਮੇ ਨਾਲ ਤਾਂ ਵਧੀਆ ਹੀ ਹੈ ਤੁਸੀਂ, ਉਹ ਜਿਹੜੇ
ਉਹਦੇ ਕੰਸੀਕੁਐਂਸਸ ਕੀ ਹੈ, ਕੀ ਹੁੰਦੇ ਆ, ਉਹਦਾ ਵੀ ਖਿਆਲ ਰੱਖਣਾ ਪੈਂਦਾ ਵੀ ਤੁਸੀਂ
ਰੇਡੀਓ
ਗੱਲ ਕਰਦੇ ਆ,
ਰੇਡੀਓ ਦਾ ਨੁਕਸਾਨ ਤਾਂ ਨਾ ਹੋ ਜਾਵੇ,
ਰੇਡੀਓ ਦਾ ਨੁਕਸਾਨ ਹੋਵੇ, ਗਾਣੇ ਗਾਣੇ ਤੁਹਾਡੇ ਨੁਕਸਾਨ ਕਰਾ ਕੇ ਬਹਿ ਜਾਈਏ, ਤੁਹਾਡੇ ਸਪੋਂਸਰ ਕਹਿਣਾ ਅਸੀਂ ਨੀ,
ਡਿਮਾਂਡ ਤਾਂ ਬਹੁਤ ਆ ਰਹੀ ਹੈ ਹੁਣ,
ਕਰਾਂਗੇ
ਯੁਵਰਾਜ ਸਿੰਘ ਹੁਣੀ ਕਹਿੰਦੇ ਕਹਿੰਦੇ ਕੈਮਰੇ
ਗਾਣਾ ਫਿਰ ਪੰਜਾਬੀ ਸੁਣਿਆ ਕਰਨਾ ਕਿ ਕਲਾਸੀਕਲ ਸੁਣਨਾ ਕਿ ਫਿਲਮੀ ਸੁਣਨਾ ਕਿ ਕਿਹੜਾ ਸੁਣਨਾ, ਇੱਦਾਂ ਵੀ ਦੱਸ ਦੇਣ, ਜਿੱਦਾਂ ਅਸੀਂ ਹੁਣ ਇਹ ਕਲਾਸੀਕਲ ਜਿੱਦਾਂ ਇਹ ਸੁਣਨਾ ਕਿ ਕਿੱਦਾਂ ਦਾ ਸੁਣਨਾ।
ਚਲੋ ਯੁਵਰਾਜ ਸਿੰਘ ਹੁਣੀ ਕਹਿੰਦੇ ਨੇ ਕੈਂਬਰਿਜ ਤੋਂ ਹੈ ਜੀ, ਦੇਖ ਲਓ ਬਹੁਤ ਵੱਡੇ ਥਾਂ ਤੋਂ ਹੈ ਕੈਂਬਰਿਜ, ਇੱਥੇ ਬੜਾ ਐਜੂਕੇਸ਼ਨ ਸੈਂਟਰ
ਹੈ, ਕੈਂਬਰਿਜ ਤੋਂ, ਠੀਕ ਹੈ ਠੀਕ, ਬਹੁਤ ਵੱਡੀ ਯੂਨੀਵਰਸਿਟੀ ਹੈ ਕੈਂਬਰਿਜ ਯੂਨੀਵਰਸਿਟੀ ਹੈ,
ਹਾਂ
ਇਹ ਤਾਂ ਲੰਡਨ ਦੇ ਕੋਲੇ ਹੀ ਹੈ, ਬਹੁਤੀ ਦੂਰ ਨਹੀਂ ਹੈ ਲੰਡਨ ਤੋਂ,
ਹਾਂ ਸਲੋ ਮਤਲਬ ਸਲੋ ਕੈਂਬਰਿਜ
ਲੋਕਲ ਹੀ ਆ,
ਲੋਕਲ
ਸਾਊਥ ਹਾਲ ਤੋਂ ਬਹੁਤੀ,
ਆਹੋ ਲੋਕਲ ਸਾਊਥ ਹਾਲ ਸਲੋ ਕੈਂਬਰਿਜ ਕਈ ਵਾਰੀ ਗਏ, ਰਾਣੀ ਦੇ ਇਲਾਕਾ, ਰਾਣੀ ਦੇ ਮਹਿਲ ਦੇ ਨਾਲ ਰਹਿੰਦੇ,
ਰਾਣੀ ਦੇ ਇਲਾਕਾ ਵਿੰਜ਼ਰ ਵਿੰਜ਼ਰ ਕਾਸਲ ਨਾਲ ਰਹਿੰਦੇ,
ਹਾਂਜੀ ਹਾਂਜੀ। ਨਰਵਿੰਦਰ ਬਾਸੀ ਜੀ ਗੋਲਡ ਕੋਸਟ ਵਾਲੇ ਸਾਡੇ ਨਾਲ ਜੁੜੇ ਨੇ ਮਿੱਤਰ ਪਿਆਰੇ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਬਾਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪਿਆਰਿਓ, ਤੇ ਸੁਖਵੰਤ ਸਿੰਘ ਹੁਣੀ ਕਹਿੰਦੇ ਨੇ ਕਿ ਗਾਣੇ ਸੁਣ ਸੁਣ ਕੇ ਤੰਗ ਹੋਏ ਪਏ ਆ, ਸਾਡੇ ਹਰ ਹਫ਼ਤੇ 2 ਗਾਉਣ ਵਾਲੇ 1 ਖੇਡ ਮੇਲਾ ਹੋ ਰਿਹਾ, ਤੁਸੀਂ ਗੱਲਾਂ ਸੁਣਾਓ ਗਾਣੇ ਅਸੀਂ ਭੇਜ
ਦਿੰਦੇ, ਗਾਣੇ ਨਾਲ ਸ਼ੁਰੂ ਕਰਿਓ ਪਹਿਲੇ, ਮੈਂ ਤਾਂ ਮੰਨੀ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਤੁਸੀਂ ਗਾਣੇ ਰਿਕਾਰਡ ਕਰਾ ਕੇ ਮੈਥੋਂ ਉਹ ਯੂਟਿਊਬ ਪਾਉਂਗੇ ਆਪਣੇ, ਆਪਣਾ ਪ੍ਰੋਗਰਾਮ ਨਾ ਬੰਦ ਕਰਾਇਆ, ਲੋਕ ਤਾਂ ਪਹਿਲਾਂ ਹੀ ਬਹੁਤ ਦੁਖੀ ਆ, ਇਹ ਉਦਾਂ ਸੁਖਵੰਤ ਹੁਣੀ ਇਹ ਗੱਲ ਠੀਕ ਕਹੀ ਆ, ਮੈਂ ਵੀ ਪੜ੍ਹ ਲਈ ਆ,
ਠੀਕ ਹੈ ਠੀਕ ਹੈ, ਚਲੋ
ਇੱਥੇ ਰਿਵਰਸ ਵਿਚਾਰ ਕਰਨੀ ਪੈਣੀ,
ਇੱਥੇ ਦੁਬਾਰਾ ਹੁਣ ਸਾਨੂੰ ਮੁੜ ਵਿਚਾਰ ਕਰਨੀ ਪੈਣੀ ਹੈ। ਖੈਰ ਭਾਅ ਜੀ ਜਿਹੜਾ ਇੱਕ ਮੁੱਦਾ ਆਪਾਂ ਅੱਜ ਚੁਣਨਾ ਆ, ਗੱਲਾਂ ਆਪਾਂ ਕਰਨੀਆਂ ਨੇ ਉਹਦੇ ਵਿੱਚ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਆਪਾਂ ਇਹ ਗੱਲ ਕੀਤੀ ਸੀ ਕਿ ਲੋਕ ਇਲਜ਼ਾਮ ਲਾਉਂਦੇ ਨੇ, ਗੱਲਾਂ ਕਹਿੰਦੇ ਨੇ, ਅਚੇਤ ਮਨ ਨਾਲ ਕਹਿੰਦੇ ਨੇ ਪੰਜਾਬ ਨੂੰ ਕੋਈ ਲੀਡਰ ਹੀ ਨਹੀਂ ਮਿਲਿਆ ਅੱਜ ਤੱਕ, ਠੀਕ ਹੈ। ਅਤੇ ਦੂਜਾ ਪੋਲੀਟੀਸ਼ਨ ਇਹ ਕਹਿੰਦੇ ਨੇ, ਉਹ ਕਹਿਣ ਦੀ ਟਰਾਈ ਕਰਦੇ ਨੇ ਕਿ ਸਾਡੇ ਲੋਕ ਜਿਹੜੇ ਭੁਲੱਕੜ ਨੇ, ਇਹਨਾਂ ਦੀ ਕੋਈ ਯਾਦਾਸ਼ਤ ਨਹੀਂ ਹੈਗੀ, ਇਹ ਚੇਤੇ ਨਹੀਂ ਰੱਖਦੇ, ਨਾ ਮਾੜੀ ਚੀਜ਼ ਚੇਤੇ ਰੱਖਦੇ ਆ, ਨਾ ਚੰਗੀ ਚੀਜ਼ ਚੇਤੇ ਰੱਖਦੇ ਆ, ਠੀਕ ਹੈ। ਸੋ ਇਹ ਦੋ ਦੋ ਮੁੱਦੇ ਆ, ਇਹਦੇ ਬਾਰੇ ਆਪਾਂ ਅੱਜ ਗੱਲ ਕਰਨੀ ਆ। ਔਰ ਮੈਂ ਆਪਣੇ ਸਾਰੇ ਸਰੋਤੇ ਜਿਹੜੇ ਦੇਖ ਵੀ ਰਹੇ ਨੇ, ਸੁਣ ਵੀ ਰਹੇ ਨੇ, ਉਹ ਜਿਹੜਾ ਧਿਆਨ ਨਾਲ ਇਹ ਕਨਵਰਸੇਸ਼ਨ ਸਾਡੀ ਸੁਣਿਓ, ਕਿਉਂਕਿ ਇਹ ਇੰਪੈਕਟ ਕਰੇਗੀ ਤੁਹਾਨੂੰ ਵੀ ਅਤੇ ਸਾਨੂੰ ਵੀ। ਇਹ ਕਰ ਰਹੀਆਂ ਇਹ ਚੀਜ਼ਾਂ ਕਿ ਸਾਨੂੰ ਕਿੱਧਰ ਨੂੰ ਤੋਰਿਆ ਜਾ ਰਿਹਾ ਹੈ। ਭਾਅ ਜੀ, ਪਹਿਲਾਂ ਤਾਂ ਇਹ ਮੁੱਦਾ ਤੁਹਾਡੇ ਸਾਹਮਣੇ ਆਇਆ ਕਿ ਪੰਜਾਬ ਨੂੰ ਅਜੇ ਤੱਕ ਕੋਈ ਲੀਡਰ ਨਹੀਂ ਮਿਲਿਆ ਵਧੀਆ, ਅਤੇ ਇਹਦੇ ਬਾਰੇ ਗੱਲ ਕਰੀਏ ਆਪਾਂ।
ਅਮਨਦੀਪ, ਜਦੋਂ ਏਦਾਂ ਦਾ ਮੁੱਦਾ ਆਇਆ ਤੇ ਦਿਲ ਨੂੰ ਬੜੀ ਠੋਸ ਜਿੱਦਾਂ ਇੱਕ ਚੋਟ ਜਿਹੀ ਲੱਗ ਗਈ ਹੈ ਕਿ ਦਿਲ ਇੰਨਾ ਖੁਸ਼ ਨਹੀਂ ਹੋਇਆ ਜਿਸ ਵੇਲੇ ਕਹਿੰਦੇ ਕਿ ਪੰਜਾਬ ਨੂੰ ਕੋਈ ਅਜੇ ਤੱਕ ਲੀਡਰ ਹੀ ਮਿਲਿਆ। ਪੰਜਾਬ ਦਾ ਮੈਂ ਦੇਖਿਆ ਆ ਲੀਡਰਾਂ ਦਾ ਗੜ੍ਹ ਰਿਹਾ ਆ ਇੱਥੇ ਹੁਣ ਤੱਕ, ਸਦੀਆਂ ਤੋਂ ਲੈ ਕੇ ਇੱਥੇ ਹੁਣ ਤੱਕ ਇੰਨੇ ਵਧੀਆ ਵਧੀਆ ਲੀਡਰ ਆਏ ਆ। ਜੇ ਤੁਸੀਂ ਧਾਰਮਿਕ ਲੀਡਰ ਦੇਖ ਲਓ, ਤੁਸੀਂ ਰਾਜਨੀਤਿਕ ਲੀਡਰ ਦੇਖ ਲਓ, ਤੁਸੀਂ ਸੋਸ਼ਲ ਇਲਾਕੇ ਦੇ ਵਿੱਚ, ਸੋਸ਼ਲ ਖੇਤਰ ਦੇ ਵਿੱਚ ਜਿੰਨੇ ਵੀ ਲੀਡਰ ਹੋਏ ਆ, ਜਿਹਨਾਂ ਨੇ ਪੰਜਾਬ ਨੂੰ ਕਾਫੀ ਉੱਚਾ ਚੁੱਕਿਆ, ਨਾ ਪੰਜਾਬ ਦੇ ਵਿੱਚ, ਨਾ ਹਿੰਦੁਸਤਾਨ ਦੇ ਵਿੱਚ, ਈਵਨ ਵਰਲਡ ਦੇ ਵਿੱਚ ਵੀ ਜਿੱਦਾਂ ਦੇ ਸਹਿਨਾਜ ਲੀਡਰ ਪੰਜਾਬ ਨੇ ਦਿੱਤੇ ਆ, ਮੇਰੇ ਖਿਆਲ ਚ ਹੋਰ ਕਿਸੇ ਪ੍ਰਾਂਤ ਨੇ ਜਾਂ ਹੋਰ ਕਿਸੇ ਖੇਤਰ ਨੇ ਦੁਨੀਆਂ ਦਿੱਤੇ ਹੀ ਨਹੀਂ ਹੋਣੇ। ਹੁਣ ਤੁਸੀਂ ਦੇਖ ਲਓ, ਤੁਸੀਂ ਗੱਲ ਕਰ ਰਹੇ ਸੀ, ਜੈਸੇ ਆਫਲਾਈਨ ਗੱਲ ਅਸੀਂ ਕਰ ਰਹੇ ਸੀ, ਸਾਡੇ ਜਿਹੜੇ ਧਾਰਮਿਕ ਨੇਤਾ ਆ, ਧਾਰਮਿਕ ਲੀਡਰ ਰਹੇ ਆ, ਜਿਹਨਾਂ ਨੇ ਅਧਿਆਤਮਕਵਾਦ ਨੂੰ ਇੰਨਾ ਉੱਚਾ ਚੁੱਕਿਆ, ਜਿੱਦਾਂ ਤੁਸੀਂ ਗੱਲ ਕਰੇ ਰਹੇ ਸੀ ਕੱਲ ਕਿ ਸਾਡੇ ਗੁਰੂ ਸਾਹਿਬਾਨ ਜਾਂ ਸਾਡੇ ਹੋਰ ਜਿਹੜੇ ਪੋਲੀਟੀਕਲ ਸਾਡੇ ਧਰਮ ਧਰਮ ਤੇ ਪਹਿਲਾਂ ਰਹੀਏ ਲੀਡਰ ਬਣੇ ਆ, ਜਿਹਨਾਂ ਨੇ ਗ੍ਰੰਥਾਂ ਦੀ ਰਚਨਾ ਕੀਤੀ ਆ, ਜਿਹਨਾਂ ਨੇ ਦੁਨੀਆਂ ਨੂੰ ਇਹ ਦਿਖਾਇਆ ਕਿ ਪੰਜਾਬ ਇੱਕ ਇੱਦਾਂ ਦੀ ਧਰਤੀ ਆ, ਜਿਹੜਾ ਕੰਬਾਈਂਡ ਪਹਿਲਾਂ ਪੰਜਾਬ ਹੁੰਦਾ ਸੀ, ਉੱਥੇ ਬੜੇ ਬੜੇ ਪੀਰ ਸੰਤ, ਵੱਡੇ ਵੱਡੇ ਧਾਰਮਿਕ ਲੀਡਰ ਜਿਹਨਾਂ ਨੇ ਆਪਣੇ ਪਹਿਲਾਂ ਤਾਂ ਤੁਸੀਂ ਸਾਰੇ ਸਾਡੇ ਦਸ ਗੁਰੂ ਸਾਹਿਬਾਨ ਹੋਏ ਆ, ਉਹ ਵੀ ਤਾਂ ਇੱਕ ਤਰ੍ਹਾਂ ਦੇ ਧਾਰਮਿਕ ਲੀਡਰ ਸੀ ਜਿਹਨਾਂ ਨੇ ਇੱਕ ਅਦਭੁਤ ਤਰ੍ਹਾਂ ਦੀ ਜਿਹੜੀ ਸਾਨੂੰ ਇੱਕ ਗ੍ਰੰਥ ਦਿੱਤਾ, ਗ੍ਰੰਥ ਸਾਹਿਬ ਦਿੱਤੇ ਆ, ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਹਦੇ ਵਿੱਚ ਸਾਰਿਆਂ ਭਗਤਾਂ ਦੀ ਬਾਣੀ ਲਿਖੀ ਗਈ ਆ।
ਇਹ ਭਾਜੀ ਕਿੱਡੀ ਵੱਡੀ ਲੀਡਰਸ਼ਿਪ ਹੈ, ਸਰਬ ਸਾਂਝੀਵਾਲਤਾ ਦਾ ਜਿਹੜਾ ਇਹ ਲੀਡਰਸ਼ਿਪ ਦੇ ਇੱਕ ਗੁਣ ਹੈ। ਜੇ ਆਪਾਂ ਇਹਨਾਂ ਨੂੰ ਇਸ ਪੱਖੇ ਵੀ ਦੇਖੀਏ, ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਕਿੱਦਾਂ ਲੀਡ ਕਰਕੇ, ਸਾਨੂੰ ਦਸਵੇਂ ਪਾਤਸ਼ਾਹ ਨੇ, ਛੇਵੇਂ ਪਾਤਸ਼ਾਹ ਨੇ, ਦਸਵੇਂ ਪਾਤਸ਼ਾਹ ਨੇ, ਗੁਰੂ ਨੌਵੇਂ ਪਾਤਸ਼ਾਹ ਨੇ, ਸਾਰੇ ਹਿੰਦੁਸਤਾਨ ਦੀ ਪਹਿਲੀ ਮੇਰੇ ਖਿਆਲ ਆਰਮੀ ਜੁਆਇੰਟ ਉਹਨਾਂ ਨੇ ਬਣਾਈ ਹੈ, ਨੌਵੇਂ ਪਾਤਸ਼ਾਹ ਨੇ, ਅਸਾਮ ਤੋਂ ਲਿਆਂਦੇ, ਮਹਾਰਾਸ਼ਟਰ ਤੋਂ ਲਿਆਂਦੇ, ਗੁਜਰਾਤ ਤੋਂ ਲਿਆਂਦੇ, ਹਨਾ।
ਹਾਂਜੀ,
ਤੇ ਇਹ ਤੋਂ ਵੱਡੇ ਲੀਡਰਸ਼ਿਪ ਹੋਰ ਕੀ ਹੋ ਸਕਦੀ,
ਇਹ ਤੋਂ ਵੱਡੇ ਵੱਡੇ ਲੀਡਰ ਕੀ ਹੋ ਸਕਦੇ। ਜਰਨੈਲ, ਕਿੰਨੇ ਜਰਨੈਲ ਪੰਜਾਬ ਨੇ ਦਿੱਤੇ ਆ, ਜਿਹੜੇ ਫੌਜਾਂ ਦੇ ਵਿੱਚ ਰਹੇ ਆ, ਜਿਹਨਾਂ ਨੇ ਪੰਜਾਬ ਦਾ ਨਾਂ ਤਾਂ ਰੋਸ਼ਨ ਕੀਤਾ, ਹਿੰਦੁਸਤਾਨ ਦਾ ਰੋਸ਼ਨ ਨਾਂ ਕੀਤਾ। ਔਰ ਪੰਜਾਬ ਦੇ ਵਿੱਚ ਤੁਸੀਂ ਅਮਨਦੀਪ, ਦੁਨੀਆਂ ਦੀ ਇੱਕ ਕਹਾਵਤ ਵੀ ਆ ਕਿ ਦੁਨੀਆਂ ਦੇ ਵਿੱਚ ਤਿੰਨ ਕੌਮਾਂ, ਜਿਹੜਾ ਵਾਰੀਅਰਸ ਆ, ਜਿਹੜੀਆਂ ਯੋਧੇ ਆ, ਉਹਨਾਂ ਦੇ ਵਿੱਚ ਗੋਰਖੇ, ਸਿੱਖ ਅਤੇ ਯੂਐਸ਼, ਇਹ ਜਿਹੜੇ ਤਿੰਨ ਤਰ੍ਹਾਂ ਦੇ ਲੋਕ ਆ ਨਾ, ਉਹ ਦੁਨੀਆਂ ਵਿੱਚ ਯੋਧਿਆਂ ਦੇ ਤੌਰ ਤੇ ਮੰਨੇ ਜਾਂਦੇ ਆ, ਅਤੇ ਇਹਨਾਂ ਯੋਧਿਆਂ ਦੇ ਵਿੱਚੋਂ ਬਹੁਤ ਵੱਡੇ ਵੱਡੇ ਲੀਡਰ ਪੈਦਾ ਹੁੰਦੇ ਆ, ਜਿਹੜੇ ਕਿ ਨਾ ਕੇਵਲ ਸਥਾਨਕ ਇਲਾਕੇ ਨੂੰ ਪ੍ਰਤੀਨਿਧਤਾ ਕਰਦੇ, ਉਹਦੀ ਸਾਰੇ ਵਿਸ਼ਵ ਤੇ ਉਹ ਦੀ ਪ੍ਰਤੀਨਿਧਤਾ ਕਰਦੇ ਆ, ਤੇ ਆਪਣੀਆਂ ਜਿਹੜੀ ਕੁਰਬਾਨੀਆਂ ਆ, ਆਪਣੀ ਲੀਡਰਸ਼ਿਪ ਦੇ ਸਕਿੱਲਸ ਆ, ਉਹਨੂੰ ਇੰਨਾ ਵਾਈਡਨ ਕਰਕੇ ਰੱਖਦੇ ਆ। ਉਹਦੇ ਵਿੱਚ ਸਾਂਝੀਵਾਲਤਾ ਵੀ ਹੁੰਦੀ ਆ, ਉਹਦੇ ਵਿੱਚ ਸਹਿਨਸ਼ੀਲਤਾ ਵੀ ਹੁੰਦੀ ਆ, ਉਹਦੇ ਚ ਬਹਾਦਰੀ ਵੀ ਹੁੰਦੀ ਆ। ਏਦਾਂ ਦੇ ਨੇਤਾ ਜਿਹੜੇ ਅਸੀਂ ਪੈਦਾ ਕੀਤੇ ਆ, ਜਿਹਨਾਂ ਦੇ ਵਿੱਚ ਤੁਸੀਂ ਦੇਖ ਲਓ ਜਿੱਦਾਂ ਰਣਜੀਤ ਸਿੰਘ ਜੀ ਆ, ਆਪਣੇ ਮਹਾਰਾਜਾ ਰਣਜੀਤ ਸਿੰਘ ਆ, ਹਰੀ ਸਿੰਘ ਜੀ ਨਲੂਆ ਆ, ਹੋਰ ਵੱਡੇ ਵੱਡੇ ਆ, ਜੱਸਾ ਸਿੰਘ ਅੱਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਇਹ ਲੀਡਰ ਨਹੀਂ ਸੀ, ਇਹ ਲੀਡਰ ਹੀ ਆ, ਪੰਜਾਬ ਦੇ ਵਿੱਚ ਜਿਹੜੇ ਪੈਦਾ ਹੋਏ ਆ, ਤੁਸੀਂ ਹੋਰ ਵੀ ਕਈ ਅਣਗਿਣਿਤ
ਉਹ ਜਿਸ ਤਰ੍ਹਾਂ ਦਾ ਮੌਕਾ, ਉਸ ਤਰ੍ਹਾਂ ਦੀ ਉਹਨਾਂ ਨੇ ਲੀਡਰਸ਼ਿਪ ਕੀਤੀ, ਅੱਜ ਵੀ ਅਸੀਂ ਉਹਨਾਂ ਦਾ ਨਾਮ ਲੈ ਰਹੇ ਹਾਂ। ਦੇਖੋ ਮਾਡਰਨ ਪੋਲੀਟੀਕਲ ਫਰੇਮਵਰਕ ਦੇ ਵਿੱਚ ਕਿੰਨੇ ਆਪਣੇ ਵਧੀਆ ਲੀਡਰ ਹੋਏ ਨੇ, ਪ੍ਰਤਾਪ ਸਿੰਘ ਕੈਰੋਂ, ਉਹਨਾਂ ਨੇ ਮਤਲਬ ਪੰਜਾਬ ਨੂੰ ਐਕਚੁਅਲੀ ਹਰਿਤ ਕ੍ਰਾਂਤੀ ਲਿਆ ਕੇ ਲੀਡ ਕਰਕੇ ਪ੍ਰਫੁੱਲਤ ਜਿਹੜੇ ਕਰਨ ਵਾਲੇ ਆ ਉਹਨਾਂ ਦੇ ਵਿੱਚੋਂ ਰਹੇ ਨੇ, ਠੀਕ ਹੈ। ਫਿਰ ਚਲੋ ਪ੍ਰਕਾਸ਼ ਸਿੰਘ ਬਾਦਲ ਨਾਲ ਵਧੀਆ ਲੀਡਰਸ਼ਿਪ ਕੀਤੀ ਬਹੁਤ ਅਰਸਾ, ਗੁਰਚਰਨ ਸਿੰਘ ਟੌੜਾ ਉਹਨਾਂ ਨੇ ਕੀਤੀ ਹੈ, ਅਤੇ ਚਲੋ ਗਿਆਨੀ ਜੈਲ ਸਿੰਘ ਹੁਣੀ ਪ੍ਰੈਜੀਡੈਂਟ ਤੱਕ ਰਹੇ ਨੇ। ਪਰ ਭਾਜੀ ਇਹ ਇਹ ਤੁਹਾਨੂੰ ਲੱਗਦਾ ਹੈ ਵੀ ਜਦੋਂ ਆਪਾਂ ਇਹ ਸਟੇਟਮੈਂਟ ਦਿੰਦੇ ਹਾਂ ਕਿ ਪੰਜਾਬ ਨੇ ਕੋਈ ਵਧੀਆ ਲੀਡਰ ਨਹੀਂ ਪੈਦਾ ਕੀਤੇ, ਤਾਂ ਉਹਦੇ ਵਿੱਚ ਐਰੋਗੈਂਸ ਜਾਂ ਕਹਿ ਲਓ ਕਿ ਇੱਕ ਚੱਕਵੀਂ ਗੱਲ ਕਰਨ ਦਾ ਭਾਵ ਜਿਹੜਾ ਉਹ ਹੈ ਵੀ ਆਪਣੇ ਆਪ ਨੂੰ ਨੀਵਾਂ ਹੀ ਦਿਖਾ ਲਈ ਜਾਣਾ, ਇਹ ਭਾਵਨਾ ਤਾਂ ਨਹੀਂ?
ਬਿਲਕੁਲ ਬਿਲਕੁਲ, ਮੈਂ ਇਹੀ ਗੱਲ ਤੁਹਾਨੂੰ ਕਹਿਣ ਵਾਲਾ ਸੀ ਕਿ ਇਹ ਜਿਹੜੀ ਸਟੇਟਮੈਂਟ ਦਿੱਤੀ ਜਾਂਦੀ ਹੈ ਨਾ, ਪੰਜਾਬ ਨੇ ਅਜੇ ਤੱਕ ਕੋਈ ਲੀਡਰ ਹੀ ਨਹੀਂ ਪੈਦਾ ਕੀਤਾ, ਅਸੀਂ ਪੰਜਾਬ ਚ ਜਾਣਾ ਹੀ ਨਹੀਂ, ਉੱਥੇ ਲੀਡਰ ਨੀ ਵਧੀਆ। ਲੀਡਰ ਕਿਉਂ ਨੀ ਵਧੀਆ? ਆਪਣੇ ਆਪ ਨੂੰ ਛੋਟਾ ਦਿਖਾਉਣ ਵਾਲੀ, ਆਪਣੇ ਆਪ ਨੂੰ ਨਿਕੰਮਾ ਦਿਖਾਉਣ ਵਾਲੀਆਂ ਸਟੇਟਮੈਂਟਾਂ ਆ ਕਿ ਪੰਜਾਬ ਚ ਕੋਈ ਲੀਡਰ ਨੀ ਹੈ। ਇਹ ਤਾਂ ਹੋ ਸਕਦਾ ਕਿ ਪੰਜਾਬ ਦੇ ਵਿੱਚ ਕੁਛ ਦੇਰ ਤੱਕ ਕੁਛ ਵੀਕ ਲੀਡਰ ਆਏ ਹੋਣ, ਤੇ ਇਹਦਾ ਇਹ ਮਤਲਬ ਨਹੀਂ ਹੈ ਕਿ ਪੰਜਾਬ ਨੇ ਲੀਡਰ ਹੀ ਨਹੀਂ ਦਿੱਤੇ। ਪੰਜਾਬ ਨੇ ਬਹੁਤ ਵਧੀਆ ਲੀਡਰ ਦਿੱਤੇ, ਹਾਲੇ ਵੀ ਪੰਜਾਬ ਦੇ ਵਿੱਚ ਕਈ ਏਦਾਂ ਦੇ ਲੀਡਰ ਆ ਜਿਹੜੇ ਕਿ ਪਿੱਛੇ ਬੈਕਗਰਾਉਂਡ ਚ ਕੰਮ ਕਰ ਰਿਹਾ, ਜਿਸ ਜਿਹੜਾ ਪੰਜਾਬ ਇਸ ਵੇਲੇ ਚੱਲ ਰਿਹਾ, ਪੰਜਾਬ ਦੀ ਜਿਹੜੀ ਤਰੱਕੀ ਹੋ ਰਹੀ ਆ, ਪੰਜਾਬ ਜਿਸ ਤਰ੍ਹਾਂ ਵਿਚਰ ਰਿਹਾ ਆ, ਉਹਦੇ ਵਿੱਚ ਕੁਛ ਮਾੜੀ ਲੀਡਰਸ਼ਿਪ ਵੀ ਹੈਗੀ ਆ, ਲੇਕਿਨ ਉਹਦੇ ਪਿੱਛੇ ਬਹੁਤ ਵੱਡੇ ਵੱਡੇ ਲੀਡਰ ਹੈਗੇ ਆ ਹਾਲੇ ਵੀ, ਜਿਹੜੇ ਇਹ ਸਭ ਕੁਛ ਨੂੰ ਚਲਾ ਰਹੇ ਆ। ਹੁਣ ਦੇਖੋ ਲੀਡਰ, ਜਿੱਥੇ ਲੀਡਰਸ਼ਿਪ ਦੀ ਕਲੈਸ਼ ਹੁੰਦੀ ਆ ਉੱਥੇ ਲੜਾਈ ਵੀ ਹੁੰਦੀ ਆ, ਉੱਥੇ ਬਹਿਸ ਵਸਈਆ ਵੀ ਹੁੰਦਾ, ਉੱਥੇ ਕੌਨਫਲਿਕਟ ਵੀ ਹੁੰਦਾ, ਉੱਥੇ ਡਿਸਟੋਰਸ਼ਨ ਵੀ ਹੁੰਦੀ ਹੈ, ਇਹ ਸਭ ਕੁਛ ਚੀਜ਼ਾਂ ਹੁੰਦੀਆਂ ਆ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ ਲੀਡਰਹੀਣ ਆ ਜਾਂ ਪੰਜਾਬ ਵਿੱਚ ਲੀਡਰ ਹੈ ਨਹੀਂ, ਬਿਲਕੁਲ ਨਿਕੰਮੀ ਸਟੇਟਮੈਂਟ ਅਮਦੀ।
ਅੱਛਾ ਹੁਣ ਹੁਣ ਦੂਜੀ ਗੱਲ ਜਿਹੜੀ ਟੌਪਿਕ ਤੇ ਇਹਦੇ ਨਾਲ ਇਹ ਰਲਦਾ ਆ, ਮੇਰੀ ਅਮਰਦੀਪ ਭੈਣ ਜੀ ਨਾਲ ਗੱਲ ਹੋ ਰਹੀ ਸੀ ਮੈਲਬਨ, ਅਤੇ ਗੱਲਾਂ ਦੇ ਵਿੱਚ ਉਹ ਗੱਲ ਆਈ, ਕਹਿੰਦੇ ਵੀ ਕੁਛ ਪੋਲੀਟੀਸ਼ੀਅਨ ਉਹਨਾਂ ਨੂੰ ਮਿਲੇ ਅਤੇ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਭੈਣ ਜੀ ਜਿੰਨਾ ਮਰਜ਼ੀ ਚੰਗਾ ਕੰਮ ਕਰੀ ਜਾਓ, ਲੋਕ ਕਹਿੰਦੇ ਚੇਤੇ ਨਹੀਂ ਰੱਖਦੇ, ਲੋਕ ਭੁੱਲ ਜਾਂਦੇ ਨੇ, ਹੈ ਨਾ, ਸਾਡੇ ਕਹਿੰਦੇ ਪੰਜਾਬੀਆਂ ਦੀ ਨਾ ਮੈਮਰੀ ਬਹੁਤ ਘੱਟ ਹੈ, ਠੀਕ ਹੈ, ਅਤੇ ਜਮਾਂ ਹੀ ਨਹੀਂ ਚੇਤੇ ਰੱਖਦੇ, ਚਾਹੇ ਉਹਨਾਂ ਨਾਲ ਚੰਗਾ ਕਰ ਲਓ ਚਾਹੇ ਮਾੜਾ ਕਰ ਲਓ, ਹੈ ਉਹ ਉਹ ਫਿਰ 5 ਸਾਲ ਬਾਅਦ ਹੋਰ ਕੁਛ ਹੁੰਦੇ ਨੇ। ਇਹ ਨਾ ਮੈਂ ਥੋੜ੍ਹੀ ਇਹ 'ਤੇ ਟਿੱਪਣੀ ਕਰਨਾ ਚਾਹਾਂਗਾ। ਅਸਲ ਦੇ ਵਿੱਚ ਜੇ ਤਾਂ ਕਹੋ ਵੀ 5 ਸਾਲ ਬਾਅਦ ਸਰਕਾਰ ਬਦਲ ਗਈ, ਉਹਨਾਂ ਨੂੰ ਵੋਟਾਂ ਨੂੰ ਰਾਤਾ, ਤਾਂ ਆਸਟ੍ਰੇਲੀਆ ਦੇ ਵਿੱਚ ਵੱਧ ਤੋਂ ਵੱਧ 2 ਜਾਂ 3 ਟਰਮ ਤਾਂ ਬਹੁਤ ਜ਼ਿਆਦਾ ਟਰਮ ਹੈ, ਉਹ ਕਹਿੰਦੇ ਚਾਹੇ ਤੂੰ ਚੰਗਾ ਕੰਮ ਕਰ ਰਹੇ ਹਾਂ ਨਹੀਂ ਕਰਦੇ, ਤੁਹਾਨੂੰ ਅਸੀਂ ਬਦਲਣਾ ਹੈ, ਤਾਂ ਕਿਉਂਕਿ ਉਹ ਕਰੋਨਿਕ ਪ੍ਰੋਬਲਮ ਹੋ ਜਾਂਦੀ ਹੈ ਡਿਪਾਰਟਮੈਂਟਾਂ ਦੇ ਵਿੱਚ, ਸਰਕਾਰ ਬਦਲਣੀ ਪੈਂਦੀ ਹੈ, ਨਵੇਂ ਸਿਰੇ ਚਲਾਉਣਾ ਪੈਂਦਾ ਹੈ ਕੰਮ, ਹੈ ਨਾ,
ਕਈ ਤਰ੍ਹਾਂ ਦੀਆਂ ਪ੍ਰੋਬਲਮ ਖੜੀਆਂ ਹੋ ਜਾਂਦੀਆਂ,
ਇੰਟਰਨਲ ਪ੍ਰੋਬਲਮ ਹੈ।
ਇਹ ਤਾਂ ਚਲੋ ਸਰਕਾਰ ਆ, ਜਿਹੜੀ ਜਿਹੜੀਆਂ ਛੋਟੀਆਂ ਇੰਸਟੀਟਿਊਸ਼ਨਸ ਹੁੰਦੀਆਂ ਆ, ਜੇ ਉੱਥੇ ਬਹੁਤ ਦੇਰ ਤੱਕ ਕੋਈ ਮੈਨੇਜਰ ਰਹਿ ਜਾਂਦਾ ਆ ਸਟੈਗਨੈਂਟ, ਉਹ ਤਾਂ ਜਿਹੜਾ ਕਲਚਰ ਸਟੈਗਨੈਂਟ ਹੋ ਜਾਂਦਾ ਆ, ਇਸ ਵੇਲੇ ਕਲਚਰ ਸਟੈਗਨੈਂਟ ਹੋ ਗਿਆ, ਪਾਣੀ ਖੜਾ ਰਹਿ ਗਿਆ, ਉਹਦੀ ਵੀ ਕਾਫੀ ਪ੍ਰੋਬਲਮਸ ਆਉਣੀਆਂ,
ਬਦਬੂ ਆਉਂਦੀ ਆ। ਹੁਣ ਉਹਨੂੰ ਇੰਗਲੈਂਡ ਕਲਾਸਿਕ ਐਗਜ਼ਾਮਪਲ ਹੈ, ਇੰਗਲੈਂਡ ਦੇ ਵਿੱਚ ਦੇਖ ਲਓ ਟੋਰੀ ਸਰਕਾਰ 2 ਜਾਂ 3 ਵਾਰੀ ਰਹੀ ਆ, ਅਖੀਰ ਨੂੰ ਕੀ ਹੋਇਆ, ਉਹਨਾਂ ਨੇ 6-7 ਪ੍ਰਾਈਮ ਮਿਨਿਸਟਰ ਬਦਲੇ, ਹੈ ਨਾ, ਆਪਣੇ ਉਹ ਜਿੱਦਾਂ ਹਰੇਕ ਮਹੀਨੇ ਆਪਣਾ ਨਵਾਂ ਪ੍ਰਾਈਮ ਮਿਨਿਸਟਰ ਬਦਲਣਾ ਸ਼ੁਰੂ ਕਰਤਾ, ਅਤੇ ਅਖੀਰ ਨੂੰ ਕੀ ਹੋਇਆ ਕਿ ਇੰਗਲੈਂਡ ਦੀ ਜਨਤਾ ਇੰਨੀ ਕੁ ਅੱਕ ਗਈ ਅਤੇ ਉਹਨਾਂ ਨੇ ਮਤਲਬ ਰਿਕਾਰਡ ਤੋੜ ਵੋਟ ਪਾ ਕੇ ਲੇਬਰ ਨੂੰ ਜਿਤਾਇਆ, ਔਰ ਲੇਬਰ ਨੂੰ ਬੋਲਣ ਦੀ ਲੋੜ ਹੀ ਨਹੀਂ ਪਈ, ਅਸੀਂ ਆਹ ਕਰਾਂਗੇ ਉਹ ਕਰਾਂਗੇ, ਲੋਕ ਅੱਕੇ ਹੋਏ ਇੰਨੇ ਸੀਗੇ ਯਾਰ ਅਸੀਂ ਤੁਹਾਨੂੰ ਹੀ ਜਿਤਾਉਣਾ ਆ, ਠੀਕ ਹੈ। ਹੁਣ ਚੇਂਜ ਵੋਟ ਹੈ ਇਹ, ਇਹ ਨਾ ਇਹਨੂੰ ਉਹ ਜਨਤਾ ਦੀ ਕਮਜ਼ੋਰੀ ਦੱਸਦੇ ਨੇ ਪੋਲੀਟੀਸ਼ੀਅਨ, ਵੀ ਇਹ ਜਨਤਾ ਦੀ ਕਮਜ਼ੋਰੀ ਹੈ, ਜਨਤਾ ਦੀ ਕਮਜ਼ੋਰੀ ਨਹੀਂ, ਓਵਰਆਲ ਜਿਹੜੀ ਪਰਫੋਰਮੈਂਸ ਆ ਗਵਰਨਮੈਂਟ ਦੀ ਉਹ ਸਹੀ ਨਹੀਂ ਹੁੰਦੀ, ਹੈ ਨਾ, ਉਹਨਾਂ ਦੀਆਂ ਪੋਲਿਸੀ ਸਹੀ ਨਹੀਂ ਹੁੰਦੀਆਂ, ਤਾਂ ਕਰਕੇ ਵਿਰੋਧ ਹੋਣਾ ਸ਼ੁਰੂ ਹੁੰਦਾ ਹੈ। ਹੁਣ ਦੂਜੀ ਗੱਲ ਹੈ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਪੰਜਾਬੀਆਂ ਦੀ ਸਿੱਖਾਂ ਦੀ ਮੈਮਰੀ ਬਹੁਤ ਘੱਟ ਹੈ, ਮੈਂ ਉਹਨਾਂ ਨੂੰ ਇਹ ਪੁੱਛਦਾ ਹੁੰਦਾ ਵੀ ਉਹਨਾਂ ਨੂੰ ਪੁੱਛੋ ਕਿ ਉਹ ਕਿਹੜੇ ਪਲੈਨਟ ਤੋਂ ਆਏ ਨੇ, ਕਿਹੜੇ ਗ੍ਰਹਿ ਤੋਂ ਆਏ ਨੇ, ਹੈ ਨਾ, ਉਹ ਇੱਕ ਤਾਂ ਅਸੀਂ NRI ਆ, ਅਸੀਂ ਤਾਂ ਸਾਨੂੰ ਤਾਂ ਕਹਿ ਸਕਦੇ
ਹਾਂ ਸੂਰਜ ਤੋਂ ਆਏ ਨੇ, ਇਹਨਾਂ ਨੇ ਗਰਮ ਸਟੇਟਮੈਂਟ ਦੇ ਰਹੇ ਆ,
ਨਹੀਂ ਇੱਕ ਤਾਂ ਹੋ ਗਿਆ, ਇੱਕ ਤਾਂ ਰਿੱਕੀ ਇੰਗਲੈਂਡ ਤੋਂ ਚਲੇ ਗਿਆ, ਅਮਰੀਕ ਫਲੋਰਾ ਆਸਟ੍ਰੇਲੀਆ ਤੋਂ ਚਲੇ ਗਿਆ, ਅਮਨਦੀਪ ਇੱਥੋਂ ਚਲੇ ਗਿਆ, ਸਰ ਮਾਬਾ ਚਲੇ ਗਿਆ, ਸੁਖਵੰਤ ਚਲੇ ਗਿਆ, ਇਹ ਤਾਂ ਕਹਿ ਸਕਦੇ ਆਸਟ੍ਰੇਲੀਆ ਤੋਂ ਆਏ ਆ, ਧਰਤੀ ਦੇ ਇੱਕ ਹੋਰ ਦੇਸ਼ ਤੋਂ। ਪਰ ਉਹ ਲੋਕ ਮੈਂ ਪੁੱਛਦਾ ਵੀ ਉਹ ਧਰਤੀ ਦੇ ਲੋਕ ਨਹੀਂ ਹੋ ਸਕਦੇ ਜਿਹੜੇ ਇਹ ਲੋਕ ਕਹਿੰਦੇ ਨੇ ਕਿ ਪੰਜਾਬੀਆਂ ਦੀ ਮੈਮਰੀ ਨਹੀਂ ਹੁੰਦੀ। ਪੰਜਾਬੀਆਂ ਦੀ ਮੈਮਰੀ ਇੰਨੀ ਹੈ ਭਾਈ ਸਾਹਿਬ, ਤੁਸੀਂ ਪਹਿਲਾਂ ਨਾ ਆਪਣੇ ਸਰੋਤਿਆਂ ਨੂੰ ਆਪਾਂ ਦੱਸਣ ਦੀ ਟਰਾਈ ਕਰ ਰਹੇ ਹਾਂ ਕਿ ਜਿਹੜੇ ਵੇਦ ਲਿਖੇ ਗਏ ਨੇ ਉਹ ਪੰਜਾਬ ਦੀ ਧਰਤੀ 'ਤੇ, ਪਹਿਲਾ ਗ੍ਰੰਥ ਦੁਨੀਆ ਦਾ ਅਧਿਆਤਮ ਨੌਲੇਜ ਵਾਲਾ ਪੰਜਾਬ ਦੀ ਧਰਤੀ 'ਤੇ ਲਿਖਿਆ ਗਿਆ ਆ, ਔਰ ਇਹ ਗ੍ਰੰਥ ਲੱਖਾਂ ਸਾਲਾਂ ਤੋਂ ਪਹਿਲਾਂ ਮੈਮਰੀ ਦੇ ਵਿੱਚ ਹੁੰਦਾ ਸੀ, ਇਹ ਲਿਖਤੀ 'ਚ ਨਹੀਂ ਸੀ ਆਉਂਦਾ ਹੁੰਦਾ। ਹਾਂ, ਉਹ ਦੁਨੀਆ ਦੇ ਹੋਰ, ਜੇ ਉਹ ਮੈਮਰੀ 'ਚ ਹੋਵੇ, ਮੂੰਹ ਜ਼ਬਾਨੀ ਲੋਕਾਂ ਨੂੰ ਯਾਦ ਹੁੰਦੇ ਸੀਗੇ, ਸੰਸਥਾਵਾਂ ਬਣੀਆਂ ਹੁੰਦੀਆਂ ਸੀ, ਆਹ ਵੇਦ ਇਸ ਇਲਾਕੇ ਨੇ ਯਾਦ ਕਰਨਾ, ਆਹ ਵੇਦ ਇਸ ਇਲਾਕੇ ਨੇ ਯਾਦ ਕਰਨਾ, ਇਹ ਮੈਮਰੀ 'ਚ ਚੱਲਿਆ ਆਉਂਦਾ ਸੀਗਾ। ਔਰ ਉਹ ਮੈਮਰੀ 'ਚ ਚੱਲਿਆ ਆਉਂਦਾ 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 ਹੋਰ ਕਿਸੇ ਇਲਾਕੇ ਦੇ ਬੰਦਿਆਂ ਨੂੰ ਮੈਮਰੀ 'ਚ ਕਿਉਂ ਨਹੀਂ ਯਾਦ ਆਇਆ, ਇਹ ਪੰਜਾਬ ਦੀ ਧਰਤੀ 'ਤੇ ਬੰਦਿਆਂ ਨੇ ਚੇਤੇ ਰੱਖਿਆ, ਪੰਜਾਬ ਦੀ ਧਰਤੀ 'ਤੇ ਉਹ ਗ੍ਰੰਥ ਲਿਖਿਆ ਗਿਆ ਮੈਮਰੀ ਦੇ ਵਿੱਚੋਂ, ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ। ਫਿਰ ਉਹ ਤੋਂ ਬਾਅਦ ਦੇਖੋ ਕਿ 10,000 ਸਾਲ ਤਾਂ ਧਰੂ ਦੇ ਵੰਸ਼ਜ ਨੇ ਰਾਜ ਕੀਤਾ ਮੁਲਤਾਨ ਦੇ, ਜਿਹਨੂੰ ਹੁਣ ਮੁਲਤਾਨ ਕਹਿੰਦੇ, ਉਹ ਪਹਿਲਾਂ ਮੂਲਸਥਾਨ ਹੁੰਦਾ ਸੀ, ਠੀਕ ਹੈ, ਉੱਥੇ ਰਾਜ ਉਹਦਾ ਹੋਇਆ, ਔਰ ਪ੍ਰਹਲਾਦ ਨੂੰ ਹਜੇ ਤੱਕ ਵੀ ਯਾਦ ਕਰ ਰਹੇ ਆ ਲੋਕ, ਉਹਦੀਆਂ ਰੈਮਨੈਂਸ ਹੈ ਉੱਥੇ, ਪ੍ਰਹਲਾਦ ਹੋ ਗਿਆ, ਧਰੂ ਹੋ ਗਿਆ, ਇਹ ਪੁਰਾਣੇ ਰਾਜੇ ਨੇ। ਉਹ ਤੋਂ ਬਾਅਦ ਇੰਦਰ, ਉਹ ਤੋਂ ਬਾਅਦ ਕਿੰਨੇ ਰਾਜੇ ਜਿਹੜੇ ਹਜੇ ਤੱਕ ਯਾਦ ਨੇ ਸਾਡੀਆਂ ਮੈਮਰੀਆਂ ਦੇ ਵਿੱਚ ਨੇ, ਹੈ ਨਾ। ਫਿਰ ਦੇਖੋ ਗੁਰੂ ਸਾਹਿਬ, ਪੰਜਾਬੀ ਤਾਂ ਬਾਬਰ ਦੇ ਹਮਲੇ ਨੂੰ ਨਹੀਂ ਭੁੱਲੇ, ਗੁਰੂ ਸਾਹਿਬ ਨੇ ਇੱਦਾਂ ਸਾਨੂੰ ਚੇਤੇ ਕਰਾਇਆ। ਫਿਰ 5ਵੇਂ ਪਾਤਸ਼ਾਹ ਦੀ ਸ਼ਹੀਦੀ ਨਹੀਂ ਭੁੱਲੀ ਅੱਜ ਤੱਕ, 9ਵੇਂ ਪਾਤਸ਼ਾਹ ਦੀ ਸ਼ਹੀਦੀ ਨਹੀਂ ਭੁੱਲੀ, 10ਵੇਂ ਪਾਤਸ਼ਾਹ ਦੇ ਅਹਿਸਾਨ ਜਿਹੜੇ, ਉਹਨਾਂ ਦੇ ਸਾਰਾ ਪਰਿਵਾਰ ਵਾਰਿਆ, ਬੱਚਿਆਂ ਦੀਆਂ ਜਿਹੜੀਆਂ ਸ਼ਹੀਦੀਆਂ ਉਹ ਨਹੀਂ ਸਾਨੂੰ ਭੁੱਲੀਆਂ, ਠੀਕ ਹੈ। ਫਿਰ ਦੇਖੋ ਕਿੱਥੇ ਕਿੱਥੇ ਰਾਜ ਕੀਤੇ, ਕਿੱਦਾਂ ਕਿੱਦਾਂ ਲੜੇ, ਕਿੱਦਾਂ ਕਿੱਦਾਂ ਜ਼ਾਲਮਾਂ ਨੂੰ ਭਜਾਇਆ ਇੱਥੋਂ, ਕਿੱਦਾਂ ਕਿੱਦਾਂ ਸੋਧੇ ਲਾਏ ਉਹਨਾਂ ਦੇ ਜਿਨ੍ਹਾਂ ਨੇ ਜ਼ੁਲਮ ਕੀਤੇ, ਉਹ ਨਹੀਂ ਭੁੱਲੇ। ਫਿਰ ਸਾਡੇ ਗੁਰੂ ਸਾਹਿਬ ਇਹ ਵੀ ਨਹੀਂ ਭੁੱਲੇ ਕਿ ਕਿਹੜੇ ਕਿਹੜੇ ਭਗਤਾਂ ਨੇ ਪਰਮਾਤਮਾ ਦਾ ਨਾਮ ਜਪਿਆ ਅਤੇ ਲਿਆ, ਅਤੇ ਉਹਨਾਂ ਨੂੰ ਉੱਥੋਂ ਜਾ ਕੇ ਉਹਨਾਂ ਦੀ ਬਾਣੀ ਲੈ ਕੇ ਆ ਕੇ ਸਾਡੇ ਤੱਕ ਦਿੱਤੀ। ਮੈਨੂੰ ਸਮਝ ਨਹੀਂ ਆਉਂਦੀ ਕਿਹੜੇ ਮੂੰਹ ਨਾਲ ਲੋਕ ਕਹਿੰਦੇ ਨੇ ਕਿ ਪੰਜਾਬੀ ਜਿਹੜੇ ਭੁੱਲਦੇ ਨੇ। ਅਸੀਂ ਤਾਂ 47 ਨਹੀਂ ਭੁੱਲੇ ਹਜੇ ਤੱਕ, 84 ਨਹੀਂ ਭੁੱਲੇ ਹਜੇ ਤੱਕ, ਉਹ ਸਾਡੀਆਂ ਰਾਸਾਂ ਦੇ ਵਿੱਚ ਆ ਗਈ ਉਹ ਆ। ਮੈਨੂੰ ਜਿਨ੍ਹਾਂ ਨੇ ਅਹਿਸਾਨ ਕੀਤੇ, ਮਲੇਰਕੋਟਲੇ ਦੇ ਨਵਾਬ ਨੇ ਹਾਦਾ ਨਾਦਾ ਮਾਰਿਆ, ਪੰਜਾਬੀ ਅਤੇ ਸਿੱਖ ਤਾਂ ਉਹ ਵੀ ਨਹੀਂ ਭੁੱਲੇ 200-300 ਸਾਲ ਬਾਅਦ ਵੀ। ਮੈਨੂੰ ਸਮਝ ਨਹੀਂ ਆਉਂਦੀ ਇਹ ਸਾਨੂੰ ਕਿਹੜੀ ਪੱਟੀ ਪੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੋਲੀਟੀਸ਼ੀਅਨ, ਹੈ ਨਾ। ਗਲਤ ਇਨਫੋਰਮੇਸ਼ਨ ਸਾਨੂੰ ਡਿਮੋਰਲਾਈਜ਼ ਕਰ ਰਹੇ ਨੇ ਕਿ ਤੁਹਾਡੀ ਜੀ ਮੈਮਰੀ ਨਹੀਂ ਹੁੰਦੀ, ਤੁਸੀਂ ਤਾਂ ਇੱਦਾਂ ਦੇ ਲੋਕ ਹੈ। ਨਹੀਂ, ਅਸੀਂ ਇੱਦਾਂ ਦੇ ਲੋਕ ਨਹੀਂ ਹੈਗੇ, ਪੰਜਾਬੀ ਸਿੱਖ ਅਸੀਂ ਨੌਰਥਨ ਇੰਡੀਆ ਵਾਲੇ ਇੱਦਾਂ ਦੇ ਲੋਕ ਨਹੀਂ ਹੈਗੇ ਜਿੱਦਾਂ ਦੇ ਇਹ ਸਾਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਦੇ ਪਿੱਛੇ ਭਾਅ ਜੀ ਇੱਕ ਇਲਤ ਹੈ, ਇਹਦਾ ਹੁਣ ਕਾਰਨ ਕਿਉਂ ਕਹਿੰਦੇ ਨੇ, ਕਾਰਨ ਇਹ ਹੈ ਕਿ ਉਹ ਸਾਡੀ ਅਣਖ ਮਾਰਨਾ ਚਾਹੁੰਦੇ ਨੇ ਸਾਨੂੰ ਇਹ ਦੱਸ ਦੱਸ ਕੇ। ਜਿੱਦਾਂ ਕਹਿੰਦੇ ਨੇ ਕਿ 100 ਵਾਰੀ ਝੂਠ ਬੋਲੋ ਉਹ 121 ਵਾਰੀ ਲੱਗਣ ਲੱਗ ਪੈਂਦਾ ਵੀ ਇਹ ਸੱਚੇ ਹੀ ਹੋਣਾ ਆ, ਠੀਕ
ਹੈ। ਤੁਸੀਂ ਕਹਾਣੀ ਸੁਣਾਉਂਦੇ ਹੁੰਦੇ ਸੀ
ਉਹ ਬੱਕਰੀ ਵਾਲੀ,
ਕੋਈ ਘੋੜਾ ਲੈ ਕੇ ਜਾ ਰਿਹਾ ਸੀ,
ਉਹ ਘੋੜਾ ਲੈ ਕੇ ਜਾ ਰਿਹਾ ਸੀ, ਉਹ ਕਹਿੰਦੇ ਇਹਨੂੰ ਠੱਗਣਾ ਆ। ਹਾਂ, ਉਹ ਬੰਦੇ ਬਹਿ ਜਾਂਦੇ 3-4 ਰਾਹ 'ਚ ਉਹਨੂੰ, ਉਹ ਬੜਾ ਵਧੀਆ ਘੋੜਾ ਲੈ ਗਏ ਉਹ ਜਾ, ਉਹ ਇੱਕ ਪਹਿਲਾਂ ਬੰਦਾ ਕਹਿੰਦਾ ਯਾਰ ਬੱਕਰੀ ਕਿੰਨੇ ਦੀ ਦੇਣੀ ਆ, ਕਹਿੰਦਾ ਤੈਨੂੰ ਬੱਕਰੀ ਦਿਸਦੀ ਆ, ਮੈਂ ਕਹਿੰਦਾ ਘੋੜਾ ਲੈ ਕੇ, ਨਹੀਂ ਕਹਿੰਦਾ ਬੱਕਰੀ ਆ,
ਨਹੀਂ
ਬੱਕਰੀ ਗਧਾ, ਸੋਰੀ ਗਧਾ ਤੇ ਉਹ ਗਾਂ ਜਾਂਦਾ 1 ਕਿਲੋਮੀਟਰ ਤੇ ਇੱਕ ਹੋਰ ਬੰਦਾ ਬੈਠਾ ਹੁੰਦਾ, ਕਹਿੰਦਾ ਯਾਰ ਗਧਾ ਕਹਿੰਦਾ ਬੜਾ ਵਧੀਆ, ਕਹਿੰਦਾ ਤੇਰਾ ਕਹਿੰਦਾ ਭਾਂਡਿਆਂ ਭੁੰਡਿਆਂ ਦਾ ਕੰਮ ਆ, ਕਹਿੰਦਾ ਉਹ ਤੈਨੂੰ ਗਧਾ ਦਿਸਦਾ ਤੇ
ਮੈਨੂੰ ਭੱਠੇ ਲਈ ਚਾਹੀਦਾ।
ਹਾਂ, ਉਹ 1 ਕਿਲੋਮੀਟਰ ਤੇ ਫੇਰ ਬੰਦਾ ਕਹਿੰਦਾ ਯਾਰ ਗਧਾ ਵੇਚਣਾ, ਕਿੰਨੇ ਦਾ ਲੈ ਕੇ ਆਇਆ ਗਧਾ, ਹੈ ਨਾ। ਉਹਨੂੰ ਨਾ ਉਹਨੂੰ ਗਾਲਾਂ ਗੁਲਾਂ ਕੱਢਦਾ, ਉਹਨੂੰ ਸ਼ੱਕ ਪੈ ਜਾਂਦਾ, ਕਹਿੰਦਾ ਯਾਰ ਸੱਚੀ ਕਿਤੇ ਗਧਾ, ਉਹ ਅੱਗੇ ਪਿੱਛੇ ਘੁੰਮ ਕੇ ਦੇਖਦਾ, ਉਹਨੂੰ ਗਧਾ ਹੀ ਦਿਸਣ ਲੱਗ ਪੈਂਦਾ ਉਹਦੇ ਚੋਂ। ਹੈਂ, ਉਹ ਚੌਥਾ ਬੰਦਾ ਵੇ ਕਹਿੰਦਾ, ਕਹਿੰਦਾ ਯਾਰ ਕਹਿੰਦਾ ਮੈਨੂੰ ਗਧੇ ਦੀ ਬਹੁਤ ਸਖ਼ਤ ਲੋੜ ਹੈ, ਤੂੰ ਪੈਸੇ ਦੱਸ ਕਿੰਨੇ ਲੈਣੇ ਗਧੇ ਦੇ, ਠੀਕ ਹੈ। ਉਹ ਗਧੇ ਦੇ ਮੁੱਲ 'ਤੇ ਉਹਨੂੰ ਵੇਚਣਾ ਪੈਂਦਾ ਆ, ਸੋ ਇਸ ਕਰਕੇ ਇਹ ਜਿਹੜੇ ਘੋੜਾ ਜਿਹੜਾ ਗਧੇ ਦੇ ਮੁੱਲ 'ਤੇ ਵੇਚਣਾ ਪੈਂਦਾ, ਇਸ ਕਰਕੇ ਇਹ ਸਾਡੇ ਸੰਗੀਆਂ ਦੇ ਹੇਠਾਂ 'ਚੋਂ ਇਹ ਗੱਲ ਲੰਘਾਉਣਾ ਚਾਹੁੰਦੇ ਆ ਕਿ ਅਸੀਂ ਅਣਖਹੀਣ ਬੰਦੇ ਹਾਂ, ਸਾਡੀ ਮੈਮਰੀ ਹੈ ਨਹੀਂ, ਹੈਂ, ਅਸੀਂ ਬੇਕਾਰ ਬੰਦੇ ਹਾਂ, ਅਤੇ ਅਸੀਂ ਜੋ ਮਰਜ਼ੀ ਕਰੀ ਜਾਈਏ, ਅਸੀਂ ਗਲਤ ਕੰਮ ਕਰੀਏ, ਸਹੀ ਤਾਂ ਕਰਨਾ ਹੀ ਨਹੀਂ, ਤੁਸੀਂ ਭੁੱਲ ਜਾਣਾ ਹੈ, ਕੋਈ ਗੱਲ ਨਹੀਂ, ਅਗਲੀ ਵਾਰੀ ਫਿਰ ਸਾਨੂੰ ਵੋਟ ਪਾ ਦਿਓ, ਹੁਣ ਅਸੀਂ ਛਿੱਤਰ ਮਾਰ ਲਏ ਤੁਹਾਡੇ, ਹੁਣ ਅਸੀਂ ਤੁਹਾਡੇ ਨਾਲ ਵਧੀਕੀ ਕਰ ਲਈ, ਤੁਸੀਂ ਤਾਂ ਭੁੱਲੇ ਜਾਣਾ। ਉਹ 84 ਨਹੀਂ ਭੁੱਲੀ, ਹੈਂ, ਦਰਬਾਰ ਸਾਹਿਬ 'ਤੇ ਹਮਲਾ ਨਹੀਂ ਭੁੱਲਿਆ, ਉਹਦਾ ਜਾ ਕੇ ਚੰਗਾ ਮੱਕੂ ਠੱਪਿਆ ਜਿਹਨੇ ਕੀਤੇ ਸੀ, ਜਿਹਨਾਂ ਨੇ ਕੀਤੇ ਸੀਗੇ। ਮੈਨੂੰ ਸਮਝ ਨਹੀਂ ਆਉਂਦੀ ਇਹ ਬੰਦੇ ਆਇਓ ਕਿਹੜੇ ਪਲੈਨਟ ਤੋਂ ਹੈ ਜਿਹੜੇ ਪੰਜਾਬੀਆਂ ਨੂੰ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਤੁਹਾਡੀ ਮੈਮਰੀ ਹੈ ਨਹੀਂ। ਕਮਾਲ ਦੀ ਗੱਲ,
ਪੰਜਾਬੀ ਤਾਂ ਦੇਖ ਕੇ ਦੱਸ ਦਿੰਦੇ ਕਿ ਹੋਣ ਵਾਲਾ ਕੀ ਆ, ਆਲੇ ਦੁਆਲੇ ਦੀ ਸਿਚੁਏਸ਼ਨ ਦੱਸ ਦਿੰਦੇ ਵੀ ਹੁਣ ਥੋੜੇ ਚਿਰ ਚ ਬਾਅਦ ਹੋਣਾ ਕੀ ਆ। ਜਿੱਦਾਂ ਤੁਸੀਂ ਇੱਕ ਕਹਾਣੀ ਸੁਣਾ ਦਿੰਦੇ ਸੀ, ਇੱਕ ਸੰਤ ਮਹਾਤਮਾ ਨਦੀ ਦੇ ਕਿਨਾਰੇ ਬੈਠੇ ਸੀ ਤੇ ਉਧਰੋਂ ਕਿਸ਼ਤੀ ਚ ਉਹਨੇ ਪਾਰ ਹੋਣਾ ਸੀ, ਉਹ ਸਟੋਰੀ ਇੱਕ ਵਾਰੀ ਫੇਰ ਸੁਣਾ ਦਿਓ, ਇੱਥੇ ਉਹ ਰੈਲਵੈਂਸ ਥੋੜੀ ਜਿਹੀ ਲੱਗਦੀ ਹੈ ਉਹਦੀ। ਫਿਰ ਪੰਜਾਬੀ ਜਿਹੜੇ ਦੂਰ ਅੰਦੇਸ਼ੀ ਬਹੁਤ ਆ, ਇਹਨਾਂ ਚ ਅਧਿਆਤਮ ਬਾਤ ਬਹੁਤ ਵੀ ਬਹੁਤ ਜ਼ਿਆਦਾ ਹੈ ਤੇ ਇਹ ਸਿਚੁਏਸ਼ਨ ਦੇਖ ਕੇ ਆਪਣੀ ਗੱਲ ਦੱਸ ਦਿੰਦੇ।
ਭਾਜੀ ਉਹ ਸਿਚੁਏਸ਼ਨ ਉਹ ਮੈਂ ਕਈ ਵਾਰੀ ਵੈਸੇ ਗੱਲ ਸੁਣਾਈ ਆ, ਮੈਨੂੰ ਇੱਕ ਵਾਰੀ ਇੱਥੇ ਬੰਦੇ ਕਹਿੰਦੇ ਵੀ ਤੂੰ ਕਮੇਟੀ 'ਚ ਬਣ ਜਾ ਸੈਕਟਰੀ, ਠੀਕ ਹੈ, ਅਤੇ ਉਹ ਇਹ ਚਾਹੁੰਦੇ ਸੀਗੇ ਵੀ ਕੰਮ ਇਹ ਕਰੀ ਜਾਊਗਾ, ਚੌਧਰ ਆਪਾਂ ਕਰਾਂਗੇ, ਤੇ ਭਾਜੀ ਥੋੜੇ ਪਿੱਛੇ ਨੂੰ
ਦੂਜੀ
ਇਹ ਬਾਅਦ
ਸਟੋਰੀ ਸੁਣਾਓ, ਸੰਤ ਕਹਿੰਦੇ ਵੀ ਤੁਸੀਂ ਕਿਸ਼ਤੀ ਪਾਰ ਕਰਤੇ, ਤੁਸੀਂ ਦੂਜੇ ਪਾਸੇ ਜਾਣਾ ਆ, ਵੀ ਹੁਣ ਆ ਰਹੀ ਹੈ ਬੋਟ,
ਸਾਧੂ ਮਹਾਤਮਾ ਕਿਸ਼ਤੀ ਚੜਨ ਵਾਸਤੇ ਖੜੇ ਹੁੰਦੇ ਆ, ਕਿਸ਼ਤੀ ਪਾਰ ਪਹਿਲਾਂ ਬੇੜੇ ਹੁੰਦੇ ਸੀਗੇ, ਮਲਾਹ ਹੁੰਦਾ ਸੀ ਤੇ ਉਹਦੇ ਤੇ 5-7-10 ਬੰਦੇ ਬਿਠਾਲ ਕੇ ਉਹ ਦੂਜੇ ਪਾਸੇ ਛੱਡ ਆਉਂਦਾ ਹੁੰਦਾ ਸੀ, ਫਿਰ ਵਾਪਸ ਆ ਜਾਂਦਾ ਹੁੰਦਾ ਸੀ, ਅਤੇ ਉੱਥੇ ਸਵੇਰੇ ਸ਼ਾਮ ਲਾਈਨ ਲੱਗ ਜਾਂਦੀ ਹੁੰਦੀ ਸੀ, ਅਤੇ ਲਾਈਨ ਲੱਗੀ ਹੋਈ ਸੀ ਅਤੇ ਰਸ਼ ਕਾਫੀ ਸੀਗਾ, ਤਾਂ ਉਹ ਜੀ ਕਿਸ਼ਤੀ ਆਉਂਦੀ ਆ ਅਤੇ ਉਹ ਕਹਿੰਦਾ ਚੜ੍ਹ ਜਾਓ ਜੀ। ਪਹਿਲਾਂ ਇੱਕ ਬੰਦਾ ਊਂਠ ਲੈ ਕੇ ਖੜਾ ਹੁੰਦਾ, ਉਹ ਚੜ੍ਹ ਜਾਂਦਾ, ਫਿਰ ਇੱਕ ਬੰਦਾ ਨੇ ਮੁੰਡੇ 'ਤੇ ਬਾਂਦਰ ਰੱਖਿਆ ਹੁੰਦਾ, ਉਹ ਚੜ੍ਹ ਜਾਂਦਾ, ਫਿਰ ਇੱਕ ਕੋਲ 2-3 ਕੁੱਕੜ ਹੁੰਦੇ ਆ, ਇੱਦਾਂ ਬੰਨੇ ਹੁੰਦੇ, ਇੱਦਾਂ ਫੜੇ ਹੁੰਦੇ, ਉਹ ਚੜ੍ਹ ਜਾਂਦਾ, ਅਤੇ ਚੌਥੀ ਵਾਰੀ ਸਾਧੂ ਜੀ ਆਉਂਦੀ ਆ, ਕਹਿੰਦੇ ਸਾਧੂ ਜੀ ਤੁਸੀਂ ਵੀ ਚੜ੍ਹ ਜਾਓ, ਇੱਕ ਬੰਦੇ ਦੀ ਜਗ੍ਹਾ ਹੈਗੀ ਆ। ਕਹਿੰਦਾ ਨਹੀਂ ਮੈਂ ਨਹੀਂ ਚੜ੍ਹਨਾ, ਅਤੇ ਉਹ ਸਾਰੇ ਹੈਰਾਨ ਹੋ ਜਾਂਦੇ, ਕਹਿੰਦੇ ਘੰਟਾ ਹੋ ਗਿਆ, ਫਿਰ ਘੰਟਾ ਫਿਰ ਲੱਗ ਜਾਣਾ ਆ, ਤੁਸੀਂ ਚੜ੍ਹ ਜਾਓ। ਕਹਿੰਦੇ ਨਹੀਂ ਮੈਂ ਨਹੀਂ ਚੜ੍ਹਨਾ। ਉਹ ਪਿਛਲਾ ਬੰਦਾ ਬਹੁਤ ਕਾਲਾ ਹੁੰਦਾ ਨਾ, ਓਵਰਟੇਕ ਕਰਨ ਵਾਲੇ ਜਿਹੜੇ ਹੁੰਦੇ ਆ, ਉਹ ਕਹਿੰਦੇ ਜੀ ਤੁਸੀਂ ਜਾਣਾ ਮੈਂ ਚੱਲ ਜਾਵਾਂ। ਕਹਿੰਦਾ ਚਲੇ ਤਾਂ ਜਾ, ਪਰ ਕਹਿੰਦਾ ਕਿਸ਼ਤੀ ਤੌਰ ਲੱਗਣੀ ਨਹੀਂ ਹੈਗੀ, ਚੜ੍ਹਨੀ ਨਹੀਂ ਹੈਗੀ, ਇਹਦਾ ਬੇੜਾ ਪਾਰ ਨਹੀਂ ਹੋਣਾ। ਕਹਿੰਦਾ ਲੈ ਐਵੇਂ ਮਾਰੀ ਜਾਂਦੇ ਆ, ਤੁਹਾਨੂੰ ਕਿਆ ਪਤਾ, ਕਹਿੰਦਾ ਕਦੇ ਤੁਸੀਂ ਕਹਿੰਦਾ ਗ੍ਰਹਿਸਥੀ 'ਚ ਰਹੇ ਹੋਵੋਗੇ ਜਾਂ ਇੱਦਾਂ ਕੰਮ ਕੀਤੇ ਹੋਣ ਤਾਂ ਪਤਾ ਲੱਗੇ। ਉਹ ਜਾ ਕੇ ਚੜ੍ਹ ਜਾਂਦਾ, ਕਹਿੰਦਾ ਚੱਲ ਤੇਰੀ ਮਰਜ਼ੀ ਆ, ਪਰ ਇਹ ਕਿਸ਼ਤੀ ਤੁਰ ਨਹੀਂ ਜਾਣੀ। ਉਹ ਕੀ ਹੁੰਦਾ ਆ ਕਿ ਕਿਸ਼ਤੀ ਅੱਧ ਵਿਚਾਲੇ ਜਾਂਦੀ ਆ, ਤਾਂ ਲੋਕ ਦੂਰੋਂ ਦੇਖਦੇ ਆ ਵੀ ਕਿਸ਼ਤੀ ਡੁੱਬ ਜਾਂਦੀ ਆ, ਤਾਂ ਉਹ ਸਾਰੇ ਨਾ ਮਹਾਤਮਾ ਦੇ ਪੈਰੀਂ ਪੈ ਜਾਂਦੇ ਆ ਵੀ ਤੁਸੀਂ ਜੀ ਪਹਿਲਾਂ ਹੀ ਦੱਸਤਾ ਵੀ ਕਿਸ਼ਤੀ ਸਿਰੇ। ਕਹਿੰਦੇ ਸੱਚੀ ਨਹੀਂ, ਉਹ ਤਾਂ ਸਿਰੇ ਲੱਗੀ। ਕਹਿੰਦੇ ਸਾਨੂੰ ਦੱਸੋ ਰੀਜ਼ਨ ਕੀ ਹੈ ਇਹਦਾ, ਕਿਉਂ ਨਹੀਂ ਇਹ ਸਿਰੇ ਲੱਗੀ? ਤਾਂ ਉਹ ਸਾਧੂ ਜੀ ਕਹਿੰਦੇ ਨੇ, ਕਹਿੰਦੇ ਦੇਖੋ ਇਹਦੇ 'ਚ ਕੋਈ ਕਰਾਮਾਤ ਨਹੀਂ ਹੈਗੀ, ਇਹਦੇ 'ਚ ਕੋਈ ਸਾਇੰਸ ਨਹੀਂ ਹੈਗੀ, ਇਹ ਕਹਿੰਦੇ ਜਿਹੜੀ ਦ੍ਰਿਭ ਦ੍ਰਿਸ਼ਟੀ ਆ, ਜਿੱਦਾਂ ਆਪਾਂ ਸਵੇਰੇ ਵੀ ਗੱਲ ਕਰਦੇ ਸੀ ਕਿ ਸੁਰਤ ਮਤ ਬੰਨ ਬੁੱਧ ਇੰਨੀ ਕੁ ਡਿਵੈਲਪ ਹੋ ਜਾਂਦੀ ਹੈ ਸਰਮਖੰਡ ਦੇ ਵਿੱਚ ਕਿ ਉਹ ਸਾਰਾ ਕੁਛ ਦਿਸਣ ਲੱਗ ਜਾਂਦਾ ਵਿਵੇਕ ਬੁੱਧ ਦੇ ਨਾਲ, ਵੀ ਇਹ ਲੌਜੀਕਲੀ ਹੋਣਾ ਕੀ ਹੈ, ਕੁਦਰਤ ਦੇ ਨਿਯਮ ਸਮਝਣ ਆਉਣ ਲੱਗ ਪੈਂਦੇ ਆ। ਉਹ ਕਹਿੰਦੇ ਹੋਇਆ ਕੀ? ਕਹਿੰਦੇ ਦੇਖੋ ਹੋਇਆ ਇਹ ਆ ਵੀ ਉਸ ਕਿਸ਼ਤੀ ਦੇ ਵਿੱਚ ਕੀ ਸਵਾਰ ਹੈ ਇਹ ਮੈਨੇ ਰੱਖਦਾ ਆ। ਉਹ ਕਹਿੰਦੇ ਮੈਨੂੰ ਪਤਾ ਸੀਗਾ ਵੀ ਆਹ ਜਿਹੜਾ ਬਾਂਦਰ ਹੈ ਇਹਨੇ ਇਲਤ ਕਰਨੀ ਹੈ, ਇਹਨੇ ਕਹਿੰਦਾ ਇਲਤ ਕਰਨੀ ਹੀ ਕਰਨੀ ਆ, ਬਾਂਦਰ ਨੇ ਇਲਤ ਕਰਨੀ ਆ, ਇਹਨੇ ਕੁਕੜੀਆਂ ਡਰਾ ਦੇਣੀਆਂ, ਕੁਕੜੀਆਂ ਨੇ ਕਹਿੰਦਾ ਊਂਠ ਡਰਾ ਦੇਣਾ, ਊਂਠ ਨੇ ਖੜਾ ਹੋ ਜਾਣਾ, ਉਹ ਕਿਸ਼ਤੀ ਮਤਲਬ ਬੈਲੈਂਸ ਤੋਂ ਖਰਾਬ ਹੋ ਜਾਣੀ, ਉਹ ਡੁੱਬ ਜਾਣੀ ਆ। ਇੱਦਾਂ ਹੀ ਹੋਈ, ਉਹ ਬਾਂਦਰ ਨੇ ਇਲਤ ਕੀਤੀ, ਕੁਕੜੀਆਂ ਉੜ ਕੇ ਊਂਠ 'ਤੇ ਬਹਿ ਗਈਆਂ, ਊਂਠ ਪੈਨਿਕ ਹੋ ਗਿਆ, ਊਂਠ ਉੱਠ ਕੇ ਖੜਾ ਹੋਇਆ ਤਾਂ ਚੱਲ ਮੇਰੇ ਭਾਈ ਉਹਦਾ ਬੈਲੈਂਸ ਵਿਗੜ ਗਿਆ ਅਤੇ ਕਿਸ਼ਤੀ ਗਈ ਡੁੱਬ, ਠੀਕ ਹੈ। ਸੋ ਇਹ ਦ੍ਰਿਭ ਦ੍ਰਿਸ਼ਟੀ ਜਿਹੜੀ ਹੈ, ਇੱਦਾਂ ਦੀਆਂ ਜਿਹੜੀਆਂ ਕਥਾਵਾਂ ਭਾਗਵਤ ਪੁਰਾਣ ਸਾਡੀਆਂ ਗੁਰਸਾਖੀਆਂ ਹੈ ਪੰਜਾਬ ਦੇ ਵਿੱਚ ਹਜੇ ਤੱਕ ਚੱਲੀਆਂ ਆ ਰਹੀਆਂ। ਔਰ ਮੈਂ ਤੁਹਾਨੂੰ ਦੱਸਦਾ, ਜਿੱਥੇ ਜਿਹੜੇ ਕਹਿੰਦੇ ਲੋਕ ਪੰਜਾਬੀਆਂ ਦੀ ਮੈਮਰੀ ਹੈ ਨਹੀਂ, ਸਾਰਿਆਂ ਨਾਲੋਂ ਲੰਬੀ ਕਹਾਣੀ ਅੱਜ ਦੀ ਦੁਨੀਆ ਦਾ ਰਿਕਾਰਡ ਹੈ ਰਮਾਇਣ। ਰਮਾਇਣ ਸਾਰਿਆਂ ਨਾਲੋਂ ਮਤਲਬ ਪੁਰਾਣੀ ਕਹਾਣੀ ਹੈ, ਜਿਹੜੀ ਕਿ ਮੌਖਿਕ ਤੌਰ 'ਤੇ ਵਾਲਮੀਕ ਹੋਣਾ ਨੇ ਤਾਂ ਬਾਅਦ 'ਚ ਲਿਖੀ ਹੈ ਨਾ, ਇਹ ਮੌਖਿਕ ਤੌਰ 'ਤੇ ਤੁਲਸੀਦਾਸ ਉਹਨਾਂ ਨੇ ਬਾਅਦ 'ਚੋਂ ਲਿਖੀ ਹੈ, ਇਹ ਚੱਲੀ ਜਾਂਦੀ ਹੈ ਬਾਏ ਮੈਮਰੀ। ਅੱਜ
ਹਾਂਜੀ
ਤੁਸੀਂ ਵੈਸਟਰਨ ਕਲਚਰ 'ਚ ਚਲ ਜਾਓ, ਉਹਨਾਂ ਦੀ ਪਿਛਲੀ ਕੋਈ ਵੀ ਸਟੋਰੀ ਹੈ ਨਹੀਂ ਅੱਜ ਤੋਂ 1500 ਸਾਲ ਪਹਿਲਾਂ ਜਾਂ 1600 ਸਾਲ ਪਹਿਲਾਂ ਜਾਂ 500 ਸਾਲ ਪਹਿਲਾਂ। ਕ੍ਰਾਈਸਟ ਦੀ ਸਟੋਰੀ ਹੈ, ਉਹ ਵੀ ਮਿਡਲ ਈਸਟ ਤੋਂ ਹੈ, ਉਹ ਵੀ ਸਾਡੇ ਕਲਚਰ ਦਾ ਹਿੱਸਾ ਸੀ, ਠੀਕ ਹੈ ਨਾ। ਸੋ ਇਸ ਕਰਕੇ ਸਾਡੀ ਮੈਮਰੀਆਂ ਦੇ ਬਾਰੇ ਕੁਐਸਚਨ ਜਿਹੜੇ ਕਰਦੇ ਨੇ ਉਹਨਾਂ ਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਜਿਹੜਾ ਨੈਰੇਟਿਵ ਉਹ ਰਨ ਕਰਨ ਦੀ ਕੋਸ਼ਿਸ਼ ਕਰ ਰਹੇ, ਸਾਨੂੰ ਅਣਖਹੀਣ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਿੱਦਾਂ ਯੂਪੀ ਬਿਹਾਰ ਜਾਂ ਹੋਰ ਸਟੇਟਾਂ ਵਿੱਚ ਜਿੱਥੇ ਲੋਕਾਂ ਦੀ ਕੋਈ ਸਹੀ ਹੈ ਨਹੀਂ, ਠੀਕ ਹੈ, ਜੋ ਇਹ ਪੋਲੀਟੀਸ਼ੀਅਨ ਕਰਦੇ ਆ ਉਹ ਜੀ 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 ਹਜ਼ੂਰ ਜੀ ਹਜ਼ੂਰ, ਪੰਜਾਬ 'ਚ ਨਹੀਂ ਹੁੰਦੀ ਨਾ ਹਰਿਆਣੇ 'ਚ ਹੁੰਦੀ ਆ, ਠੀਕ ਹੈ ਨਾ। ਸੋ ਨੌਰਦਰਨ ਇੰਡੀਆ 'ਚ ਨਹੀਂ ਹੁੰਦੀਆਂ ਇਹ ਗੱਲਾਂ ਜਿਹੜੀਆਂ ਉਹ ਸਾਨੂੰ ਉੱਦਾਂ ਦੇ ਬਣਾਉਣਾ ਚਾਹੁੰਦੇ ਨੇ ਕਿ ਅਸੀਂ ਅਲੀਟ ਹੈ ਅਤੇ ਬਾਕੀ ਜਿਹੜੇ ਸਾਰੇ ਉਹ ਡਲੀਟ ਹੈ। ਖੈਰ ਹਾਂਜੀ, ਇੱਕ ਨਾ ਹੋਰ ਕਹਾਣੀ ਸਾਡੇ ਨਾਲ ਸਾਂਝੀ ਕਰਦੇ ਨੇ, ਮੈਂ ਕਰਦਾ, ਸੁਖਵੰਤ ਸਿੰਘ ਹੁਣੀ ਕਹਿੰਦੇ, ਇੱਕ ਦਿਨ ਇੱਕ ਸਾਧ ਕਿਸੇ ਪਿੰਡ ਨੂੰ ਜਾ ਰਿਹਾ ਸੀ, ਉਸਨੇ ਉੱਥੇ ਖੇਡ ਰਹੇ ਬੱਚਿਆਂ ਨੂੰ ਪਿੰਡ ਧਨੌਲਾ ਦਾ ਰਾਹ ਪੁੱਛਿਆ, ਬ੍ਰੈਕਟ 'ਚ ਪਾਇਆ ਹੋਇਆ, ਬੱਚਿਆਂ ਨੇ ਦੱਸ ਦਿੱਤਾ ਕਿ ਬਾਈਪਾਸ ਵਾਲੇ ਪੁਲ 'ਤੇ ਨਾ ਚੜ੍ਹੀ, ਸਿੱਧਾ ਜਾਈ ਦੀਪਕ ਦੇ ਢਾਬੇ ਤੋਂ ਅੱਗੇ ਧਨੌਲਾ ਹੀ ਆ। ਬੱਚਿਆਂ ਤੋਂ ਰਾਹ ਪੁੱਛ ਕੇ ਅੱਗੇ ਤੁਰ ਪਿਆ ਅਤੇ ਫਿਰ ਉਸਨੂੰ ਖਿਆਲ ਆਇਆ ਕਿ ਬੱਚਿਆਂ ਨੂੰ ਵੀ ਸੱਦਾ ਦੇ ਹੀ ਦੇਵਾਂ, ਬਈ ਮੇਰੇ ਵਿਚਾਰ ਸੁਣਨ ਆਇਓ। ਅਤੇ ਬਾਬਾ ਬੱਚਿਆਂ ਨੂੰ ਕਹਿੰਦਾ ਕਿ ਪੁੱਤਰ ਤੁਸੀਂ ਵੀ ਆ ਜਾਇਓ, ਅੱਜ ਤੁਹਾਨੂੰ ਕੰਮ ਦੀਆਂ ਗੱਲਾਂ ਦੱਸਾਂਗੇ। ਅਤੇ ਹੁਣ ਇਹ ਪੂਰਾ ਕੱਟ ਰਹੇ ਹਾਂ, ਬਾਬਾ ਜੀ ਨੇ ਕਿਹਾ ਕਿਹੋ ਜਿਹੀਆਂ ਗੱਲਾਂ? ਖੈਰ ਇਹ ਮੇਰਾ ਪੂਰਾ ਮੈਸੇਜ ਹੀ ਇੱਧਰ ਆ ਨਹੀਂ ਰਿਹਾ, ਮੈਂ ਫਿਰ ਸੁਣਾਵਾਂਗੇ, ਮਾਫ਼ੀ ਚਾਹੁੰਦੇ ਹਾਂ ਕਿ ਅੱਧੀ ਅੱਧੀ ਸਟੋਰੀ ਸੁਣਾਈ ਆ। ਖੈਰ ਕੁਲਵਿੰਦਰ ਧਾਲੀਵਾਲ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ। ਰਵਿੰਦਰ ਧਨੀ ਵੀ ਜੀ ਆ ਗਏ ਨੇ ਤੁਹਾਡੇ ਸਿਰਨੇ ਵਾਲੇ,
ਧਨੀ ਸਾਹਿਬ ਆ ਗਏ, ਇਹਨਾਂ ਨੂੰ ਉਡੀਕਦੇ ਸੀਗੇ ਅਸੀਂ, ਉਡੀਕਦੇ ਤਾਂ ਵੈਸੇ ਸਾਰੇ ਸਰੋਤਿਆਂ ਨੂੰ ਹੁੰਦੇ ਆ, ਤੇ ਇਹ ਤਾਂ ਕਾਫੀ
ਸਵਾਲ ਤੁਹਾਨੂੰ ਪੁੱਛਿਆ, ਤੁਸੀਂ ਪੜ ਲਓ, ਤੁਹਾਨੂੰ ਸਵਾਲ ਪੁੱਛਿਆ ਇਹਨਾਂ ਨੇ।
ਭਾਜੀ ਭਾਜੀ ਦਿਓ ਇੱਕ ਸਵਾਲ,
ਸਲਾਹ
ਮੈਂ ਸਰਪੰਚ, ਸਲਾਹ ਸੋਰੀ ਸਲਾਹ ਮੈਂ ਸਰਪੰਚ ਖੜਨਾ, ਦੱਸੋ ਦੱਸੋ ਜਾਣਾ ਚਾਹੀਦਾ ਜਾਂ ਨਹੀਂ ਪਿੰਡ? ਅੱਛਾ ਲੋਹਰਾ ਸਾਹਿਬ
2029 ਚ,
ਅੱਛਾ 2029 ਚ ਬਣਨਾ, ਚ ਨਹੀਂ ਸਰਪੰਚ ਨਾ ਬਣੇ 2029 ਚ ਆਪਣੇ ਰਵਿੰਦਰ ਸਿੰਘ ਧਨੀ ਜੀ, ਤੁਸੀਂ 2029 ਦੇ ਵਿੱਚ ਨਾ ਲੋਕ ਸਭਾ ਦੀਆਂ ਚੋਣਾਂ ਵੀ ਹੋਣੀਆਂ, ਉਦੋਂ ਸਿੱਧਾ ਹੀ ਲੋਕ ਸਭਾ 'ਚ ਜਾਇਓ, ਤੁਹਾਨੂੰ ਦਿੱਲੀ ਮਿਲਿਆ ਕਰਾਂਗੇ, ਨਾਲੇ ਕੋਈ ਕੰਮ ਤੁਹਾਡੇ ਤੋਂ ਕਰਾ ਲਿਆ ਕਰਾਂਗੇ, ਪਿੰਡ ਤਾਂ ਤੁਹਾਨੂੰ ਉਦੇ ਸਰਪੰਚ ਹੀ ਮਿਲ ਜਾਣੀ ਆ, ਬਿਨਾਂ ਉਹਦੇ ਤੋਂ ਖੜਨ ਤੋਂ ਸਰਬਸੰਮਤੀ ਨਾਲ ਹੋ ਸਕਦੀ ਆ, ਲੇਕਿਨ ਜਿਹੜੀਆਂ ਤੁਸੀਂ 2029 ਦੀਆਂ ਚੋਣਾਂ ਇਹ ਜ਼ਰੂਰ ਲੜਿਓ, ਉਹ ਸਾਡਾ ਵੀ ਮਾੜਾ ਜਿਹਾ ਖਿਆਲ ਰੱਖਿਓ, ਕੋਈ ਕੋਈ ਕੰਮ ਪੈ ਜਾਂਦਾ ਫਿਰ ਸਰਕਾਰ ਬਣਾਉਣੀ ਪੈਣੀ ਆ, ਫਿਰ ਉੱਧਰ ਨੂੰ ਤੁਸੀਂ ਜਰਾ ਧਿਆਨ ਦਿਓ।
ਹਾਂਜੀ ਹਾਂਜੀ, ਤੇ ਵਧੀਆ ਗੱਲ ਹੈ ਧਨੀ ਸਾਹਿਬ,
ਨਹੀਂ
ਗੱਲ ਇਹ ਹੈ ਸਰਪੰਚ ਬਣਨਾ ਪਿੰਡ ਦੇ, ਕਰਨਾ ਕੀ ਹੈ, ਏਮ ਕੀ ਹੈ, ਕਈ ਕੰਮ ਬਿਨਾਂ ਸਰਪੰਚ ਬਣੇ ਤੋਂ ਵੀ ਹੋ ਸਕਦੇ ਨੇ, ਬਹੁਤ ਸਾਰੇ ਹੁੰਦੇ ਨੇ ਸਰਪੰਚ ਬਣੇ
ਤੋਂ, ਜ਼ਿਆਦਾ ਕੰਮ ਅਮਨਦੀਪ ਬਿਨਾਂ ਸਰਪੰਚ ਬਣੇ ਤੋਂ ਹੁੰਦੇ, ਬਹੁਤ ਜ਼ਿਆਦਾ ਕੰਮ, ਉਹ ਤੁਹਾਨੂੰ ਰਿਸਪੈਕਟ ਵੀ ਬਹੁਤ ਮਿਲਦੀ ਆ, ਜੇ ਤੁਸੀਂ ਬਿਨਾਂ ਸਰਪੰਚ ਬਣਨ ਤੋਂ ਪਿੰਡ ਵਿੱਚ ਵਿਚਰਦੇ ਆ ਤਾਂ ਤੁਹਾਨੂੰ ਤੋਂ ਸਲਾਹ ਲੈਣ ਬਹੁਤ ਲੋਕ ਆਉਂਦੇ ਆ, ਤੁਹਾਡੀ ਜੈ ਜੈਕਾਰ ਹੁੰਦੀ ਆ, ਤੁਹਾਡੇ ਤੋਂ ਜਿਦਾਂ ਅੱਗੇ ਤਾਂ ਤਾਰਾਂ ਪੜ੍ਹਾਉਣ ਆਉਂਦੇ ਹੁੰਦੇ ਸੀ, ਤਾਰਾਂ ਤਾਰ ਆਉਂਦੀ ਹੁੰਦੀ ਸੀ ਜਿਹੜੀ ਇੰਗਲਿਸ਼ ਲਿਖੀ ਹੁੰਦੀ ਸੀ, ਤੇ ਉਹ ਕਈ ਤਾਂ ਪਿੰਡ ਵਿੱਚ ਇੱਦਾਂ ਦੇ ਹੁੰਦੇ ਸੀ ਅਮਨਦੀਪ, ਪੜ੍ਹੇ ਲਿਖੇ ਲੋਕ ਜਿਹਨਾਂ ਨੂੰ ਇੱਦਾਂ ਅੰਗਰੇਜ਼ੀ, ਇੱਕ ਤਾਂ ਅੰਗਰੇਜ਼ੀ ਚ ਲਿਖੀ ਹੁੰਦੀ ਸੀ, ਇੱਕ ਉਹ ਲਿਖੀ ਉਹ ਤੇ ਡਾਕਟਰੀ ਭਾਸ਼ਾ ਜੀ ਚ ਹੁੰਦੀ ਸੀ, ਤਾਰ ਦਾ ਮਤਲਬ ਹੁੰਦਾ ਸੀ ਜਾਂ ਤਾਂ ਕੋਈ ਪੂਰਾ ਹੋ ਗਿਆ ਜਾਂ ਕਿਸੇ ਨੂੰ ਕੋਈ ਟ੍ਰਬਲ ਆ, ਔਰ ਖੁਸ਼ੀ ਦੀ ਤਾਰ ਤਾਂ ਆਉਂਦੀ ਨੀ ਹੁੰਦੀ ਸੀ, ਉਹ ਗੈਸ ਗੋਸ ਕੱਢ ਕੇ ਪੜ੍ਹ ਦਿੰਦੇ ਹੁੰਦੇ ਸੀ, ਮੈਨੂੰ ਯਾਦ
ਹੈ ਗੈਸ, ਮੈਂ ਤੁਹਾਨੂੰ ਦੱਸਦਾ ਕਿੱਦਾਂ ਗੈਸ ਹੁੰਦਾ ਸੀ, ਜਦੋਂ ਨਾ ਪਹਿਲਾਂ ਤਾਰ ਦਾ ਮੈਂ ਤੁਹਾਨੂੰ ਪ੍ਰੋਸੈਸ ਸਮਾਣਾ, ਉਹ ਜਿਹੜਾ ਨਾ ਮੋਰਸ ਕੋਡ ਰਹੇ ਟਿਕ 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 ਨਹੀਂ ਕਰ ਦਿੰਦੇ ਫਿਲਮਾਂ 'ਚ, ਉਹ ਏਦਾਂ ਉਂਗਲੀ ਹਿਲਾਉਂਦੇ ਹੁੰਦੇ, ਉਹਦੇ ਨਾਲ ਹਾਂ ਉਹਦੇ ਨਾਲ ਉਹ ਮੈਸੇਜ ਭੇਜਦੇ ਹੁੰਦੇ ਸੀਗੇ, ਤੇ ਉਹ ਪੋਸਟ ਆਫਿਸ ਦੇ ਵਿੱਚ ਇੱਕ ਨਾ ਮੋਰਸ ਕੋਡ ਰੀਡਰ ਜਿਹੜਾ ਆ ਉਹ ਬੈਠਾ ਹੁੰਦਾ ਸੀਗਾ, ਜਦੋਂ ਤਾਰ ਆਣੀ ਤੇ ਉਹਨੇ ਫਿਰ ਉਹ ਤਾਰ ਨਾਲੇ ਏਦਾਂ ਕੰਨ ਨਾਲ ਸੁਣੀ ਜਾਣੀ ਤੇ ਨਾਲੇ ਲਿਖੀ ਜਾਣਾ ਮੈਸੇਜ, ਠੀਕ ਹੈ, ਉਹ ਸ਼ਾਰਟ ਜਾਣੀ ਕਿ ਜਿੱਦਾਂ ਅੱਜ ਕੱਲ SMS ਇੱਦਾਂ ਹੀ ਆਉਂਦਾ ਹੁੰਦਾ ਸੀਗਾ, SMS ਹੀ ਸੀਗਾ, ਤੇ ਉਹਨੇ ਲਿਖ ਦੇਣਾ। ਹੁਣ ਦੇਖੋ ਉਸ ਬੰਦੇ ਨੂੰ ਤਾਂ ਸਮਝ ਆ ਗਈ ਵੀ ਜੀ ਫਲਾਨਾ ਬੰਦਾ ਪੂਰਾ ਹੋ ਗਿਆ, 1 ਤਰੀਕ ਨੂੰ ਭੋਗ ਹੈ, ਦੋ ਜਾਂਦੇ ਹੁੰਦੇ ਸੀ, ਇੰਨਾ ਹੀ ਲਿਖਦੇ ਹੁੰਦੇ ਸੀ ਹਨਾ, ਤੇ
ਨਹੀਂ ਇਹ ਤਾਂ ਭੋਗ ਵੀ ਨੀ ਲਿਖਦੇ ਹੁੰਦੇ, ਉਹ ਪੈਸੇ ਬਹੁਤ ਲੱਗਦੇ ਹੁੰਦੇ ਤਾਰ ਪਾਉਣ ਨੂੰ, ਏਦਾਂ ਹੀ ਲਿਖਦੇ ਹੁੰਦੇ ਫਲਾਨਾ ਬੰਦਾ ਜਾਣੀ ਚਲੋ ਜੋ ਵੀ ਟ੍ਰੈਜਡੀ ਹੋ ਗਈ
ਅਕਾਲ ਚਲਾਣਾ ਹੋ ਗਿਆ, ਠੀਕ ਹੈ। ਉਹ ਕੀ ਕਰਦਾ ਹੁੰਦਾ ਸੀ ਬੰਦਾ ਜਿਹੜਾ ਪੋਸਟ ਆਫਿਸ ਵਾਲਾ, ਉਹ ਤਾਰ ਜਿਹੜੀ ਜਿਹਦੇ ਪੇਪਰ 'ਤੇ ਲਿਖਣਾ ਹੁੰਦਾ ਸੀ ਤਾਰ 'ਤੇ ਹੈ ਨਾ, ਉਹਨੂੰ ਬੰਦ ਕਰਕੇ ਉਹ ਇੱਕ ਸਪੈਸ਼ਲ ਪੇਪਰ ਹੁੰਦਾ ਸੀ, ਉਹ 'ਤੇ ਲਿਖਦੇ ਹੁੰਦੇ ਸੀਗੇ ਮੈਸੇਜ, ਲਿਖ ਕੇ ਉਹਨੂੰ ਬੰਦ ਕਰਕੇ, ਸ਼ੋਰਟ ਰਾਈਟਿੰਗ ਕਹਿੰਦੇ ਉਹਨੂੰ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਉਹਨੂੰ ਨਾ, ਫਿਰ ਜੇ ਤਾਂ ਹੋਵੇ ਸੋਗ ਦਾ ਮੈਸੇਜ ਉਹਨੂੰ ਨਾ ਪਾੜ ਦਿੰਦੇ ਹੁੰਦੇ ਸੀ ਹਲਕਾ ਜਿਹਾ,
ਪਾੜ ਦਿੰਦੇ
ਹਾਂ। ਉਹ ਕੀ ਹੁੰਦਾ ਸੀਗਾ ਫਿਰ ਉਹ ਤਾਰ ਖੋਲ੍ਹਣ ਤੋਂ ਪਹਿਲਾਂ ਹੀ ਲੋਕਾਂ ਨੂੰ ਪਤਾ ਲੱਗ ਜਾਂਦਾ ਸੀਗਾ ਵੀ ਇਹ ਸੈਡ ਮੈਸੇਜ ਆ ਜਾਂ ਦਰਦਨਾਕ ਮੈਸੇਜ ਆ। ਸੋ ਇਹ ਇਸ ਕਰਕੇ ਉਹ ਉਹ ਪਤਾ ਲੱਗ ਜਾਂਦਾ ਹੁੰਦਾ ਤਾਰ ਤੋਂ, ਠੀਕ ਹੈ। ਖੈਰ ਹੁਣ ਮੈਂ ਧਨੀ ਸਾਹਿਬ ਨੂੰ ਇਹ ਕਹਿੰਦਾ ਹਾਂ, ਆਪਾਂ ਜਿਹੜੀ ਗੱਲ ਕਰਦੇ ਸੀ ਕਿ ਧਨੀ ਸਾਹਿਬ ਤੁਸੀਂ ਆਪਣੇ ਪਿੰਡ ਜਾਓ, ਮੈਥਡ ਇਹ ਆ ਸਾਰੇ ਜਿੰਨੇ ਵੀ ਸੁਣਦੇ ਉਹਨਾਂ ਨੂੰ, ਪਿੰਡ ਜਾਓ, ਉੱਥੇ ਜਾ ਕੇ ਤੁਸੀਂ ਦੇਖੋ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਕਰਨ ਵਾਲੇ ਆ, ਪਿੰਡ ਨੂੰ ਕਿੱਦਾਂ ਮਤਲਬ ਆਪਾਂ ਡਿਵੈਲਪ ਕਰ ਸਕਦੇ ਹਾਂ, ਔਰ ਉਹਦੇ ਵਿੱਚ ਤੁਸੀਂ ਕੀ ਯੋਗਦਾਨ ਪਾ ਸਕਦੇ ਹੋ। ਦੇਖੋ ਜਿਹੜੇ ਪਿੰਡਾਂ ਦੇ ਨਿੱਤ ਦੇ ਝਗੜੇ ਨੇ, ਰਾਤੀ ਜੀ ਸ਼ਰਾਬੀ ਹੋ ਗਏ, ਫਲਾਨੇ ਨੇ ਆਪਣੀ ਘਰ ਵਾਲੀ ਕੁੱਟਤੀ, ਠੀਕ ਹੈ, ਉਹਨਾਂ ਦੀ ਅਣਬਣ ਹੋ ਗਈ ਜੀ, ਹੁਣ ਪੰਚਾਇਤ ਨੂੰ ਜਾਣਾ, ਉਹਨਾਂ ਦਾ ਜੀ ਨਾਲੀ ਚੱਲਦੀ ਨਹੀਂ, ਕਿਸੇ ਨੇ ਉਹਦੇ ਵਿੱਚ ਆਪਣੀ ਇੱਟਾਂ ਲਾ ਦਿੱਤੀਆਂ, ਠੀਕ ਹੈ, ਪਾਣੀ ਦਾ ਨਿਕਾਸ ਇੱਧਰ ਨੂੰ ਨਹੀਂ ਹੋ ਰਿਹਾ, ਇਹ ਜਿਹੜੇ ਗਲੀਆਂ ਨਾਲੀਆਂ ਵਾਲੇ ਕੰਮ ਹੈ ਇਹ ਤਾਂ ਉੱਤੇ ਨਹੀਂ ਹੋਣੇ, ਇਹ ਉਹਨਾਂ ਨੂੰ ਕਰਨ ਦਿਓ, ਸਰਪੰਚਾਂ ਪੈਂਚਾਂ ਨੂੰ, ਇਹ ਉਹਨਾਂ ਦੀਆਂ ਜੋਬਾਂ ਨੇ। ਪਰ ਜੇ ਤੁਸੀਂ ਓਵਰਆਲ ਕੰਮ ਕਰਨਾ ਕਰਵਾਉਣਾ ਚਾਹੁੰਦੇ ਹਾਂ ਤਾਂ ਉਹਨਾਂ ਨੂੰ ਪੁੱਛੋ ਵੀ ਪਿੰਡ ਦੇ ਕੰਮ ਕਿਹੜੇ ਆ, ਆਪ ਦੇਖ ਲਓ, ਉਹ ਇੱਕ ਗਰੁੱਪ ਬਣਾ ਕੇ ਤੁਸੀਂ ਇੱਥੋਂ ਬੈਠੇ ਵੀ ਕੰਮ ਕਰਾ ਸਕਦੇ ਹਾਂ, ਜਾ ਕੇ ਵੀ ਕੰਮ ਕਰਾ ਸਕਦੇ ਹਾਂ, ਤੁਸੀਂ ਉਹਨਾਂ ਕੰਮਾਂ 'ਚ ਇਨਵੋਲਵ ਹੋਵੋ। ਆਸਟ੍ਰੇਲੀਆ ਵਰਗਾ ਦੇਸ਼ ਛੱਡ ਕੇ ਤੁਸੀਂ ਪਿੰਡਾਂ ਦੀਆਂ ਗਲੀਆਂ ਨਾਲੀਆਂ 'ਚ ਕਿਉਂ ਰੋਲਣਾ ਜਾ ਕੇ, ਮੈਨੂੰ ਇਹ ਨਹੀਂ ਸਮਝ ਆਉਂਦੀ।
ਮੈਂ ਤਾਂ ਧਨੀ ਸਾਹਿਬ ਨੂੰ ਇਹ ਕਹਿੰਦਾ ਵੀ ਜੇ ਛੋਟੇ ਮੋਟੇ ਕੰਮ ਛੱਡੋ ਪਿੰਡ ਜਾਣ ਦੇ, ਵੀ ਜਿੱਦਾਂ ਕਿਹਾ ਵੀ 2029 ਚ ਚੋਣਾਂ ਹੋਣੀਆਂ ਆ, ਤੁਹਾਡੀ ਲੋੜ ਆ ਕਿਸੇ ਪਾਰਟੀ ਨੂੰ ਵੀ ਤੁਸੀਂ MP ਲਈ ਖੜੋ, ਜੇ ਤੁਹਾਨੂੰ ਟਿਕਟ ਦੀ ਜ਼ਰੂਰਤ ਤਾਂ ਥੋੜੀ
ਉਹਨਾਂ ਨੇ ਕਰਤਾ ਆਪਣਾ ਇੱਛਾ ਜ਼ਾਹਰ ਕਰਤੀ ਵੀ ਕਰਨਾ, ਕਹਿੰਦੇ ਵੀ ਸਕਾਰਪੀਓ ਤੇ ਲਿਖਾ ਕੇ ਸਰਪੰਚ ਨਾਲ ਬਿਠਾ ਕੇ ਦੋ ਪੰਚ, ਭੋਗਾਂ ਤੇ ਵਿਆਹਾਂ ਤੇ ਜਾਵਾਂਗੇ, ਲੋਕਾਂ ਤੇ ਪਰਚ ਤੇ ਸਰਕਾਰੀ ਪੈਸਾ ਖਾਵਾਂਗੇ।
ਕਵਿਤਾ ਰੂਪ ਵਿੱਚ ਇਹਨੇ ਸਾਡਾ ਜਵਾਬ ਦਿੱਤਾ ਆ, ਆਪਣੀ ਇੱਛਾ ਜ਼ਾਹਿਰ ਕੀਤੀ ਆ, ਚਲੋ ਬਹੁਤ ਵਧੀਆ ਹੈ ਇਹਨਾਂ ਦੀ ਇੱਛਾ।
ਵੈਸੇ ਭਾਜੀ ਇਹ ਕੰਮ ਕਰਨ ਲਈ ਇਹਨਾਂ ਨੂੰ ਇੰਡੀਆ ਜਾਣ ਦੀ ਲੋੜ ਨਹੀਂ, ਇੱਥੇ ਵੀ ਕਰ ਸਕਦੇ ਆ, ਇੱਥੇ ਵੀ ਸਕਾਰਪੀਓ ਲੈ ਕੇ ਸਰਪੰਚ ਲਿਖਾ ਸਕਦੇ, ਕੋਈ ਨਹੀਂ ਰੋਕੇਗਾ ਇਹਨਾਂ ਨੂੰ, ਠੀਕ ਹੈ। ਨਾਲ ਦੋ ਬੰਦੇ, ਅਸੀਂ ਦੋ ਹੈਗੇ ਹੀ, ਅਸੀਂ ਬਹਿ ਜਾ ਕਰਾਂਗੇ, ਕਹਿੰਦਾ ਬਈ ਇਹ ਪੰਜ ਨਾਲੇ ਘੁੰਮ ਫਿਲਮਾਂ, ਪੈਸੇ ਤਾਂ ਇਹਨਾਂ ਦੇ ਆਉਣੇ ਆ। ਫਿਰ ਕਹਿੰਦੇ ਭੋਗਾਂ ਤੇ ਵਿਆਹਾਂ ਤੇ ਜਾਵਾਂਗੇ, ਉਹ ਸਾਨੂੰ ਬਥੇਰੇ ਆਉਂਦੇ ਆ, ਸਾਡੇ ਬਹੁਤ ਸਰਕਲ ਹੈਗਾ, ਆਪਾਂ ਹਰੇਕ ਜਾਇਆ ਕਰਾਂਗੇ, ਅੱਜ ਵੀ ਅਸੀਂ ਵਿਆਹ ਤੇ ਆਉਣਾ ਸਿਡਨੀ, ਖੜੇ ਪੈਰ ਆਉਣਾ। ਆਹ ਕਹਿੰਦਾ ਜਿਹੜੇ ਲੋਕਾਂ ਤੇ ਪਰਚੇ ਹਨਾ, ਤੇ ਇੱਥੇ ਉੱਤੇ ਕੰਪਲੇਂਟ ਕਰੀ ਜਾਓ ਹਰੇਕ ਦੀ, ਜਿਹਦੀ ਮਰਜ਼ੀ ਕਰੀ ਜਾਓ, ਕੋਈ ਰੋਕਦਾ ਨਹੀਂ ਹੈਗਾ, ਤੇ ਸਰਕਾਰੀ ਪੈਸਾ ਖਾਵਾਂਗੇ। ਸਰਕਾਰ ਤਾਂ ਸੈਂਟਰ ਲਿੰਕ ਤਾਂ ਉਦਾਂ ਹੀ ਪੈਸੇ ਦਿੰਦੀ ਖਾਈ ਜਾਓ। ਨਾਲੇ ਧਨੀ ਸਾਹਿਬ ਜਦੋਂ ਆਪਾਂ ਵਿਹਲੇ ਘੁੰਮਣਾ ਆ, ਠੀਕ ਹੈ, ਫਿਰ ਸਾਨੂੰ ਸੈਂਟਰ ਲਿੰਕ ਦੇ ਪੈਸਿਆਂ ਦੀ ਲੋੜ ਤਾਂ ਪੈਣੀ ਆ, ਕੰਮ ਤਾਂ ਕਿਉਂਕਿ ਅਸੀਂ ਕਰਦੇ ਨਹੀਂ। ਇਹ ਜਿਹੜੀਆਂ ਇੱਛਾਵਾਂ ਤੁਸੀਂ ਲਿਖੀਆਂ ਆ ਸਾਰੀਆਂ, ਇਹ ਅਸੀਂ ਇੱਥੇ ਆਸਟ੍ਰੇਲੀਆ 'ਚ ਬੈਠ ਕੇ ਬੜੇ ਆਰਾਮ ਨਾਲ ਖਾ ਸਕਦੇ, ਨਾ
ਸਾਡੀਆਂ
ਇਹ ਇੱਥੇ ਹੀ ਹੋ ਸਕਦੇ,
ਉੱਥੇ ਜਾ ਕੇ ਪਰਚੇ ਕਰਾਉਂਗੇ, ਉੱਥੇ ਜਾ ਕੇ ਪਰੇਸ਼ਾਨ ਹੋਊਗੇ ਇੰਡੀਆ 'ਚ ਗਰਮੀ ਦੇ ਵਿੱਚ, ਆਨੰਦ ਲਓ।
ਜੇ ਹੁਣ ਅਸੀਂ ਦੋ ਵੀਰ ਤੁਹਾਡੇ ਨਾਲ ਨਹੀਂ ਹੈਗੇ ਤਾਂ ਸਿਡਨੀ ਦੇ ਵਿੱਚ ਹੋਰ ਸਾਡੇ ਕਈ ਵੀਰ ਨੇ ਜਿਹੜੇ ਤੁਹਾਡੇ ਨਾਲ ਬੈਠ ਕੇ ਪੈਸੇ ਖਾਣ ਨੂੰ ਤਿਆਰ
ਗੱਡੀ 'ਚ, ਜਿਹੜੇ ਟੋਲ ਦੇਵਾਂਗੇ ਬੰਦੇ ਬਥੇਰੇ ਆ, ਮਨਦੀਪ ਪੁੱਛਦੇ ਹੁੰਦੇ ਵੀ ਕੋਈ ਏਦਾਂ ਦਾ ਕੋਈ
ਨਹੀਂ, ਜੇ ਅਸੀਂ ਨਹੀਂ ਹੈ, ਜੇ ਅਸੀਂ
ਉਹਨਾਂ ਨੂੰ ਸਕਾਰਪੀਓ 'ਚ ਬਿਠਾ ਕੇ ਘੁਮਾਵੇ ਸਾਰੇ ਸਿਡਨੀ 'ਚ,
ਜੇ ਅਸੀਂ ਨਹੀਂ ਅਵੇਲੇਬਲ ਤਾਂ ਸਾਡੇ ਚੱਕਰਵਰਤੀ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਤਾਂ ਅਵੇਲੇਬਲ ਹੀ ਰਹਿੰਦੇ ਨੇ ਆਲਵੇਜ਼, ਜਦੋਂ ਮਰਜ਼ੀ ਜਿੱਧਰ ਮਰਜ਼ੀ ਲੈ ਜਾਓ ਉਹਨਾਂ
ਨੂੰ। ਚੱਕਰਵਰਤੀ ਤਾਇਆ,
ਹਾਂਜੀ ਹਾਂਜੀ, ਉਹ ਚੱਕਰਵਰਤੀ ਆ, ਉਹ
ਚੱਕਰਵਰਤੀ ਤਾਇਆ ਦੀ ਮਾੜੀ ਜਿਹੀ
ਕੁਲਵਿੰਦਰ ਧਾਲੀਵਾਲ ਹੱਸ ਰਹੇ ਨੇ ਗੱਲਾਂ ਸੁਣ ਕੇ ਗੋਲਡ ਕੋਸਟ ਤੋਂ। ਤੇ ਸੁਰਜੀਤ ਸਿੰਘ ਮਾਨ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰਿਓ। ਤੇ ਭਾਜੀ ਉਹੀ ਗੱਲ ਹੋ ਗਈ ਫਿਰ, ਜਿਹੜੀ ਮੈਲਬਨ ਹੋਈ
ਅੱਛਾ
ਸੀ
ਜੀ
ਆਪਾਂ ਨਾਲ, ਜਦੋਂ ਦੇਖਿਆ ਵੇ ਮਿੰਟੂ ਬਰਾੜ, ਮਨਦੀਪ ਸਿੱਧੂ, ਅਮਰੀਕ ਭਾਜੀ, ਆ ਤੁਹਾਡੇ ਨਾਲ ਉਹੀ ਗੱਲ
ਅੱਛਾ
ਹੋ ਗਈ,
ਉਹੀ ਗੱਲ ਫਿਰ ਦੁਬਾਰਾ ਹੋ ਗਈ
ਉਹੀ ਹੋ ਗਈ।
ਅੱਛਾ
ਆਹ ਮੈਸੇਜ ਪੜ੍ਹੋ ਕੁਲਵੀਰ ਸੰਧੂ ਭਾਜੀ ਦਾ, ਐਡਲ ਆਪਣੇ ਐਡਮਿੰਟਨ ਤੋਂ,
ਅੱਛਾ ਇਹ ਆ ਅਮਰੀਕ ਫਲੋਰਾ,
ਘੈਂਟ ਹੈ ਬਾਈ
ਠੀਕ ਹੈ ਨਾ,
ਘੈਂਟ ਹੈ ਬਾਈ,
ਆ ਕੀ ਲਿਖਤਾ ਵੀ ਸਮਝ ਨਹੀਂ ਆਦੀ ਮੈਨੂੰ,
ਕਹਿੰਦੇ ਘੈਂਟ ਹੈ ਬਾਈ,
ਕਹਿੰਦਾ ਬਾਈ
ਘੈਂਟ ਹੈ ਬਾਈ। ਹਾਂ
ਆ ਕਮਾਲ ਹੋ ਗਈ ਯਾਰ,
ਕਮਾਲ ਹੋ ਗਿਆ, ਦੇਖ ਲਓ
ਇੱਕ ਮੁੰਡੇ ਦਾ ਨਾਂ ਕੀ, ਇੱਕ ਮੁੰਡੇ ਦਾ
ਕੁਲਵੀਰ ਸੰਧੂ,
ਕੁਲਵੀਰ ਸੰਧੂ,
ਕੁਲਵੀਰ ਸੰਧੂ,
ਕੁਲਵੀਰ ਸੰਧੂ,
ਹਾਂਜੀ ਹਾਂਜੀ,
ਵਾਹ ਵੀ ਵਾਹ, ਤਾਂ
ਹਾਂਜੀ
ਬੈਲਟ ਲਾਣੀ ਪੈ,
ਹਾਂਜੀ। ਤੇ ਸਾਡੇ ਨਾਲ ਕੁਲਵਿੰਦਰ ਸਿੰਘ ਵੀ ਵੀਰ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਭਾਜੀ। ਉਹ ਕਹਾਣੀ ਦਾ ਦੂਜਾ ਪਾਰਟ ਆ ਗਿਆ ਫਿਰ ਹੁਣ ਇਸੇ ਚ ਵਿੱਚ, ਆਪਾਂ ਪਹਿਲਾਂ ਸਾਧ ਦੀ ਕਹਾਣੀ ਸ਼ੁਰੂ ਕੀਤੀ ਸੀ ਨਾ, ਤੇ ਇੱਕ ਦਿਨ ਸਾਧ ਪਿੰਡ ਕਿਸੇ ਪਿੰਡ ਜਾ ਰਿਹਾ ਸੀ, ਤੇ ਉੱਥੇ ਬੱਚਿਆਂ ਨੂੰ ਖੇਡਦੇ ਨੂੰ ਪੁੱਛਿਆ ਵੀ ਧਨੌਲੇ ਦਾ ਰਾਹ ਕਿੱਥੇ ਆ, ਤੇ ਬੱਚਿਆਂ ਨੂੰ ਦੱਸਦਾ ਵੀ ਇੱਧਰੋਂ ਜਾ ਕੇ ਇੱਧਰ ਨੂੰ ਚੜ੍ਹੀ, ਤੇ ਉਹ ਜਾਂਦਾ ਜਾਂਦਾ ਬੱਚਿਆਂ ਨੂੰ ਕਹਿੰਦਾ ਵੀ ਯਾਰ ਤੁਸੀਂ ਵੀ ਮੇਰੇ ਬੱਚਿਓ ਆਇਓ ਮੇਰਾ ਪ੍ਰਵਚਨ ਸੁਣਨ ਦੇ ਲਈ, ਤੇ ਅਸੀਂ ਤੁਹਾਨੂੰ ਬੜੀਆਂ ਕੰਮ ਦੀਆਂ ਗੱਲਾਂ ਦੱਸਾਂਗੇ। ਤੇ ਇੱਕ ਬੱਚਾ ਕਹਿੰਦਾ ਨਾ, ਕਹਿੰਦਾ ਬਾਬਾ ਜੀ ਕਿਹੋ ਜਿਹੀਆਂ ਗੱਲਾਂ, ਕਹਿੰਦਾ ਪੁੱਤਰੋ
ਅੱਛਾ ਜੀ
ਤੁਹਾਨੂੰ ਕਹਿੰਦਾ ਰੱਬ ਨੂੰ ਮਿਲਣ ਦਾ ਰਾਹ ਦੱਸਾਂਗੇ। ਇੱਕ ਸ਼ਤਾਨ ਜਿਹਾ ਬੱਚੇ ਨੇ ਤਾੜੀ ਮਾਰ ਕੇ ਹੱਸਿਆ, ਤੇ ਬਾਬੇ ਨੂੰ ਕਹਿੰਦਾ ਝੂਠ ਕੰਜਰਾ, ਪਤਾ ਤੈਨੂੰ ਧਨੌਲੇ ਦਾ ਰਾਹ ਵੀ ਨਹੀਂ, ਰੱਬ ਦਾ ਰਾਹ ਤੂੰ ਸਵਾਹ ਦੱਸੇਗਾ। ਏਦਾਂ ਦੀਆਂ ਵੀ
ਗੱਲਾਂ ਕਹਿੰਦਾ
ਧਨੌਲੇ ਦਾ ਕਹਿੰਦਾ ਤੈਨੂੰ ਰਾਹ ਨੀ ਪਤਾ, ਤੇ
ਫਿਰ ਕਹਿੰਦੇ ਪੰਜਾਬੀਆਂ ਨੂੰ ਆਖਿਰ ਦੂਜੀ ਸਮਝ ਨੀ ਹੈ।
ਹਾਂ ਕਹਿੰਦੇ
ਪੰਜਾਬੀ ਛੋਟੇ ਮੁੰਡੇ ਨੇ ਕਿੱਡੀ ਵੱਡੀ ਗੱਲ ਕਹੀ ਆ,
ਮਤਲਬ ਜਿਹੜੇ ਪੋਲੀਟੀਸ਼ਨ ਇਹ ਕਹਿ ਰਹੇ ਨੇ ਕਿ ਪੰਜਾਬੀਆਂ ਦੀ ਮੈਮਰੀ ਹੈ ਨਹੀਂ, ਸਿੱਖਾਂ ਦੀ ਮੈਮਰੀ ਹੈ ਨਹੀਂ, ਮੈਨੂੰ ਸਮਝ ਨਹੀਂ। ਮੈਂ ਇਹੀ ਕਹਿੰਦਾ ਪਤਾ ਨਹੀਂ ਕਿਹੜੀ ਪਲੈਨਟ ਤੋਂ ਆਏ ਆ, ਮਤਲਬ ਹਜ਼ਾਰਾਂ ਸਾਲਾਂ ਦੀ ਮੈਮਰੀ ਅਸੀਂ ਸਾਂਭੀ ਬੈਠੇ ਹਾਂ। ਅਤੇ ਕਮਲਜੀਤ ਸਿੰਘ ਹੁਣ ਵੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਕਹਿੰਦੇ ਵਾਹ ਜੀ ਵਾਹ, ਅੱਜ ਜੋੜੀ ਦਾ ਕੀ ਵਿਸ਼ਾ ਹੈ। ਬਸ ਹੁਣੇ ਦੇਖਿਆ ਵਿਸ਼ੇ, ਅਸੀਂ ਬਹੁਤ ਛੋਏ ਹੋਏ ਨੇ ਸਰਪੰਚੀ ਦੇ ਇਲੈਕਸ਼ਨਾਂ ਦੇ, ਪਿੰਡ ਦੇ ਡਿਵੈਲਪਮੈਂਟ ਦੇ, ਤਾਂ ਇੱਕ ਲੀਡਰਸ਼ਿਪਾਂ ਦੇ ਪੰਜਾਬ ਦੀਆਂ ਦੇ, ਇੱਕ ਪੰਜਾਬੀਆਂ ਦੀ, ਕਹਿੰਦੇ ਮੈਮਰੀ ਹੈ ਨਹੀਂ, ਯਾਦਦਾਸ਼ਤ ਹੈ ਨਹੀਂ, ਉਹਦਾ ਅਸੀਂ ਮੁੱਦਾ ਅਸੀਂ ਛੋਇਆ ਆ। ਸੋ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਯੂਟਿਊਬ ਫੇਸਬੁੱਕ 'ਤੇ, ਸਭ ਦਾ ਧੰਨਵਾਦ ਜਿਹੜੇ ਜੁੜਦੇ ਨੇ, ਅਤੇ ਮੈਸੇਜ ਵੀ ਆ ਰਹੇ ਨੇ। ਅਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਗਿਆਨੀ ਜੀ ਨੂੰ ਤਾਂ ਧਨੀ ਸਾਹਿਬ ਜਿੰਨੀਆਂ ਮਰਜ਼ੀ ਜਲੇਬੀਆਂ ਮਰਜ਼ੀ ਖਵਾਈ ਜਾਓ, ਉਹ ਤਾਂ ਖਾਣ ਨੂੰ ਰੈਡੀ ਰਹਿੰਦੇ ਨੇ, ਅਤੇ ਉਹ ਤਾਂ ਜਾਣ ਨੂੰ ਤੁਹਾਡੇ ਨਾਲ ਤਿਆਰ ਹੀ ਨੇ। ਸਾਡੇ ਨਾਲ ਕਿਰਪਾਲ ਸਿੰਘ ਚੀਮਾ ਜੀ ਜੁੜੇ ਨੇ ਨਿਊਯਾਰਕ ਤੋਂ, ਕਹਿੰਦੇ ਬਹੁਤ ਸੋਹਣਾ ਸ਼ੋਅ ਚੱਲ ਰਿਹਾ। ਹਾਂਜੀ ਇਹ ਸਾਡੇ ਨਾਲ ਜੁੜੇ ਨੇ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ। ਅਤੇ ਸਾਡੇ ਨਾਲ ਜੁੜੇ ਨੇ ਕਰਨੈਲ ਸਿੰਘ ਜੀ ਅੰਮ੍ਰਿਤਸਰ ਤੋਂ, ਅਤੇ ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਉਹ ਆਪਣੀ ਟਿੱਪਣੀ ਕਰਦੇ ਨੇ ਸਾਡੇ ਟੌਪਿਕ ਦੇ ਉੱਤੇ। ਕਹਿੰਦੇ ਲੀਡਰ ਸਿਰਫ ਰਾਜਨੀਤਿਕ ਧਾਰਮਿਕ ਹੀ ਨਹੀਂ, ਪੰਜਾਬ ਦੇ ਵਿਗਿਆਨੀ ਨਰਿੰਦਰ ਸਿੰਘ ਕੰਪਾਨੀ ਨੇ ਆਪਟੀਕਲ ਫਾਈਬਰ ਰਾਹੀਂ ਤੇਜ਼ ਇੰਟਰਨੈਟ ਦੀ ਖੋਜ ਕੀਤੀ, ਜਿਸ ਰਾਹੀਂ ਆਪਾਂ ਇਹ ਪ੍ਰੋਗਰਾਮ ਸੁਣ ਰਹੇ ਹਾਂ, ਦੇਖ ਰਹੇ ਹਾਂ। ਕਰਨੈਲ ਸਿੰਘ ਜੀ ਮੈਲਬਨ ਤੋਂ, ਬਿਲਕੁਲ ਕਰਨੈਲ ਸਿੰਘ ਜੀ, ਬਹੁਤ ਪੰਜਾਬੀਆਂ ਨੇ ਲੀਡਰ ਦਿੱਤੇ ਨੇ। ਔਰ ਦੇਖੋ ਇੱਕ ਹੋਰ ਗੱਲ ਹੈ, ਆਪਾਂ ਲੀਡਰ ਇਹ ਨਹੀਂ ਮੰਨਦੇ ਵੀ ਪੰਜਾਬ ਦਾ CM ਹੋਵੇ, ਹੈ ਨਾ, ਜਾਂ PM ਹੋਵੇ। ਵੈਸੇ ਤਾਂ ਡਾਕਟਰ ਮਨਮੋਹਨ ਸਿੰਘ ਵੀ PM ਰਹੇ ਨੇ ਪੰਜਾਬ ਦੇ ਹੀ ਨੇ,
ਪੰਜਾਬ ਨੇ 2 PM ਦਿੱਤੇ ਅਮਦੀ, ਡਾਕਟਰ ਮਨਮੋਹਨ ਸਿੰਘ ਤੇ ਇੱਕ ਇੰਦਰ ਕੁਮਾਰ
ਗੁਜਰਾਲ। ਤੇ ਲੀਡਰਸ਼ਿਪ ਇਹ ਨਹੀਂ ਹੁੰਦੀ ਕਿ ਪੋਲੀਟੀਕਲ ਲੀਡਰਸ਼ਿਪ ਹੀ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਇੱਕ ਲੀਡਰਸ਼ਿਪਸ ਹੁੰਦੀਆਂ ਨੇ, ਜਿੱਦਾਂ ਸਾਇੰਸ ਦੇ ਖੇਤਰ ਦੇ ਵਿੱਚ ਕਰਨੈਲ ਸਿੰਘ ਜੀ ਉਹਨਾਂ ਨੇ ਧਿਆਨ ਦਵਾਇਆ, ਨਰਿੰਦਰ ਸਿੰਘ ਕੰਪਾਨੀ ਉਹਨਾਂ ਨੇ ਫਾਈਬਰ ਆਪਟਿਕਸ ਦੀ ਖੋਜ ਕੀਤੀ, ਹੋਰ ਵੀ ਫੀਲਡਸ ਦੇ ਵਿੱਚ ਬਹੁਤ, ਮਤਲਬ ਖੇਤੀਬਾੜੀ ਦੇ ਫੀਲਡ ਦੇ ਵਿੱਚ ਤਾਂ ਇੰਨੀ ਸਾਡੀ ਲੀਡਰਸ਼ਿਪ ਪ੍ਰਬਲ ਸੀ ਵੀ ਦੁਨੀਆ ਹੈਰਾਨ ਕਰਤੀ, ਗ੍ਰੀਨ ਰੈਵੋਲਿਊਸ਼ਨ ਇਹ ਭਾਰਤ ਨੂੰ ਨਿਰਭਰ, ਆਤਮ ਨਿਰਭਰ ਕਰਕੇ ਅੰਨਦਾਣੇ ਦੇ ਵਿੱਚ, ਹੈ ਨਾ। ਅਤੇ ਮਿਲਟਰੀ ਦੇ ਕਿੰਨੇ ਲੀਡਰ ਹੋਏ ਨੇ, ਧਾਰਮਿਕ ਤਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ, ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿਹੜੇ ਲੋਕ ਕਹਿੰਦੇ ਨੇ ਸਾਡੇ ਲੀਡਰ ਨਹੀਂ, ਹੈ ਨਾ, ਪੰਜਾਬ ਨੇ ਲੀਡਰ। ਪਰ ਉਹਨਾਂ ਦੀ ਸੋਚ ਭਾਜੀ ਮੈਂ ਦੇਖਿਆ, ਉਹਨਾਂ ਦਾ ਜਿਹੜਾ ਐਂਗਲ ਹੈ, ਖੋਪੇ ਲਾਏ ਹੋਏ ਨੇ, ਉਹ ਸਿਰਫ ਰਾਜ ਸੱਤਾ ਦੀ ਲੀਡਰਸ਼ਿਪ ਨੂੰ ਹੀ ਲੀਡਰਸ਼ਿਪ ਕਹਿੰਦੇ ਨੇ।
ਹੋਰ ਗੱਲ ਆ ਜਿਹੜੀ ਤੁਸੀਂ ਭੁੱਲ ਗਏ ਆ,
ਹਾਂਜੀ,
ਮਿਊਜ਼ਿਕ ਦੇ ਖੇਤਰ ਦੇ ਵਿੱਚ ਪੰਜਾਬ ਨੇ ਮੁਹੰਮਦ ਰਫੀ ਦਿੱਤਾ, ਪੰਜਾਬ ਨੇ ਮਹਿੰਦਰ ਕਪੂਰ ਦਿੱਤਾ, ਪੰਜਾਬ ਨੇ ਦੇਖ ਲਓ ਵੀ ਜਿਹੜੇ
ਸੁਖਵਿੰਦਰ
ਮੁਹੰਮਦ ਸਦੀਕ ਆ,
ਸੁਖਵਿੰਦਰ
ਮੁਹੰਮਦ ਸਦੀਕ, ਅੱਜ ਕੱਲ ਜਿਹੜੇ ਨੌਜਵਾਨ, ਹਾਂਜੀ
ਮੂਸੇਵਾਲਾ, ਉਹ ਕਾਫੀ ਪਾਪੂਲਰ ਰਿਹਾ
ਮੂਸੇਵਾਲਾ, ਐਡੇ ਵੱਡੇ ਲੀਡਰ ਸੰਗੀਤ ਦੇ ਖੇਤਰ ਦੇ ਵਿੱਚ ਪੰਜਾਬ ਨੇ ਦਿੱਤੇ ਆ, ਤੇ ਉਹ ਅਮਨਦੀਪ ਇੱਕ ਗੱਲ ਹੋਰ ਵੀ ਤੁਹਾਡੇ ਸਾਹਮਣੇ ਆਉਂਦੀ ਆ, ਸਪੋਰਟਸ ਦੀ ਤੁਸੀਂ ਚੇਤਾ ਭੁੱਲ ਗਏ ਕਿ ਸਪੋਰਟਸ ਦੇ ਵਿੱਚ ਪੰਜਾਬ ਨੇ ਹਾਕੀ ਦੇ ਵਿੱਚ, ਕ੍ਰਿਕਟ ਦੇ ਵਿੱਚ, ਹੋਰ ਖੇਡਾਂ ਦੇ ਵਿੱਚ ਕਿੰਨੇ ਲੀਡਰ ਦਿੱਤੇ ਆ, ਕਿੰਨੇ ਪੰਜਾਬ ਦਾ ਬਿਸ਼ਨ ਸਿੰਘ ਬੇਦੀ ਕ੍ਰਿਕਟ ਦਾ ਕੈਪਟਨ ਰਿਹਾ ਇੰਡੀਅਨ ਕ੍ਰਿਕਟ ਟੀਮ ਦਾ, ਔਰ ਪਹਿਲੀ ਵਾਰ ਮੈਲਬੋਰਨ ਵਿੱਚ 1978 ਦੇ ਵਿੱਚ ਉਹਨੇ ਆਸਟ੍ਰੇਲੀਆਈ ਕ੍ਰਿਕਟ ਟੀਮ ਨੂੰ ਆਸਟ੍ਰੇਲੀਆ ਦੀ ਧਰਤੀ ਤੇ ਹਰਾਇਆ ਪਹਿਲੀ ਵਾਰ 1977-78 ਦੀ ਗੱਲ ਜਦੋਂ ਸੀਰੀ ਜਿਹਦੇ ਜਿਹਦਾ ਜੁਰੰਗਾ ਗਏ ਸੀ ਨਾ, ਉਸੇ ਸੀਰੀ ਦੀ ਗੱਲ ਉਹ ਕਰ ਰਿਹਾ ਸੀ, ਉਹ ਗੋਰਾ ਜਿਹਨੂੰ ਅਸੀਂ ਉਹਦੇ ਕੱਪੜੇ ਦੇਖ ਕੇ ਕਹਿਤਾ ਵੀ ਐਵੇਂ ਸਦਾਈ ਜਾ ਆ ਗਿਆ ਇਹਨਾਂ, ਚਲੋ ਉਧਰ ਕਿਤੇ ਹੋਰ ਕਿਤੇ ਪਹਿਨੇ ਆ, ਉਹ ਜਿਸ ਵੇਲੇ ਉਹਨੇ ਗੱਲਾਂ ਸੁਣਾਈਆਂ ਆਵਦੀ ਤਾਂ ਪਹਿਲਾਂ ਵੀ ਸੁਣਾ ਚੁੱਕੇ ਹਾਂ, ਫੇਰ ਪਤਾ ਲੱਗਾ ਜਿਹੜਾ ਗਿਆਨ ਆ ਨਾ ਉਹ ਕੱਪੜਿਆਂ ਤੋਂ ਨੀ, ਜਿਹੜੀ ਲੀਡਰਸ਼ਿਪ ਆ ਉਹ ਰਹਿਣ ਸਹਿ ਆਪਣੇ ਕੱਪੜਿਆਂ ਤੋਂ ਨੀ ਜੱਜ ਕੀਤੀ ਜਾ ਸਕਦੀ, ਉਹ ਉਹਨਾਂ ਦੇ ਵਰਤਾਵ ਤੋਂ, ਉਹਦੇ ਨੌਲੇਜ ਤੋਂ, ਉਹਦੇ ਉਹਦੇ ਗਿਆਨ ਤੋਂ ਉਹ ਹੁੰਦੀ ਆ। ਪੰਜਾਬ ਵਿੱਚ ਵੀ ਇੱਦਾਂ ਦੇ ਕਈ ਲੀਡਰ ਆ ਜਿਹੜੇ ਕਿ ਬੜੇ ਸਾਦੇ ਰਹਿੰਦੇ ਆ, ਲੇਕਿਨ ਉਹਨਾਂ ਦੀ ਜਿਹੜੀ ਲੀਡਰਸ਼ਿਪ ਦੀ ਕੁਆਲਿਟੀ ਆ ਉਹ ਬਹੁਤ ਉੱਚੀ ਆ। ਇਹ ਕੁੜਤਾ ਪਾ ਕੇ ਜਾਂ ਮੇਰੇ ਵਾਂਗ ਜੈਕਟ ਹਰੀਏ ਪਾ ਕੇ ਨੀਲੀਏ ਪਾ ਕੇ ਲੀਡਰ ਨਹੀਂ ਬਣਦੇ। ਲੀਡਰ ਬਣਨ ਦੇ ਲਈ ਅਮਨਦੀਪ ਤੁਹਾਡੀ ਆ ਜਿਹੜਾ ਦਿਮਾਗ ਹੈ ਨਾ, ਇਹਦੇ ਵਿੱਚ ਬਹੁਤ ਕੁਛ ਹੋਣਾ ਚਾਹੀਦਾ ਆ, ਤੇ ਇਹ ਬਰੋਡਨ ਵੀ ਬਹੁਤ ਹੋਣਾ ਚਾਹੀਦਾ।
ਭਾਜੀ ਕਮਲਜੀਤ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਬਿਲਕੁਲ ਦਰੁਸਤ ਵੀਰ ਜੀ, ਸਿਰਫ ਰਾਜਨੀਤਿਕ ਲੀਡਰ ਹੀ ਲੀਡਰ ਨਹੀਂ ਹੁੰਦੇ, ਹੋਰ ਵੀ ਬਹੁਤ ਸਾਰੇ ਲੀਡਰ ਹੁੰਦੇ ਨੇ ਪੰਜਾਬ ਦੇ। ਅਤੇ ਗੌਰਵ ਸ਼ਰਮਾ ਵੀ ਆਏ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਇਹਨਾਂ ਨੇ ਇੱਕ ਮੈਸੇਜ ਭੇਜਿਆ ਆਪਾਂ ਪੜ੍ਹਨਾ ਆ। ਅਤੇ ਸਾਡੇ ਨਾਲ ਮਨਮੋਹਨ ਸਿੰਘ ਹੁਣੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗ੍ਰੇਟ ਸ਼ੋ ਜੀ, ਬਹੁਤ ਬਹੁਤ ਧੰਨਵਾਦ ਅਮਰੀਕ ਭਾਜੀ। ਹੁਣ ਲੀਡਰ ਬਣਨ ਦੀ ਗੱਲ ਇਹ ਹੈ ਕਿ ਲੋਕਾਂ ਨੂੰ ਇਹ ਭੁਲੇਖਾ ਸੀਗਾ ਕਿ ਅਮਰੀਕ ਫਲੋਰਾ ਭਾਜੀ ਜਿਹੜੇ ਨੇ ਉਹ ਬਹੁਤ ਵੱਡੇ ਇਕੋਨਮਿਸਟ ਨੇ, ਆਫਿਸ ਬੀਅਰਰ ਨੇ, ਅਤੇ ਅੱਜ ਦੇਖੋ ਵੀ ਮੈਂ ਤਾਂ ਸ਼ਰਟ ਅੱਧੀਆਂ ਬਾਹਾਂ ਦੀ ਪਾ ਕੇ ਬੈਠਾ ਹਾਂ, ਤੁਸੀਂ ਕੋਟ ਪਾਇਆ ਹੋਇਆ ਹੈ, ਪੂਰੀ ਆਪਣੇ ਜਿੱਥੋਂ ਤੁਸੀਂ ਟਰਾਈ ਕੀਤੀ ਹੋਈ ਆ ਵੀ ਤੁਸੀਂ ਲੱਗੋ, ਪਰ ਪੂਰੀ ਟੌਰ ਕੱਢਣ ਦੀ ਟਰਾਈ ਕੀਤੀ ਆ। ਪਰ ਇੱਕ ਗੱਲ ਨਾ, ਹੁਣ ਇੱਕ ਮੈਸੇਜ ਆਇਆ ਕਹਿੰਦੇ ਵੀ ਗੱਲ ਬਣੀ ਨਹੀਂ ਹੈਗੀ, ਵੀ ਹੋਰ ਇੰਪਰੂਵਮੈਂਟ ਕਰਨ ਦੀ ਲੋੜ ਹੈ। ਅਤੇ ਮੈਸੇਜ ਫਿਰ ਉਹਨਾਂ ਦਾ ਦੂਜਾ ਇਹ ਆਇਆ ਮੈਨੂੰ, ਉਹ ਕਹਿੰਦੇ ਨੌ ਨਾ ਲਿਓ ਮੇਰਾ, ਅਤੇ ਮੇਰੇ ਤਾਂ ਕਿਤੇ ਭਾਜੀ ਲੜਨਾ ਪੈਣ, ਅਤੇ ਜਾਣਦੇ ਤੁਹਾਨੂੰ, ਅਤੇ ਕਹਿੰਦੇ ਵੀ ਜੇ ਟਾਈ ਲੱਗ ਜਾਂਦੀ ਨਾ ਤਾਂ ਸੋਹਣੇ ਤੇ ਸੁਹਾਗਾ।
ਉਹ ਟਾਈ ਦੀ ਗੱਲ ਜਿਹੜੀ ਹੈ ਨਾ, ਉਹ ਟਾਈਆਂ ਮੇਰੇ ਕੋਲ ਹੈਗੀਆਂ ਕਾਫੀ,
ਅਗਲੇ ਪ੍ਰੋਗਰਾਮ ਚ ਲੱਗੋਗੇ।
2 ਵੀਕ ਪਹਿਲਾਂ ਇੰਗਲੈਂਡ ਤੋਂ ਆਏ ਆ, ਤੇ ਤੁਹਾਡੀ ਭਰਜਾਈ ਸਵੇਰੇ ਕੰਮ ਤੇ ਚਲ ਗਈ, ਉਹ ਮੈਨੂੰ ਪਤਾ ਨੀ ਟਾਈਆਂ ਰੱਖੀਆਂ ਕਿੱਥੇ ਆ, ਉਹ ਹਲੇ ਟੈਚੀ ਦੇ ਵਿੱਚ ਪਈਆਂ, ਉਹ ਕੱਢਣੀਆਂ ਆ ਹੁਣ ਟਾਈਆਂ, ਉਹ ਕੱਢ ਕੇ ਅਗਲੇ ਵੀਕ ਫਿਰ ਟਾਈਆਂ ਲਾਵਾਂਗੇ। ਟਾਈ ਵੀ ਲਾਇਆ ਇੱਥੇ, ਕਾਲਰ ਵੀ ਹੈ ਥੋੜਾ ਯਾਰ ਹਟਦਾ ਹੈ, ਇਹ ਵੀ ਠੀਕ ਕਰਾਉਣਾ ਆ, ਤੇ ਉਹ ਫਿਰ ਟਾਈਆਂ ਲਾਇਆ ਕਰਾਂਗੇ, ਤੇ ਉਹ ਵਿਗਾਂ ਵੀ ਲਿਆਣੀਆਂ, ਵਿਗ ਵੀ ਲਾਣੀ ਆ,
ਵਿਗ ਵੀ
ਤੇ ਜਿੱਦਾਂ ਹੁਣ ਹਾਂਜੀ ਪੱਗ ਨਾ ਬਣਾ ਦਿਓ ਪ੍ਰੀ, ਇਹ ਮੇਰੀ ਮੇਰ ਕਰਿਓ ਮੇਰੇ ਤੇ, ਅੱਗੇ ਤੁਸੀਂ ਜਲੇਬੀਆਂ ਖਲਾਣੇ ਹੋ ਕਿਤੇ।
ਨਹੀਂ ਉਹ ਤਾਂ ਪੱਗ ਵੀ ਬੰਨਾਂਗੇ ਹੌਲੀ ਹੌਲੀ, ਪਹਿਲਾਂ ਤੁਹਾਡੇ ਬਾਲ ਲਵਾਉਣੇ ਆ, ਕੇਸ ਹੋਊਗੀ ਤਾਂ ਪੱਗ ਬੰਨਾਂਗੇ। ਹੁਣ ਏਦਾਂ ਦੇ ਮਤਲਬ ਦੇਖੋ ਕਿੱਦਾਂ ਲਿਸ਼ਕਾਰਾ ਪੈਂਦਾ ਉੱਪਰੋਂ ਲਾਈਟ ਦਾ, ਹਨਾ, ਤੇ ਰੜੇ ਮੈਦਾਨ ਦੇ ਵਿੱਚ, ਖੁੱਲੇ ਮੈਦਾਨਾਂ ਦੇ ਵਿੱਚ ਏਦਾਂ ਫਿਰ ਚੰਗਾ ਲੱਗਦਾ।
ਮਨਮੋਹਨ ਸਿੰਘ ਕਹਿੰਦੇ ਗ੍ਰੇਟ ਸ਼ੋ।
ਅੱਛਾ ਇੱਕ ਹੋਰ ਸਾਂਝ ਪਾਈ ਆ, ਇੱਕ ਹੋਰ ਸਾਂਝ ਪਾਈ ਆ ਸਾਡੇ ਨਾਲ ਗੌਰਵ ਸ਼ਰਮਾ ਨੇ, ਸੁਣਿਆ ਜਰਾ ਧਿਆਨ ਨਾਲ।
ਅੱਛਾ ਜੀ,
ਇਹ ਵੈਸੇ ਇਹਨਾਂ ਨੇ ਪੀ ਐਚ ਡੀ ਕੀਤੀ ਹੋ ਆ ਪਤੀ ਪਤਨੀ ਦੇ ਰਿਲੇਸ਼ਨ ਦੇ ਵਿੱਚ।
ਹਾਂ,
ਇਹ ਕਹਿੰਦੇ ਨੇ, ਕਹਿੰਦੇ ਕਿ ਆਉਂਦੇ ਹੋਏ 2-4 ਨਮਕੀਨ ਦੇ ਪੈਕਟ ਫੜ ਲਿਆ ਜੀ, ਬਾਕੀ ਸਭ ਕੁਛ ਹੈ।
ਅੱਛਾ ਜੀ,
ਕਿੰਨੀ ਕਹਿੰਦੇ ਅਪਣੱਤ ਹੈ ਇਸ ਵਾਕ ਦੇ ਵਿੱਚ, ਵੀ ਇਹਦੇ ਵਿੱਚ ਕਿੰਨੀ ਅਪਣੱਤ ਹੈ, ਵੀ ਆਉਂਦੇ ਆਉਂਦੇ 2-4 ਨਮਕੀਨ ਦੇ ਪੈਕਟ ਫੜ ਲਿਆ, ਬਾਕੀ ਸਾਰਾ ਕੁਛ ਹੈਗਾ ਆਪਣੇ ਕੋਲ, ਤੇ ਬਸ ਇੱਕ ਪਊਆ ਹੋਰ ਲੈ ਆਈ, ਬਾਕੀ ਹੈ ਸਭ ਕੁਛ। ਕਹਿੰਦੇ ਕਿੰਨੀ ਇਮਾਨਦਾਰੀ ਹੈ ਇਸ ਵਾਕ ਦੇ ਵਿੱਚ, ਵੀ ਬੰਦੇ ਨੇ ਸ਼ਰੇਆਮ ਦੱਸਤਾ ਵੀ ਬਸ ਇੱਕ ਪਊਆ ਲਿਆਈ, ਬਾਕੀ ਸਾਰਾ ਕੁਛ ਹੈਗਾ ਆ, ਹਨਾ। ਤੇ ਉਹ ਬੰਦਾ ਮੋਰਿਓ ਕਹਿੰਦਾ ਹੋਰ ਕੁਛ ਚਾਹੀਦਾ ਤਾਂ ਦੱਸ, ਮੈਂ ਆਉਂਦੇ ਹੋਏ ਲੈ ਆਊਂਗਾ। ਕਿੰਨਾ ਆਪਣੇ ਆਪ ਨੂੰ ਵਾਰ ਦੇਣ ਦਾ ਜਜ਼ਬਾ ਆ ਇਸ ਵਾਕ ਦੇ ਵਿੱਚ।
ਗੌਰਵ ਸ਼ਰਮਾ ਜੀ ਨੇ ਲਿਖਿਆ,
ਗੌਰਵ ਸ਼ਰਮਾ ਕਹਿੰਦਾ ਵੀ ਉਹ ਸੈਂਟੈਂਸਿਸ ਆ ਜਿਹੜੇ ਆਮ ਭਾਸ਼ਾ 'ਚ ਬੋਲੇ ਜਾਂਦੇ ਨੇ ਵੀ ਯਾਰ ਆਉਂਦੇ ਆਉਂਦੇ ਦੋ ਨਮਕੀਨ ਫੜ ਲਈ ਹੈ ਨਾ, ਜਾਂ ਕਹਿ ਲਓ ਬਾਕੀ ਯਾਰ ਇੱਕ ਪਊਆ ਲਿਆਈ, ਹੋਰ ਸਾਰਾ ਕੁਛ ਹੈਗਾ ਆ। ਇੱਕ ਬੰਦਾ ਕਹਿੰਦਾ ਯਾਰ ਤੂੰ ਹੋਰ ਦੱਸ ਕੁਛ ਚਾਹੀਦਾ, ਮੈਂ ਆਉਂਦੇ ਆਉਂਦੇ ਲੈ ਆਊਂਗਾ। ਵੀ ਇਹਦੇ ਵਿੱਚ ਆਪਣਾ ਵਾਰ ਦੇਣ ਦੀ ਗੱਲ ਹੈ ਵੀ ਹੋਰ ਦੱਸ ਕੀ ਚਾਹੀਦਾ ਹੈ ਨਾ। ਅਤੇ ਕਹਿੰਦੇ ਵੀ ਸਨੈਕਸ ਥੋੜ੍ਹਾ ਥੋੜ੍ਹਾ ਖਾਓ ਯਾਰ, ਹਾਲੇ ਅੱਧੀ ਬੋਤਲ ਪਈ ਹੈ ਯਾਰ। ਕਹਿੰਦੇ ਇਹਦੇ ਵਿੱਚ ਦੇਖੋ ਕਿੰਨਾ ਵਿੱਤੀ ਪ੍ਰਬੰਧਨ ਦਾ ਸਿਸਟਮ ਹੈ, ਕਹਿੰਦਾ ਇਹਦੇ ਵਿੱਚ ਮੈਨੇਜਮੈਂਟ ਕਿੰਨੀ ਹੈ ਵੀ ਥੋੜ੍ਹਾ ਥੋੜ੍ਹਾ ਸਨੈਕਸ ਥੋੜ੍ਹੇ ਥੋੜ੍ਹੇ ਖਾਓ, ਹਜੇ ਆਪਣੇ ਕੋਲ ਅੱਧੀ ਬੋਤਲ ਬਾਕੀ ਹੈ। ਇਹ ਮੈਨੇਜਮੈਂਟ ਦੀ ਟੈਕਨੀਕਸ ਹੈ ਕਹਿੰਦੇ, ਠੀਕ ਹੈ। ਉਹ ਜਾਣੀ ਕਿ ਦਾਰੂ ਪੀਣ ਨੂੰ ਜਾਣੀ ਕਿ ਜਿਹੜੇ ਸਿਸਟਮ ਨੂੰ ਉਹ ਇੱਕ ਮੈਨੇਜਮੈਂਟ ਦੇ ਥਰੂ ਅਤੇ ਪੇਸ਼ ਕਰ ਰਹੇ ਨੇ। ਫਿਰ ਕਹਿੰਦੇ ਵੀ ਪੁਦੀਨੇ ਦੇ ਪੱਤੇ ਚੱਬ ਲੈ ਜਾਂ ਸੌਂਫ ਅਤੇ ਇਲਾਇਚੀ ਚੱਬ ਲੈ, ਘਰ ਵਾਲੀ ਨੂੰ ਮੂੰਹ ਦੇ ਵਿੱਚੋਂ ਮੁਸ਼ਕ ਆ ਜਾਣਾ ਤੇਰਾ। ਕਹਿੰਦਾ ਪੁਦੀਨਾ ਖਾ ਲਾ
ਜਾਂ ਸਮੈਲ
ਨਹੀਂ ਆਉਣੀ
ਚਾਹੀਦੀ।
ਕਹਿੰਦਾ ਇਸ ਵਾਕ ਦੇ ਵਿੱਚ ਪਰਿਵਾਰ ਦੀਆਂ ਇਸਤਰੀਆਂ ਲਈ ਕਿੰਨਾ ਮਾਣ ਸਤਿਕਾਰ ਆ। ਕਿਉਂ ਫਿਰ ਅਗਲਾ ਅਗਲਾ ਡਾਇਲੋਗ ਹੈਗਾ, ਕਹਿੰਦਾ ਛੇਤੀ ਛੇਤੀ ਡੱਫ ਲੈ, ਬਹੁਤ ਦੇਰ ਹੋ ਗਈ, ਘਰ ਵੀ ਜਾਣਾ। ਤੇ ਇਹਦੇ ਵਿੱਚ ਕਹਿੰਦਾ ਕੀ ਤੁਸੀਂ ਕੱਢ ਸਕਦੇ ਹੋ, ਇਹਦੇ ਵਿੱਚ ਕਹਿੰਦਾ ਜਿਹੜੀ ਟਾਈਮ ਮੈਨੇਜਮੈਂਟ ਹੈ, ਸਮੇਂ ਦੀ ਕਿੰਨੀ ਮਹੱਤਤਾ ਹੈ, ਇਹ ਦੱਸੀ ਗਈ ਹੈ ਇਸ ਵਾਕ ਦੇ ਵਿੱਚ। ਤੇ ਉਸ ਤੋਂ ਬਾਅਦ ਐਵੀਡੈਂਸ ਬੇਸ ਗੱਲਾਂ ਕਰ ਰਿਹਾ। ਫਿਰ ਸਾਡੇ ਕਹਿੰਦੇ ਬੰਦੇ ਸਾਡੇ ਮੈਨੇਜਮੈਂਟ ਚ ਮਾੜੇ ਆ, ਪੰਜਾਬੀ ਹੈ, ਉਹ ਇਹ ਸ਼ੁਕਲ ਇੱਕ ਕਟਾਕਸ਼ ਕਸ ਰਹੇ ਆ। ਤੇ ਉਹ ਕਹਿੰਦੇ ਨੇ ਕਿ ਅਗਲਾ ਜਿਹੜਾ ਵਾਕ ਜਿਹੜਾ ਆ, ਕਹਿੰਦਾ ਯਾਰ ਆ ਅੱਧਾ ਮੇਰਾ ਅੱਧਾ ਪੈਗ ਵੀ ਤੂੰ ਹੀ ਪੀ ਲਾ ਯਾਰ। ਕਹਿੰਦੇ ਇਹਦੇ ਵਿੱਚ ਕੁਰਬਾਨੀ ਦਾ ਭਾਵ ਹੈ, ਕਿੰਨੀ ਕੁਰਬਾਨੀ ਦੇਣ ਦੇ ਜਜ਼ਬਾ ਆ ਕਹਿੰਦਾ ਪੰਜਾਬੀਆਂ ਦੇ ਵਿੱਚ। ਵੀ ਉਹ ਇਹ ਕਹਿ ਦਿੰਦਾ ਵੀ ਆਹ ਮੇਰਾ ਅੱਧਾ ਪੈਗ ਵੀ ਤੂੰ ਹੀ ਲਾ ਲਾ, ਠੀਕ ਹੈ। ਅਤੇ ਫਿਰ ਇੱਕ ਹੋਰ ਜਾਣੀ ਕਿ ਸ਼ਰਾਬੀਆਂ ਦਾ ਜਿਹੜਾ ਬੜਾ ਜਦ ਪੀਂਦੇ ਆ ਤਾਂ ਉਹਨਾਂ ਦਾ ਬੜਾ ਇੱਕ ਪੈਟ ਵਰਡ ਹੈ, ਮੇਰੇ ਗਲਾਸ ਵਿੱਚ ਪਾਣੀ ਘੱਟ ਰੱਖੀ ਯਾਰ। ਕਹਿੰਦੇ ਦੇਖੋ ਇਹਦੇ ਵਿੱਚੋਂ ਕੀ ਤੁਹਾਨੂੰ ਗੱਲ ਕੀ ਕੱਢ ਸਕਦੇ ਹਾਂ ਪੰਜਾਬੀਆਂ ਦੀ, ਉਹ ਕਹਿ ਕੱਢ ਸਕਦੇ ਕਿ ਵਾਤਾਵਰਨ ਨੂੰ ਅਤੇ ਪਰਿਆਵਰਨ ਨੂੰ ਬਚਾਉਣ ਦਾ ਕਿੰਨਾ ਜਜ਼ਬਾ ਹੈ, ਪਾਣੀ ਸੇਵਿੰਗ ਦੇ ਦੇ। ਅਤੇ ਕਹਿੰਦੇ ਹੈ ਕੋਈ ਅਜਿਹੀ ਔਰਤਾਂ ਮਨੁੱਖਤਾ ਦੇ ਸਾਰੇ ਗੁਣ ਇਕੱਠੇ ਤਾਂ ਮਿਲ ਸਕਣ। ਅਤੇ ਫਿਰ ਕਹਿੰਦੇ ਪਤਾ ਨਹੀਂ ਕਿਉਂ ਨਹੀਂ ਲੋਕ ਜਿਹੜੇ ਆ ਸ਼ਰਾਬੀਆਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੰਦੇ। ਠੀਕ ਆ ਪਿਆਰੇ, ਠੀਕ ਆ ਪਿਆਰੇ ਗੌਰਵ ਸ਼ਰਮਾ ਜੀ, ਹੁਣ ਤੁਸੀਂ ਲੱਗਦਾ ਇੱਥੇ ਸਟੱਡੀ ਕਰ ਰਹੇ ਹੋ, ਕਿਤੇ ਇੱਧਰ ਨੂੰ ਨਾ ਚਲੇ ਜਾਓ। ਠੀਕ ਹੈ। ਅਤੇ ਸਾਡੇ ਨਾਲ ਗੁਰਿੰਦਰ ਭਾਅ ਜੀ ਕਹਿੰਦੇ ਨੇ, ਕਹਿੰਦੇ ਭਾਅ ਜੀ ਕਹਿੰਦੇ ਮੁੱਛਾਂ ਵੀ ਰੱਖ ਲਓ। ਹੁਣ
ਉਹ ਮੁੱਛਾਂ ਵੀ ਰੱਖ ਲਵਾਂਗੇ, ਮੈਂ ਇੱਧਰ ਕਈ ਵਾਰ ਟਰਾਈ ਕੀਤੀ ਆ, ਉਹ ਸਜਦੀਆਂ ਨਹੀਂ।
ਠੀਕ ਸਜਦੀਆਂ ਨਹੀਂ। ਚਲੋ ਭਾਅ ਜੀ, ਹੁਣ ਇੱਕ ਮੁੱਦਾ ਜਿਹੜਾ ਆਪਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਕੀਤਾ ਸੀ, ਮੈਂ ਤੁਹਾਨੂੰ ਇੱਕ ਕਹਾਣੀ ਭੇਜੀ ਸੀ, ਉਹ ਸੱਚੀ ਕਹਾਣੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਛ ਚੱਲਦਾ ਆ, ਸਾਨੂੰ ਅਵੇਅਰ ਰਹਿਣ ਦੀ ਲੋੜ ਹੈ। ਪ੍ਰੋਗਰਾਮ ਦਾ ਅੱਜ ਮੁੱਢਾ ਹੀ ਇੱਥੋਂ ਵੱਜਿਆ ਸੀਗਾ ਕਿ ਸੁਰਤ ਮਤ ਮੁੱਨ ਬੁੱਧ ਜਿਹੜੀ ਸਾਡੀ ਡਿਵੈਲਪ ਹੋਣੀ ਚਾਹੀਦੀ ਹੈ, ਇਹ ਨਾ ਡਿਵੈਲਪ ਹੋਣ ਦੇ ਕਾਰਨ ਬਹੁਤ ਵੱਡੇ ਵੱਡੇ ਨੁਕਸਾਨ ਹੋਏ ਨੇ। ਮੈਨੂੰ ਯਾਦ ਹੈ 2005-06 ਦੇ ਵਿੱਚ ਔਰਕੁੱਟ ਚੱਲਦਾ ਹੁੰਦਾ ਸੀ, ਇੱਕ ਸਾਰਿਆਂ ਨੂੰ ਚੇਤੇ ਹੋਣਾ ਹੈ। ਉਹਦੇ 'ਤੇ ਇੱਕ ਨਵਾਂ ਰੁਝਾਨ ਆਇਆ ਸੀਗਾ ਕਿ ਕੁੜੀਆਂ ਦੀਆਂ ਆਈਡੀਆਂ ਬਣਾ ਕੇ ਮੁੰਡਿਆਂ ਨੂੰ ਨਾਲ ਗੱਲਾਂ ਕਰਦੇ ਹੁੰਦੇ ਸੀ, ਹੈ ਨਾ। ਉਹ ਜਿਹੜੇ ਰੂਮਮੇਟ ਹੁੰਦੇ ਸੀਗੇ ਉਹ ਇੱਕ ਦੂਜੇ ਨੂੰ ਸਦਾਈ ਬਣਾਉਂਦੇ ਹੁੰਦੇ ਸੀ, ਉਹਨਾਂ ਦਾ ਮਜ਼ਾਕ ਉਡਾਉਂਦੇ ਹੁੰਦੇ ਸੀ। ਤੇ ਉਹ ਜਿਹੜੀ ਕਹਾਣੀ ਆ ਤੁਸੀਂ ਦੇਖੀ ਪੜ੍ਹੀ ਉਹ ਸਾਰੀ, ਆਪਾਂ ਕਰੀਏ।
ਮੈਂ ਸਾਰੀ ਪੜ੍ਹੀ ਆ, ਮੈਂ ਸੁਣੀ ਅੱਜ ਉਹ ਕਹਾਣੀ, ਪੂਰੇ 32 ਮਿੰਟ ਦੀ ਕਹਾਣੀ ਆ। ਪਹਿਲਾਂ ਤਾਂ ਮੈਂ 1-2 ਮਿੰਟ ਚਾਹੁੰਦਾ ਸੀ ਉਹਨੂੰ ਸੁਣਨਾ, ਲੇ ਜਿੱਦਾਂ ਤੁਸੀਂ ਹੁਣ ਕਿਹਾ ਸੀ ਪੇ ਸਾਰੀ ਕਹਾਣੀ ਸੁਣੋ ਤੇ ਉਹਦੇ ਉਹ ਤੋਂ ਬਾਅਦ ਇੱਥੇ ਕਮੈਂਟ ਕਰੋ, ਹਨਾ। ਜਿੱਦਾਂ ਟੈਕਨੋਲੋਜੀ ਮਿਸ ਯੂਜ ਆ
ਕਹਾਣੀ, ਪਹਿਲਾਂ
ਟੈਕਨੋਲੋਜੀ ਮਿਸ ਯੂਜ ਆ।
ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਇਹ ਜਿਹੜੀ ਕਹਾਣੀ ਇੰਗਲੈਂਡ ਦੀ ਆ, ਇਹ ਰੀਅਲ ਕਹਾਣੀ ਆ, ਔਰ ਰੀਅਲ ਕੋਟਾਂ ਕਚਹਿਰੀਆਂ 'ਚ ਹੋ ਨਿਬੜੀ ਆ। ਇਹਦੇ 'ਚ ਬਹੁਤ ਵੱਡੇ ਵੱਡੇ ਨੁਕਸਾਨ ਹੋਏ ਨੇ ਇਮੋਸ਼ਨਲੀ, ਪਰਿਵਾਰਕ ਤੌਰ 'ਤੇ। ਅਤੇ ਇਹ ਹੁਣ ਕਹਾਣੀ ਭਾਅ ਜੀ ਮਾੜੀ ਜਿਹੀ ਬਰੀਫਲੀ ਤੁਸੀਂ ਦੱਸੋ ਕਿ ਕਿੱਦਾਂ ਹੋਈ ਗੱਲ। ਇਹ
ਅਮਦੀਪ ਇੱਕ ਲੜਕੀ ਆ, ਉਹ ਇਸ ਕਹਾਣੀ ਦੇ ਵਿੱਚ ਉਹ ਕਿਸੇ ਲੜਕੇ ਦਾ ਇੰਟਰੈਕਸ਼ਨ 'ਚ ਆਉਂਦੀ ਇੰਟਰਨੈਟ ਦੇ ਦੁਆਰਾ, ਉਹਦੇ ਨਾਲ ਉਹਦੇ ਫਰੈਂਡਸ਼ਿਪ ਇਸਟੈਬਲਿਸ਼ ਹੁੰਦੀ ਆ।
ਬੋਬੀ ਨਾਂ ਹੈ ਉਹਦਾ, ਉਹ ਲੜਕੇ ਦਾ ਨਾਂ ਬੋਬੀ ਹੈ, ਲੜਕੇ ਦਾ ਨਾਂ ਬੋਬੀ
ਬੋਬੀ ਆ,
ਹਾਂਜੀ,
ਤੇ ਕੁੜੀ ਦਾ ਨਾਂ ਹੈਗਾ ਅੱਸੀ, ਅੱਸੀ ਉਹਦਾ ਗੋਤ ਹੈ ਸ਼ਾਇਦ,
ਹਾਂਜੀ ਹਾਂਜੀ।
ਤਾਂ ਉਹ ਕਹਾਣੀ ਅੱਗੇ ਚੱਲਦੀ ਆ ਕਿ ਉਹ ਲੜਕਾ ਉਹਦੇ ਵਿੱਚ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿ ਲੜਕਾ ਉਹਨੂੰ ਟੈਕਸ ਕਰਦਾ ਰਹਿੰਦਾ, ਉਹਦੇ ਨਾਲ ਗੱਲਬਾਤ ਕਰਦਾ ਰਹਿੰਦਾ ਆ,
ਆਨਲਾਈਨ ਗੱਲ ਚੱਲ ਰਹੀ,
ਕਦੇ ਉਹ ਬਿਮਾਰ, ਆਨਲਾਈਨ ਟੈਕ, ਆਨਲਾਈਨ ਟਾਕਿੰਗ, ਕਦੇ ਉਹ ਬਿਮਾਰ ਹੋ ਜਾਂਦਾ ਆ, ਕਦੇ ਉਹ ਹਿੰਦੁਸਤਾਨ ਚਲ ਜਾਂਦਾ, ਕਦੇ ਉਹ ਅਮੈਰੀਕਾ ਪ੍ਰੋਟੈਕਸ਼ਨ ਚ ਚਲ ਜਾਂਦਾ, ਕਦੇ ਉਹਨੂੰ ਅਟੈਕ ਹੋ ਜਾਂਦੇ ਆ, ਜਾਣੀ ਉਹ ਉਹਨੂੰ ਮਿਲਦਾ ਨੀ ਹੈ, ਉਹਨੂੰ ਉਹ ਬੰਦਾ ਜਾਣੀ ਲੜਕਾ ਉਹਨੂੰ ਮਿਲਦਾ ਹੀ ਨੀ ਹੈ ਕਦੇ ਵੀ, ਬਹਾਨੇ ਬਣਾ ਬਣਾ ਕੇ ਇੱਧਰ ਉੱਧਰ ਰਹਿੰਦਾ, ਉਹਨੂੰ ਆਈ ਜਾਣੀ ਹੈ ਇੱਦਾਂ।
ਵਿਆਹ ਦੀ ਗੱਲ ਵੀ ਕਈ ਵਾਰੀ ਪਹੁੰਚੀ ਪਈ, ਜਦੋਂ ਵਿਆਹ ਤੱਕ ਗੱਲ ਪਹੁੰਚਣ ਪਈ, ਆਪਾਂ ਹੁਣ ਮਿਲੀਏ, ਆਪਾਂ ਵਿਆਹ ਕਰਾ ਲਈਏ, ਤਾਂ ਉਹ ਜਿੱਦਾਂ ਤੁਸੀਂ ਦੱਸਿਆ ਵੀ ਮੈਨੂੰ ਤਾਂ ਇੰਡੀਆ ਜਾਣਾ ਪੈ ਗਿਆ, ਮੇਰੀ ਮਾਂ ਮਰ ਗਈ, ਹਨਾ, ਜਾਂ ਮੇਰੇ ਤੇ ਕੇਸ ਹੋ ਗਿਆ, ਹਨਾ,
ਉਹ ਫਿਰ ਉਹਦੇ ਵਿੱਚ ਹੋਰ ਵੀ ਕਰੈਕਟਰ ਹੁੰਦੇ ਆ ਜਿਹੜੇ ਕਿ ਉਹਦੇ ਸਕੇ ਹੁੰਦੇ ਆ, ਭੈਣ ਭਰਾ ਹੁੰਦੇ, ਜਾਂ
ਕਜ਼ਨਸ ਹੁੰਦੇ ਆ,
ਸ਼ਰੀਕੇ ਜੋ ਹੁੰਦੇ ਆ, ਸ਼ਰੀਕੇ ਜੋ ਹੁੰਦੇ ਆ, ਤੇ ਉਹ ਵੀ ਇਨਵੋਲਵ ਹੁੰਦੇ ਆ। ਬਹੁਤ ਲੰਬੀ ਕਹਾਣੀ ਆ ਇਹਦੇ ਵਿੱਚ, ਅਖੀਰ ਦੇ ਵਿੱਚ ਜਾ ਕੇ ਉਹ ਦੱਸਦੇ ਆ ਵੀ ਉਹ ਜਿਹੜਾ ਮੁੰਡਾ ਐਕਚੁਅਲੀ ਉਹ ਹੁੰਦਾ ਹੈਗਾ ਆ, ਪਰ ਉਹ ਗੱਲਾਂ ਨਹੀਂ ਨੀ ਕਰਦਾ ਹੈ, ਉਹਨੇ ਉਹਨੂੰ ਕਦੇ ਟੈਕਸ ਬਹੁਤ ਘੱਟ ਕੀਤਾ ਹੋਊਗਾ ਜਾਂ ਕੀਤਾ ਹੀ ਨਹੀਂ ਸੀ, ਤੇ ਉਹ ਉਹਨੂੰ ਜਿਹੜੇ ਟੈਕਸ ਕਰਨ ਵਾਲੇ ਸੀ ਉਹ ਉਹਦੀ ਜਿਹੜੀ ਭੈਣ ਰਿਸ਼ਤੇ ਵਿੱਚੋਂ ਲੱਗਦੀ ਸੀ, ਉਹਨੇ ਕਈ ਆਈਡੀਆਂ ਬਣਾਈਆਂ ਸੀਆਂ,
ਸਿਮਰਨ ਆਸੀ ਤਾਂ ਗੋਤ ਹੈ, ਸਿਮਰਨ ਉਹਦੀ ਛੋਟੀ ਭੈਣ ਸੀ ਚਾਚੇ ਤਾਇਆਂ ਦੀ ਜਾਂ ਸ਼ਰੀਕੇ ਦੇ ਵਿੱਚੋਂ, ਤੇ ਉਹ ਆਪਸ ਦੇ ਵਿੱਚ ਭੈਣਾਂ ਭੈਣਾਂ ਗੱਲਾਂ ਕਰਦੀਆਂ ਹੁੰਦੀਆਂ ਸੀ, ਤੇ ਉਹ ਜਿਹੜੀ ਸਿਮਰਨ ਦੀ ਜਿਹੜੀ ਸਹੇਲੀ ਸੀਗੀ ਉਹਦੇ ਹਸਬੈਂਡ ਦਾ ਨਾਂ ਬੋਬੀ ਸੀਗਾ, ਇੱਕ ਹੋਰ ਗਾਂ, ਤੇ ਉਹਨੇ ਬੋਬੀ ਦੀ ਆਈਡੀ ਬਣਾ ਕੇ ਉਹ ਆਪਣੀ ਭੈਣ ਦੇ ਨਾਲ ਗੱਲਬਾਤ ਸ਼ੁਰੂ ਕਰਤੀ, ਉਹੀ ਕਰੀ ਗਈ ਬੋਬੀ ਬਣ ਕੇ ਗੱਲਬਾਤ,
ਉਹੀ ਕਰੀ ਗਈ,
ਤੇ ਉਹ ਜਦੋਂ ਗੱਲ ਕਰਦੀ ਸੀ ਤੇ ਜਿਹੜੀ ਉਹ ਕੁੜੀ ਆਸੀ ਸੀਗੀ ਉਹ ਸਿਮਰਨ ਨੂੰ ਦੱਸਦੀ ਸੀ ਵੀ ਮੇਰੀ ਬੋਬੀ ਨਾਲ ਇਹ ਗੱਲ ਹੋ ਰਹੀ ਆ, ਉਸ ਉਹਨੂੰ ਹੀ ਦੱਸੀ ਜਾ ਰਹੀ ਸੀ ਵੀ ਮੈਂ ਹੁਣ ਉਹਨਾਂ ਨਾਲ ਮਿਲਣਾ ਆ, ਉਹਨੂੰ ਕਹਿਣਾ ਵਿਆਹ ਕਰਾ ਲਾ, ਤੇ ਉਹ ਕਹਿੰਦੀ ਸੀ ਮੈਂ ਜਾਣਾ, ਉਹ ਬੋਬੀ ਬਣ ਕੇ ਮੈਂ ਤਾਂ ਇੰਡੀਆ ਚੱਲਿਆ, ਮੈਂ ਤਾਂ ਉੱਥੇ ਚੱਲਿਆ, ਜਾਣੀ ਕਿ ਉਹਨੂੰ ਡਬਲ ਪਲੇ ਵੀ ਮਲਟੀਪਲੇ ਕਰੀ ਜਾ ਰਹੀ ਸੀਗੀ, ਪਰ ਜਿਹੜਾ ਅਸਲੀ ਬੋਬੀ ਸੀ ਉਹਨੂੰ ਪਤਾ ਵੀ ਨਹੀਂ ਸੀ ਕਿ ਮੇਰਾ ਉਹ ਹੋਇਆ, ਕਿਉਂਕਿ 8-10 ਸਾਲ
ਹਾਂ
8-10 ਸਾਲ ਲੰਘ ਗਏ ਇਸ ਗੱਲ ਚੱਲਦੀ ਨੂੰ, ਤੇ ਉਹ ਕੁੜੀ ਇਮੋਸ਼ਨਲੀ ਬ੍ਰੇਕ ਹੋ ਗਈ, ਤੇ ਉਹਨੇ ਕੀ ਕੀਤਾ ਪ੍ਰਾਈਵੇਟ ਇਨਵੈਸਟੀਗੇਟਰ ਹਾਇਰ ਕਰ ਲਿਆ ਵੀ ਇਹ ਬੋਬੀ ਲੱਭੋ, ਇਹ ਮੈਨੂੰ ਕਿੰਨੀ ਵਾਰੀ ਟਰਕਾ ਰਿਹਾ ਆ, ਤੇ ਉਹ ਪ੍ਰਾਈਵੇਟ ਇਨਵੈਸਟੀਗੇਟਰ ਨੇ ਜੀ ਇਨਵੈਸਟੀਗੇਸ਼ਨ ਕੀਤੀ, ਉਹ ਬੋਬੀ ਦਾ ਐਡਰੈਸ ਲੱਭ ਲਿਆ ਤੇ ਬੋਬੀ ਇੱਥੇ ਰਹਿੰਦਾ ਆ, ਤੇ ਉਹ ਕੀ ਕੀਤਾ ਵੀ ਬੋਬੀ ਤੇ ਪ੍ਰਾਈਵੇਟ ਆਪਣੇ ਉਹ ਕੁੜੀ ਆਸੀ ਤੇ ਪ੍ਰਾਈਵੇਟ ਇਨਵੈਸਟੀਗੇਟਰ ਬੋਬੀ ਦੇ ਘਰੇ ਚਲੇ ਗਏ, ਉਹਨਾਂ ਨੇ ਡੋਰ ਖੜਕਾਈ, ਤੇ ਡੋਰ ਖੜਕਾਈ ਤਾਂ ਮੂਹਰੇ ਬੋਬੀ ਆ ਗਿਆ ਅਸਲੀ ਬੋਬੀ, ਉਹ ਕਹਿੰਦਾ ਮੈਨੂੰ ਪਛਾਣਿਆ, ਕਹਿੰਦਾ ਨਹੀਂ ਮੈਂ ਤੈਨੂੰ ਪਛਾਣਦਾ ਨਹੀਂ, ਕਹਿੰਦੀ ਵਟ ਯੂ ਟਾਕਿੰਗ ਅਬਾਊਟ, ਕਹਿੰਦੀ ਅਸੀਂ ਤਾਂ 10 ਸਾਲ ਤੋਂ ਗੱਲਾਂ ਕਰ ਰਹੇ ਹਾਂ, ਹਨਾ, ਤੇ ਮੈਂ ਤੈਨੂੰ ਪਛਾਣ, ਕਿਉਂਕਿ ਉਹ ਫੋਟੋ ਵੀ ਉਹਦੀ ਯੂਜ਼ ਕਰ ਰਹੀ ਸੀਗੀ ਅਸਲੀ ਬੋਬੀ ਦੀ, ਤੇ ਉਹ ਜਾਨੂੰ ਉਹਦੀ ਘਰ ਵਾਲੀ ਆ ਗਈ, ਕਹਿੰਦੇ ਇਹ ਕੌਣ ਹੈ,
ਕਹਿੰਦੇ
ਬੋਬੀ ਦੀ, ਕਹਿੰਦੇ ਇਹ ਤਾਂ ਮੇਰੀ ਘਰ ਵਾਲੀ ਆ, ਕਹਿੰਦੇ ਤੂੰ ਤਾਂ ਵਿਆਹਿਆ ਹੀ ਨਹੀਂ, ਕਹਿੰਦਾ ਮੈਂ ਤਾਂ ਵਿਆਹਿਆ, ਮੇਰੇ ਤਾਂ ਬੱਚੇ ਵੀ ਆ, ਕਹਿੰਦੇ ਤੂੰ ਤਾਂ ਮੇਰੇ ਨਾਲ ਗੱਲਾਂ ਕਰ ਰਿਹਾ, ਤੇ ਕਹਿੰਦਾ ਮੈਂ ਤੇਰੇ ਨਾਲ ਗੱਲ ਹੀ ਨਹੀਂ ਕੀਤੀ ਕਦੇ, ਮੈਨੂੰ ਤਾਂ ਪਤਾ ਵੀ ਨਹੀਂ ਤੂੰ ਕੌਣ ਹੈ, ਚਲੋ ਉਹ ਥੋੜ੍ਹੀ ਮਿੰਟਾਂ ਦੇ ਵਿੱਚ ਗੱਲ ਕਲੀਅਰ ਹੋ ਜਾਂਦੀ ਆ ਵੀ ਸ਼ੀ ਹੈਜ਼ ਬੀਨ ਪਲੇਡ ਆਊਟ, ਅਤੇ ਉਹ ਫਿਰ ਫਰਦਰ ਪੁਲਿਸ ਦੀ ਇਨਕੁਆਇਰੀ ਚੱਲਦੀ ਆ, ਉਹ ਪ੍ਰਾਈਵੇਟ ਇਨਵੈਸਟੀਗੇਟਰ ਇਹ ਫਾਇੰਡ ਆਊਟ ਕਰਦੇ ਆ ਵੀ ਸੀਗੀ ਕੌਣ, ਅਖੀਰ ਨੂੰ ਉਹਦੇ ਹੀ ਚਾਚੇ ਤਾਏ ਦੀ ਕੁੜੀ ਨਿਕਲੀ ਜਿਹੜੀ 8-10 ਸਾਲ ਤੋਂ ਉਹਨੂੰ ਇਮੋਸ਼ਨਲੀ ਹਾਰਮ ਕਰ ਰਹੀ ਸੀ, ਇੰਜਰ ਕਰ ਰਹੀ ਸੀ, ਬਲੈਕਮੇਲ ਨਹੀਂ
ਕਿਹਾ,
ਉਹਨੂੰ ਮਿਲ ਕੇ ਤਬਾਹ ਹੀ ਕਰ ਦਿੱਤਾ ਉਹਦੀ ਭੈਣ ਨੇ, ਮਤਲਬ ਜਾਅਲੀ ਆਈ ਡੀ ਬਣਾ ਕੇ, ਤੇ ਉਹ ਅਖੀਰ ਨੂੰ ਕੀ ਹੋਇਆ ਕਿ ਇਹ ਕੋਈ ਲਾਅ ਹੈ ਨਹੀਂ ਸੀਗਾ ਉਸ ਵੇਲੇ, ਹੁਣ ਵੀ ਹੈ ਨਹੀਂ ਸ਼ਾਇਦ, ਤੇ ਗੱਲ ਇੱਥੇ ਮੁੱਕੀ ਵੀ ਜਿਹੜਾ ਨੁਕਸਾਨ ਹੋਇਆ ਸਾਰਾ ਕੁਛ ਹੋਇਆ ਇਮੋਸ਼ਨਲੀ ਹੋਇਆ, ਉਹਦਾ ਕੋਈ ਖਮਿਆਜ਼ਾ ਨਹੀਂ ਉਹਨੂੰ ਭੁਗਤਣਾ ਪਿਆ ਉਸ ਕੁੜੀ ਨੂੰ, ਪਰ ਗੱਲ ਇੱਥੇ ਮੁੱਕੀ ਆ ਕੇ ਕਿ 25 ਬੰਦਿਆਂ ਦੇ ਵਿੱਚ ਉਹ ਮਾਫ਼ੀ ਮੰਗੂਗੀ, ਤੇ ਉਹਦੇ ਵਕੀਲ ਨੇ ਵੀ ਇਹ ਕਿਹਾ ਵੀ 25 ਬੰਦਿਆਂ 'ਚ ਮਾਫ਼ੀ ਮੰਗੂਗੀ ਪਰ ਉਹ ਜਨਤਕ ਨਹੀਂ ਕਰ ਸਕੂਗੀ ਕਿਹੜੇ ਕਿਹੜੇ ਬੰਦੇ ਆ, ਤੇ ਉਹ ਫਿਰ ਮਤਲਬ ਕਿ ਇੱਥੇ ਕੇਸ ਕਲੋਜ਼ ਹੋਇਆ ਕਿ ਉਸ ਕੁੜੀ ਨੇ ਫਿਰ 25 ਬੰਦਿਆਂ ਦੇ ਵਿੱਚ ਇੱਕ ਸਿਰਫ ਆਈ ਐਮ ਸੌਰੀ ਲਿਖ ਕੇ ਦਿੱਤਾ, ਨਾ ਕੁਛ ਬੋਲੀ ਨਾ ਕੋਈ ਵਾਸਤਾ, ਮਤਲਬ ਕਿ ਹੁਣ ਉਸ ਕੁੜੀ ਦੇ 8 ਤੋਂ 10 ਸਾਲ ਅਤੇ ਸਾਰੀ ਜ਼ਿੰਦਗੀ ਦਾ ਉਹਨੂੰ ਇਮੋਸ਼ਨਲੀ ਮਤਲਬ ਨੁਕਸਾਨ ਕਰ ਦਿੱਤਾ, ਨੁਕਸਾਨ ਪਹੁੰਚਾਇਆ। ਹੁਣ ਇਹ ਹੈਗੇ ਆ ਸਾਈਡ ਇਫੈਕਟ ਸੋਸ਼ਲ ਮੀਡੀਆ ਦੇ, ਜਿਹੜੇ ਕਿ ਲੋਕ ਇੱਕ ਇਹ ਤਾਂ ਮਾਡਰਨ ਵਰਜ਼ਨ ਹੋ ਗਿਆ ਨਾ, ਇਹ ਪੁਰਾਣੇ ਟਾਈਮਾਂ ਦੇ ਵਿੱਚ ਵੀ ਇੱਦਾਂ ਕਰਦੇ ਹੁੰਦੇ ਸੀ ਲੋਕ, ਖੱਜਲ ਖਰਾਬਾ ਜਿਹਨੂੰ ਟੂਣੇ ਟਾਮਣ, ਇਹ ਇਹ ਉਹਨਾਂ ਦੇ ਵਿੱਚੋਂ ਆ ਜਾਂਦੇ ਆ, ਬੱਸੀ ਕਰਨ, ਫਲਾਨਾ ਕਰਨ, ਥੋੜ੍ਹਾ ਧਿਮਕੜਾ ਕਰਨ, ਲੋਕਾਂ ਦੀਆਂ ਜ਼ਿੰਦਗੀਆਂ ਇਮੋਸ਼ਨਲੀ ਤੌਰ 'ਤੇ ਖਰਾਬ ਕਰ ਦੇਣੀਆਂ। ਸੋ ਕਹਿਣ ਦਾ ਮਤਲਬ ਇਹ ਆ, ਇਹ ਸਟੋਰੀ ਅਸੀਂ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਇਹ ਰੀਅਲ ਟਾਈਮ ਜਿਹੜੀਆਂ ਗੱਲਾਂ ਅਸੀਂ ਅੱਗੇ ਕਰਦੇ ਹੁੰਦੇ ਸੀ, ਇੱਦਾਂ ਨਾ ਕਰੋ, ਚੈਟਿੰਗਾਂ ਨਾ ਕਰੋ, ਹੈ ਨਾ, ਇਹ ਟਾਈਮ ਵੇਸਟ ਨਾ ਕਰੋ, ਇੱਥੇ ਉਹਨਾਂ ਬੰਦਿਆਂ ਨਾਲ ਕਰੋ ਜਿਹੜੇ ਅਥੈਂਟਿਕੇਟ, ਇਹਦੇ ਨਾਲ ਮੇਰੀ ਤਾਂ ਅਮਰੀਕ ਭਾਅ ਜੀ ਦੀ ਗੱਲਬਾਤ ਹੁੰਦੀ ਆ, ਠੀਕ ਆ, ਸਾਡੇ ਬਹੁਤ ਸਾਰੇ ਕਮਲਜੀਤ ਹੋਣੀ ਜਾਣਦੇ ਨੇ, ਸਰ ਮੁਹੱਬਤ ਹੋਣੀ, ਸਾਰੇ ਧਨੀ ਹੋਣੀ, ਕੁਲਵਿੰਦਰ ਧਾਲੀਵਾਲ ਹੋਣੀ, ਸਭ ਜਾਣਦੇ ਨੇ ਸਾਨੂੰ, ਫਿਜ਼ੀਕਲੀ ਅਸੀਂ ਜਾਣਦੇ ਹਾਂ ਇਹਨਾਂ ਨੂੰ, ਉਹਨਾਂ ਨਾਲ ਗੱਲ ਕਰੋ, ਅਨਨੋਨ ਬੰਦੇ ਨਾਲ, ਮਤਲਬ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹਦੇ ਇਹਨਾਂ ਨਾਲ ਨਹੀਂ ਆਪਾਂ ਕਰਨੀ, ਜਦ ਤੱਕ ਤੁਸੀਂ ਉੱਤੋਂ ਫੇਸ ਨਹੀਂ ਲਾਉਂਦੇ, ਜਾਣਦੇ ਨਹੀਂ ਉਹਨਾਂ, ਉਹ ਚੈਟਿੰਗ ਨਾ ਕਰੋ, ਆਪਣੇ ਬੱਚਿਆਂ ਨੂੰ ਵੀ ਇਹ ਸਮਝਾਓ ਵੀ ਇਹ ਟੈਸਟ ਕੇਸ ਨੇ ਜਿਹੜੇ ਆ, ਕਹਾਣੀ ਹੈ ਇਹਦੀ, ਇਹਦੀ ਸੀਰੀਜ਼ ਬਣੀ ਹੈ ਇੱਕ, ਇਹ ਆਪਾਂ ਅਗਲੀ ਵਾਰੀ ਤੁਹਾਡੇ ਨਾਲ ਸਾਂਝੀ ਕਰ ਦਾਂਗੇ, ਤੁਸੀਂ ਵੀ ਦੇਖ ਸਕਦੇ ਹੋ, ਇਹ ਬੜੀ ਇੰਟਰਸਟਿੰਗ ਕਹਾਣੀ ਵਾਪਰੀ ਆ ਸਾਡੇ ਸਮਾਜ ਦੇ ਵਿੱਚ, ਇੰਗਲੈਂਡ ਦੀ ਕਹਾਣੀ ਹੈ ਭਾਅ ਜੀ, ਤੁਸੀਂ ਜਾ ਕੇ ਆਏ ਹੋ ਉੱਥੇ, ਤੁਸੀਂ ਓਵਰਆਲ ਉੱਥੇ ਓਵਰਆਲ ਕੀ ਦੇਖਿਆ ਉੱਥੇ, ਮਤਲਬ ਆਪਣੇ ਬੱਚੇ ਜਿਹੜੇ ਆ, ਕਿਉਂਕਿ ਸਾਡੇ ਨਾਲ ਥੋੜ੍ਹੇ ਐਡਵਾਂਸ ਸੁਸਾਇਟੀ ਆ, ਉਹਨਾਂ ਦੀ ਦਿਸ਼ਾ ਕਿੱਧਰ ਨੂੰ ਜਾ ਰਹੀ ਆ?
ਅਮਦੀਪ, ਇਹ ਮਿਕਸਡ ਹੀ ਆ, ਕਈ ਤਾਂ ਜਿਹੜੇ ਬੱਚੇ ਆ ਉਹ ਤਾਂ ਆਪਣੇ ਪੰਜਾਬੀਅਤ ਨਾਲ ਵੀ ਜੁੜੇ ਹੋ ਆ, ਸਿੱਖਇਜ਼ਮ ਨਾਲ ਵੀ ਜੁੜੇ ਹੋ ਆ, ਤੇ ਕਈ ਬੱਚੇ ਜਿਹੜੇ ਉਹ ਥੋੜੇ ਜਿਹੇ ਲਿਬਰਲ ਵੀ ਹੋ ਗਏ ਹੋ ਆ ਇੰਗਲੈਂਡ ਦੇ ਵਿੱਚ, ਜੇ ਤੁਸੀਂ ਜਾ ਸੋਸਾਇਟੀਆਂ ਵਿੱਚ ਦੇਖੋ ਤਾਂ ਉਹਨਾਂ ਦੀ ਬੋਲਚਾਲ ਦਾ ਢੰਗ ਵੀ ਹੋ ਰਿਹਾ, ਲੇਕਿਨ ਕਈ ਬੱਚੇ ਪੰਜਾਬੀ ਬੋਲਦੇ ਆ, ਕੋਸ਼ਿਸ਼ ਕਰਦੇ ਆ ਪੰਜਾਬੀ ਬੋਲਣ ਦੀ, ਉਹਨਾਂ ਦੇ ਐਕਸੈਂਟ ਥੋੜੇ ਡਿਫਰੈਂਟ ਹੁੰਦੇ, ਉਹ ਜੁਦੀ ਗੱਲ ਆ, ਤਾਂ ਫਿਰ ਪੰਜਾਬੀ ਚੱਲਦੀ ਆ ਘਰਾਂ ਦੇ ਵਿੱਚ, ਬੋਲਦੇ ਆ, ਇੱਕ ਦੂਜੇ ਦੀ ਇੱਜ਼ਤ ਵੀ ਕਰਦੇ ਆ, ਕਈ ਮੈਂ ਦੇਖਿਆ ਕਈ ਨਹੀਂ ਵੀ ਕਰਦੇ, ਮਿਕਸਡ ਰਿਐਕਸ਼ਨ ਮੈਂ ਦੇਖਿਆ ਉੱਥੇ। ਲੇਕਿਨ ਅੱਜ ਕੱਲ੍ਹ ਇੰਟਰਕਾਸਟ ਮੈਰਿਜਸ ਦਾ ਜਿਹੜਾ ਝੁਕਾਅ ਹੈ ਇਹ ਜ਼ਿਆਦਾ ਹੋ ਗਿਆ ਆ, ਕਿਉਂਕਿ ਜਿੱਦਾਂ ਆਫਿਸ ਦੇ ਵਿੱਚ ਕੰਮ ਕਰਦੇ ਆ, ਜਿੱਦਾਂ ਤੁਸੀਂ ਸਟੇਟਸ ਦੀ ਕਈ ਵਾਰੀ ਗੱਲ ਕਰਦੇ ਆ ਨਾ, ਕਿ ਜਿੱਦਾਂ ਜਿਹੜੀਆਂ ਲੜਕੀਆਂ ਆ ਉਹ ਹਾਈ ਲੈਵਲ ਦੀਆਂ ਜੋਬ ਸੁਣੀਆਂ, ਉਹਨੂੰ ਆਪਣੇ ਭਾਈਚਾਰੇ ਵਿੱਚ ਲੜਕੇ ਨਹੀਂ ਮਿਲਦੇ ਉਸ ਲੈਵਲ ਦੇ, ਤੇ ਉਹ ਉਹਨਾਂ ਦੇ ਵਿਆਹ ਦੂਜੇ ਥਾਂ ਤੇ ਹੁੰਦੇ ਆ, ਇਹ ਜੁਦੀਆਂ ਗੱਲਾਂ, ਚਲੋ ਸੋਸਾਇਟੀਕਲ ਗੱਲਾਂ ਹੈ, ਕਿਸ ਵੇਲੇ ਫੇਰ ਕਰਾਂਗੇ ਇਹਦੇ ਬਾਰੇ। ਓਵਰਆਲ ਮੇਰਾ ਤਾਂ ਇੰਪ੍ਰੈਸ਼ਨ ਇੰਗਲੈਂਡ ਦਾ ਰਿਹਾ ਆ, ਜਿੱਥੋਂ ਤੱਕ ਇੰਟਰੈਕਸ਼ਨ ਰਿਲੇਸ਼ਨ ਦਾ ਆ, ਕਿ ਜਦੋਂ 1994 ਦੇ ਵਿੱਚ ਮੈਂ ਗਿਆ ਸੀ ਇੰਗਲੈਂਡ, ਤੇ ਹੁਣ ਉੱਤੋਂ 30 ਸਾਲ ਬਾਅਦ 2024 ਵਿੱਚ ਗਿਆ, ਉਹਦੇ ਵਿੱਚ ਕਾਫੀ ਫਰਕ ਅਮਨਦੀਪ ਦੇਖਿਆ ਗਿਆ ਆ, ਜਿਹੜੇ ਇਹ ਰਿਲੇਸ਼ਨਸ਼ਿਪ ਆ ਡਿਸਟੋਰਡ ਹੋਏ ਆ, ਇਹ ਇੰਨੇ ਵਧੀਆ ਨਹੀਂ ਰਹੇ ਪਹਿਲੇ ਜਿੱਦਾਂ ਹੁੰਦੇ ਸੀ, ਉਹਨਾਂ ਵਿੱਚ ਕਾਫੀ ਗਿਰਾਵਟ ਜ਼ਰੂਰ ਆਈ ਆ।
ਭਾਅ ਜੀ, ਇਹ 'ਤੇ ਲੰਬੀ ਚੌੜੀ ਗੱਲ ਕਰਾਂਗੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ, ਕਿ ਸਾਡੇ ਸਮਾਜ ਦੇ ਵਿੱਚ ਲੜਕੇ ਕਿਹੋ ਜਿਹੀਆਂ ਲੜਕੀਆਂ ਚਾਹੁੰਦੇ ਨੇ, ਅਤੇ ਲੜਕੀਆਂ ਦੀ ਕੀ ਐਕਸਪੈਕਟੇਸ਼ਨਸ ਆ, ਲੜਕੀਆਂ ਕੀ ਚਾਹੁੰਦੀਆਂ ਨੇ, ਹੈ ਨਾ, ਇਹਦੇ ਬਾਰੇ, ਹਾਂ ਇਹਦੇ ਬਾਰੇ ਅਸੀਂ ਗੱਲ ਕਰਾਂਗੇ, ਕਿ ਡਿਟੇਲ 'ਚ ਕਰਨ ਦੀ ਲੋੜ ਹੈ, ਸਮਾਜ ਜਿਹੜਾ ਆ ਹੁਣ ਫੇਰ ਬਦਲ ਹੋ ਰਹੀ ਆ, ਕਾਫ਼ੀ ਹੋ ਰਹੀ ਆ, ਇਹਦੇ ਬਾਰੇ ਗੱਲ ਕਰਾਂਗੇ। ਤਾਂ ਸਾਡੇ ਨਾਲ ਨਾ ਜਾਂਦੇ ਜਾਂਦੇ ਧਨੀ ਸਾਹਿਬ ਕਹਿ ਰਹੇ ਨੇ, ਕਹਿੰਦੇ ਫਲੋਰਾ ਸਾਹਿਬ ਜੇ ਤੁਸੀਂ ਮੁੱਛਾਂ ਰੱਖ ਲਓ ਤਾਂ ਥਾਣੇਦਾਰ ਲੱਗਣਾ ਪੂਰਾ, ਤੁਸੀਂ ਅੱਧੀਆਂ ਰੱਖ ਲਓ, ਫਿਰ ਅੰਗਰੇਜ਼ੋਂ ਕੇ ਜ਼ਮਾਨੇ ਕੇ ਥਾਣੇਦਾਰ ਲੱਗਣਾ ਤੁਸੀਂ,
ਇੱਦਾਂ ਵੀ ਕਰ ਲਵਾਂਗੇ ਤਾਂ ਟਿਚਰਾਂ ਕਰਦੇ ਕਿ ਸੱਚੀ ਕਹਿੰਦੇ ਆ?
ਨਹੀਂ ਨਹੀਂ ਇਹ ਟਿਚਰਾਂ ਕਰਦੇ ਆ, ਸੱਚੀ ਕਹਦੇ ਆ,
ਟਿਚਰਾਂ
ਕਰਦੇ, ਲੈ ਲੈ ਟਿਚਰਾਂ
ਕਰਦੇ ਆ। ਕੁਲਵੀਰ ਸਿੰਘ,
ਟੀਚਰਾਂ ਨੂੰ ਟਿਚਰਾਂ ਨਾ ਕਰੋ, ਧਨੀ ਸਾਹਿਬ ਟੀਚਰਾਂ ਨੂੰ ਟਿਚਰਾਂ ਨਾ ਕਰੋ। ਕੁਲਵੀਰ ਸਿੰਘ ਧੰਜੂ ਜੀ ਸਾਡੇ ਨਾਲ ਜੁੜੇ ਨੇ, ਕਹਿੰਦੇ ਬਹੁਤ ਚੰਗੀ ਜਾਣਕਾਰੀ ਸਾਂਝੀ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ। ਸੋ ਮੈਂ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ ਕਿ ਉਹ ਸਾਡੇ ਪ੍ਰੋਗਰਾਮ 'ਚ ਬੜੇ ਚਾਅ ਦੇ ਨਾਲ ਜੁੜਦੇ ਨੇ ਅਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਨੇ। ਮੈਨੂੰ ਫੋਨ ਆਉਂਦਾ, ਫੁੱਫੜ ਜੀ ਸਤਿ ਸ੍ਰੀ ਅਕਾਲ, ਪਛਾਣਿਆ ਮੈਨੂੰ, ਔਰ ਮੈਂ ਕਿਹਾ ਹੁਣ ਆਹ ਕਿਹੜੇ ਭੂਆ ਦਾ ਪੋਪੜ ਜੰਮ ਪਿਆ, ਮੈਂ ਸਿੱਧਾ ਹੀ ਆ ਗੱਲ ਗਈ ਹੈ ਨਾ, ਮੈਂ ਕਿਹਾ ਭਰਾਵਾ ਮੇਰੀ ਤਾਂ ਬਹੁਤ ਮੇਰੇ ਸਹੁਰਿਆਂ ਨੇ ਦੁਰਗਤੀ ਕੀਤੀ ਹੋਈ ਆ, ਹੁਣ ਤੂੰ ਇੱਕ ਹੋਰ ਜੰਮ ਪਿਆ ਹੈ ਨਾ, ਤੇ ਹੈ ਨਾ ਉਹ ਮੇਰੇ ਘਰ ਵਾਲੇ ਵੀ ਨਾਲ ਹੀ ਸੀ, ਹੈਂ ਕਹਿੰਦੀ ਆਹ ਕਿਹੜਾ ਜੰਮ ਪਿਆ, ਕਹਿੰਦੀ ਆਹ ਕਹਿੰਦੀ ਕਿਹੜਾ ਜੰਮ ਪਿਆ, ਆਹ ਕਹਿੰਦੀ ਕਿਹੜਾ ਜੰਮ ਪਿਆ ਮੇਰੇ ਭਰਾ ਦਾ ਪੁੱਤ, ਹੈਂ ਤੇ ਮੈਂ ਕਿਹਾ ਤੂੰ ਹੀ ਪੁੱਛ ਲਾ ਕਿਹੜਾ ਪੋਪੜ, ਭੂਆ ਨਾਲ ਗੱਲ ਕਰ ਲਾ ਭਰਾਵਾ ਤੂੰ, ਤੇ ਉਹ ਏਦਾਂ ਹੋਈ ਇੱਕ ਤੇ ਇੱਕ ਵਾਰੀ ਮਾਮਾ ਜੀ ਸਤਿ ਸ੍ਰੀ ਅਕਾਲ, ਪਤਾ ਨੀ ਪੋਪੜ ਜੀ ਸਤਿ ਸ੍ਰੀ ਅਕਾਲ, ਪਤਾ ਨੀ ਕੀ ਹੈ ਨਾ, ਸੋ ਏਦਾਂ ਦੀ ਜਿਹੜੀ ਫਰੋਡੀ ਆ ਉਹ ਬਹੁਤ ਹੈ। ਮੇਰੇ ਫਾਦਰ ਸਾਹਿਬ ਨੂੰ ਵੀ ਫੋਨ ਆਇਆ ਤੇ ਉਹਨਾਂ ਨੇ ਫਿਰ ਉਹਨਾਂ ਨੇ ਗੱਲ ਸਾਡੀ ਸੁਣੀ ਹੋਈ ਸੀ ਤੇ ਉਹਨਾਂ ਨੇ ਬੜਾ ਫਿਰ ਉਹ ਤੇ ਤਵਾ ਤਵਾ ਲਾਇਆ ਤੇ ਫਿਰ ਫੋਨ ਉਹਨਾਂ ਨੇ ਕੱਟਤਾ। ਖੈਰ ਭਾਜੀ ਆਪਾਂ ਹੁਣ ਇਜਾਜ਼ਤ ਲਈਏ ਤੇ ਜਾਣਾ ਪੈਣਾ, ਪ੍ਰੋਗਰਾਮ ਦੇ ਸਮਾਪਤੀ ਹੋ ਗਈ ਆ ਤੇ ਮੈਂ ਟਰੈਵਲ ਕਰਨਾ ਅੱਜ, ਤੇ ਬਹੁਤ ਚੰਗਾ ਲੱਗਾ ਭਾਜੀ, ਅਗਲੀ ਵਾਰੀ ਫਿਰ ਵਧੀਆ ਤਰੀਕੇ ਨਾਲ ਫਿਰ ਪੇਸ਼ ਆਵਾਂ, ਟਾਈ ਲਾ ਕੇ
ਜਿੱਦਾਂ ਤੁਹਾਡੇ ਆ ਆਉਂਦੀ ਫੋਟੋ ਤੁਹਾਡੀ ਐਨ ਜਿੱਦਾਂ ਚੈਨਲ 9 ਤੋਂ ਆਉਂਦੀ ਆ ਇੱਦਾਂ ਆਉਣ ਦੀ ਕੋਸ਼ਿਸ਼ ਕਰਾਂਗੇ ਪੂਰੇ ਆਪਣੇ ਬੜੇ ਸਕਰੀਨ ਤੇ ਨਾ,
ਹਰ ਸ਼ੋਅ ਲਾ
ਜਿੱਦਾਂ ਤੁਸੀਂ ਕਹਿੰਦੇ ਕੈਮਰਾ ਲੈ ਆਉਣਾ ਫਿਰ ਉਹ ਲਾ ਦੇਣਾ ਉਹਦੇ ਥਰੂ ਫੋਟੋ ਆਉਣ।
ਠੀਕ ਹੈ ਭਾਜੀ, ਥੈਂਕ ਯੂ, ਓਕੇ ਭਾਜੀ, ਫਤਿਹ ਜੀ,
ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ, ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਸਤਿਕਾਰਿਤ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ, ਅਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਅਤੇ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਨੇ। ਸੋ ਵੀਡੀਓ ਸਟ੍ਰੀਮ ਇੱਥੇ ਹੀ ਸਮਾਪਤ ਕਰਦੇ ਹਾਂ, ਆਪ ਸਭ ਨੂੰ ਸਤਿ ਸ਼੍ਰੀ ਅਕਾਲ, ਔਰ ਰੇਡੀਓ ਸਟ੍ਰੀਮ 'ਤੇ ਜਿਹੜੇ ਸਾਡੇ ਨਾਲ ਸੁਣ ਰਹੇ ਨੇ ਸਰੋਤੇ ਉਹਨਾਂ ਨੂੰ ਦੱਸ ਦਈਏ ਕਿ ਬੜੀ ਛੇਤੀ ਹੀ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਪਾ ਦਿੱਤਾ ਜਾਵੇਗਾ ਅਤੇ ਅਸੀਂ ਆਉਣ ਵਾਲੇ ਹਫ਼ਤੇ ਫਿਰ ਪ੍ਰੋਗਰਾਮ ਪੇਸ਼ ਕਰਾਂਗੇ। ਅੱਜ ਅਮਰਦੀਪ, ਕੱਲ੍ਹ ਨੂੰ ਅਮਰਦੀਪ ਦਾ ਪ੍ਰੋਗਰਾਮ ਸੁਬਹਾ ਪੇਸ਼ ਕੀਤਾ ਜਾਏਗਾ ਅਤੇ ਮੰਗਲਵਾਰ ਸਵੇਰੇ ਪੋਡਕਾਸਟ ਪੇਸ਼ ਕੀਤਾ ਜਾਏਗਾ 9 ਵਜੇ ਅਤੇ ਗੱਜਣ ਵਾਲਾ ਬਾਈ ਜੀ ਸੁਖਮਿੰਦਰ ਦਾ ਐਪੀਸੋਡ ਆਉਣ ਵਾਲਾ ਹੀ ਹੈ। ਬਸ ਇਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਇੱਕ ਗੀਤ ਤੋਂ ਬਾਅਦ ਉਹਨਾਂ ਦਾ ਐਪੀਸੋਡ ਆਏਗਾ ਪ੍ਰੋਗਰਾਮ ਦੇ ਵਿੱਚ। ਸੋ ਤੁਸੀਂ ਜ਼ਰੂਰ ਜੁੜੇ ਰਹੋ ਹਰਮਨ ਰੇਡੀਓ ਨਾਲ। ਸੋ ਇੰਨਾ ਕੁਛ ਕਹਿੰਦਾ ਆਪ ਤੋਂ ਇਜਾਜ਼ਤ ਮੰਗਦਾ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ ਅਗਲੇ ਹਫ਼ਤੇ, ਰੱਬ ਰਾਖਾ।